And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਔਰ ਕੀ ਹਾਲ ਚਾਲ ਆ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਬਸ ਹੁਣ ਮੌਸਮ ਹੌਲੀ 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 ਹੋਰ ਗਰਮੀ ਜੀ ਹੋਈ ਜਾਣੀ ਆ।
ਠੀਕ ਹੈ।
ਆਈ ਥਿੰਕ ਫਰਾਈਡੇ ਇਜ਼ ਦੀ ਅਫੀਸ਼ੀਅਲ ਸਟਾਰਟ ਆਫ ਸਮਰ। ਇਸ ਵੀਕਐਂਡ 'ਤੇ ਹੀ ਆ, ਫਰਾਈਡੇ ਆ ਦ ਲੌਂਗੈਸਟ ਡੇ ਆਫ ਦ ਈਅਰ। ਪਰ ਉਦਣ ਬਾਰਿਸ਼ ਬੁਰਸ਼ ਹੋਣ ਦੀ
22 ਜੂਨ, ਸੋ ਕਦੋਂ ਬਣਦਾ?
22 ਤਰੀਕ ਦਾ ਫਰਾਈਡੇ ਆ ਗਿਆ।
22 ਤਰੀਕ ਫਰਾਈਡੇ, ਸੈਟਰਡੇ ਆ। ਸੋ 21 ਜੂਨ ਇਜ਼ ਸੈਟਰਡੇ ਤੇ 22 ਜੂਨ ਸੰਡੇ ਆ।
ਅੱਛਾ, 22 ਦਾ ਸੰਡੇ।
ਸੋ ਯਾ, ਸੋ ਉਹੀ ਆਪਣੇ ਇੱਥੇ, ਕਿਉਂਕਿ ਵੈਸੇ 21 ਜੂਨ ਹੁੰਦਾ ਤੇ ਆਪਣੇ, ਕਿਉਂਕਿ ਆਪਣੇ ਟਾਈਮ ਜ਼ੋਨ ਦੇ ਕਰਕੇ ਆਪਣੇ ਇੱਕ ਦਿਨ ਅੱਗੇ ਪੈ ਜਾਂਦਾ, 22 ਜੂਨ ਹੋ ਜਾਂਦਾ।
ਜੀ 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 ਜੀ। ਸੋ ਬਸ ਹੁਣ ਆਪਾਂ ਇਹ ਕਹਿ ਲਓ ਵੀ ਜਿਹੜਾ ਅਫੀਸ਼ੀਅਲ ਹਜੇ ਗਰਮੀਆਂ ਦੀ ਰਸਮੀ ਸ਼ੁਰੂਆਤ ਹੋਈ ਨਹੀਂ, ਬਸ ਹੁਣ ਥੋੜੇ ਦਿਨਾਂ ਦੇ ਅੰਦਰ ਅੰਦਰ ਹੋ ਜਾਣੀ ਆ। ਅਤੇ ਬਾਕੀ ਵਾਸੂ ਜੀ, ਗੱਲ ਆਪਾਂ ਅੱਜ ਸ਼ੁਰੂ ਕਰੀਏ। ਪਹਿਲਾਂ ਜਿਹੜੀ ਹੁਣੇ ਅਟੋਰਨੀ ਜਨਰਲ ਅਤੇ ਡਿਪਟੀ ਪ੍ਰੀਮੀਅਰ ਨਿੱਕੀ ਸ਼ਰਮਾ ਨਾਲ ਗੱਲ ਹੋ ਰਹੀ ਸੀ, ਇੱਕ ਤਾਂ ਆਹੀ ਐਕਸਟੋਰਸ਼ਨ ਵਗੈਰਾ ਵਾਲੇ ਮਾਮਲੇ ਦੇ ਵਿੱਚ, ਅਜੇ ਵੀ ਦੇਖੋ ਗੱਲ ਇਹੀ ਲੱਗਦੀ ਹੈ ਵੀ ਜਿਹੜੀਆਂ ਗੱਲਾਂ ਅਸੀਂ ਸਾਲ ਡੇਢ ਸਾਲ ਪਹਿਲਾਂ ਕਰਦੇ ਸੀ ਕਿ ਹਾਂਜੀ ਲੋਕ ਰਿਪੋਰਟ ਕਰਨ, ਅਸੀਂ ਕਾਨੂੰਨਾਂ ਨੂੰ ਬਿਹਤਰ ਕਰੀਏ, ਇਹ ਜਿਹੜਾ ਇਸ਼ੂ ਹੈਗਾ ਇਹ ਤਾਂ ਇੰਟਰਨੈਸ਼ਨਲ ਇਸ਼ੂ ਆ, ਉਹ ਗੱਲਾਂ ਉਹਦੇ ਆਲੇ ਦੁਆਲੇ ਘੁੰਮੀ ਜਾ ਰਹੀਆਂ ਨੇ। ਕੋਈ ਵੀ ਪ੍ਰਭਾਵ ਇਹੋ ਜਿਹਾ ਲੱਗਦਾ ਵੀ ਕੋਈ ਕੌਨਕ੍ਰੀਟ ਸਟੈਪ ਕਿਸੇ ਵੀ ਅਥਾਰਟੀ ਨੂੰ ਸਮਝ ਨਹੀਂ ਆਉਂਦਾ ਵੀ ਕਰਨਾ ਕੀ ਆ।
Which is very unfortunate. Yeah, so ਅਸੀਂ ਹੁਣ ਜਿਹੜਾ ਪਬਲਿਕ ਸੇਫਟੀ ਫੋਰਮ ਵੀ ਹੋਇਆ ਸਰੀ ਵਿੱਚ, ਉਹਦੇ 'ਚ ਵੀ ਦੇਖਿਆ ਕਿ ਇੱਕ ਧਿਰ ਦੀ ਸਰਕਾਰ ਵੱਲੋਂ ਦੂਜੇ ਧਿਰ ਦੀ ਸਰਕਾਰ ਨੂੰ ਜ਼ਿੰਮੇਦਾਰੀ ਉਹਨਾਂ ਦੇ ਸਿਰ ਪਾਈ ਜਾ ਰਹੀ ਹੈ।
ਬਿਲਕੁਲ,
ਕਿ ਜਿਵੇਂ ਸਾਡੇ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਕਿ ਸਾਰੀ ਦੀ ਸਾਰੀ ਜ਼ਿੰਮੇਦਾਰੀ ਸੂਬਾ ਸਰਕਾਰ ਦੀ ਬਣਦੀ ਹੈ।
ਪੁਲਿਸਿੰਗ ਨਹੀਂ ਵਧੀਆ ਮਿਲ ਰਹੀ,
ਸੂਬਾ ਸਰਕਾਰ ਦੇ ਡਿਪਟੀ ਪ੍ਰੀਮੀਅਰ ਦੇ ਨਾਲ ਤੁਸੀਂ ਹੁਣੇ ਗੱਲ ਕਰਕੇ ਹਟੇ ਹੋ, ਤੇ ਉਹ ਫਿਰ ਜਦੋਂ ਉਹ ਇੰਸਿਨੂਏਟ ਕਰਦੇ ਆ ਵੀ ਲਾਜ਼ ਦੇ ਵਿੱਚ ਥੋੜੀਆਂ ਚੇਂਜਸ ਕਰਨ ਦੀ ਲੋੜ ਆ,
ਉਹ ਫੈਡਰਲ
ਸਰਕਾਰ ਦੀ ਜ਼ਿੰਮੇਦਾਰੀ ਹੈ। ਸੋ ਯਾ, ਕੋਈ ਇਹਦਾ ਐਨ ਸੱਚ ਇਹ ਵੀ ਹੈ ਕਿ ਬੜੀ ਕੰਪਲੈਕਸ ਪ੍ਰੋਬਲਮ ਹੈ, ਇਹਦੀ ਕੋਈ ਗਿੱਦੜ ਸਿੰਘੀ ਹੈ ਵੀ ਨਹੀਂ, ਕੋਈ ਕੋਈ ਯੂਨੋ ਕੋਈ ਰਾਮਬਾਨ ਸੋਲਿਊਸ਼ਨ ਇਹਦਾ ਕੋਈ ਹੈ ਨਹੀਂ।
ਜੀ ਜੀ ਜੀ।
ਸੋ ਇਟਸ ਅ ਕੰਪਲੈਕਸ ਪ੍ਰੋਬਲਮ, ਬਟ ਉੱਤੇ ਕੋਈ ਪ੍ਰੋਗਰੈਸ ਖਾਸ ਨਜ਼ਰ ਨਹੀਂ ਆ ਰਹੀ। ਬਟ ਜੇ ਓਵਰਆਲ ਵਿਜੇ ਜੀ ਆਪਾਂ ਦੇਖੀਏ, ਸਾਡੇ ਸੂਬੇ ਦੇ ਵਿੱਚ ਪਿਛਲੇ ਅਕਤੂਬਰ ਦੇ ਵਿੱਚ ਇਲੈਕਸ਼ਨ ਹੋਇਆ ਸੀ।
ਹਾਂਜੀ।
ਸੋ ਉਸ ਤੋਂ ਬਾਅਦ ਅਜੇ ਤੱਕ PCNDP ਵੱਲੋਂ ਕਿਸੇ ਵੀ ਫਾਈਲ ਦੇ ਉੱਤੇ ਕੀ ਪ੍ਰੋਗਰੈਸ ਦੇਖੀ ਗਈ?
ਕੋਈ ਕੰਕਰੀਟ ਐਕਸ਼ਨ ਨਹੀਂ ਹੋਇਆ ਅਜੇ ਤੱਕ। ਹਾਂ, ਉਹ ਕੀਤਾ ਜੀ ਅਸੀਂ ਪ੍ਰੋਜੈਕਟਸ ਫਾਸਟ ਟਰੈਕ ਕਰਤੇ, ਇੱਕੋ LNG ਵਾਲੀ ਪਾਈਪਲਾਈਨ ਅਪਰੂਵ ਹੋਈ, ਕਿਉਂਕਿ ਜਿਹੜੀਆਂ ਇੱਕ ਦੋ ਇੱਕਾ ਦੁੱਕਾ ਚੀਜ਼ਾਂ ਨੇ ਜਾਂ ਸਿਰਫ ਗੱਲਾਂ ਹੋ ਰਹੀਆਂ, ਡਾਕਟਰ ਆ ਰਹੇ ਨੇ ਅਮਰੀਕਾ ਤੋਂ।
ਸੋ ਵਿਜੇ ਜੀ, ਬਿੱਲ ਤਾਂ ਪਾਸ ਕਰਤੇ, ਗੱਲਾਂ ਤਾਂ ਕਰਤੀਆਂ, ਪ੍ਰੋਮਿਸਿਸ ਵੀ ਕਰਤੇ, ਜਿਹੜੇ ਬੇਸਿਕ ਮਸਲੇ ਸਨ, ਹੈਲਥ ਕੇਅਰ ਤੇ ਕੀ ਪ੍ਰੋਗਰੈਸ ਹੋਈ ਹੈ?
ਵੀ ਡਾਕਟਰ ਆ ਰਹੇ ਨੇ, ਕਿੰਨੇ ਆਏ?
ਉਹ ਜੇ ਤੱਕ ਦੱਸਿਆ ਨਹੀਂ, ਕਹਿੰਦੇ ਦੱਸਾਂਗੇ ਡਾਕਟਰ ਕਿੰਨੇ ਆ ਰਹੇ ਆਣਗੇ। ਇੱਕ ਡਾਕਟਰ ਬਾਰੇ CBC ਨੇ ਖਬਰ ਲਾਈ ਸੀ,
ਇੱਕ ਬਾਰੇ,
ਹਾਂ ਇੱਕ ਡਾਕਟਰ। ਸੋ ਸਾਡੇ ਲਿਸਨਰਸ ਨੇ ਵੀ ਕਿਹਾ ਲੱਭ ਗਿਆ ਜੀ ਡਾਕਟਰ ਜਿਹੜਾ ਅਮਰੀਕਾ ਤੋਂ ਆ ਰਿਹਾ। ਸੋ ਪਬਲਿਕ ਸੇਫਟੀ ਦੀ ਗੱਲ ਕਰੀਏ, ਉਹਦੇ ਉੱਤੇ ਕੋਈ ਖਾਸ ਪ੍ਰੋਗਰੈਸ ਨਹੀਂ ਨਜ਼ਰ ਆਉਂਦੀ। ਇਨਫਰਾਸਟਰਕਚਰ ਦੀ ਗੱਲ ਕਰੀਏ, ਉੱਥੇ ਕੀ ਪ੍ਰੋਗਰੈਸ ਹੈ? ਸੋ ਬਿੱਲ ਪਾਸ ਹੋਇਆ, ਯੈਸ, ਅਸੀਂ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਾਂਗੇ। ਵਿਜੇ ਜੀ, ਸਾਡੀ ਹਕੀਕਤ ਇਹ ਹੈ ਕਿ ਜਿਹੜਾ ਪੂਰਾ ਇਲੈਕਸ਼ਨ ਆ, ਇਹ ਡੋਨਲਡ ਟਰੰਪ ਦੇ ਉਹਦਾ ਹੂਆ ਬਣਾ ਕੇ ਇਲੈਕਸ਼ਨ ਲੜਿਆ ਗਿਆ। ਜਿਵੇਂ ਸਾਡੀ ਸੂਬਾ ਇੱਥੇ ਸੂਬਾਈ ਇਲੈਕਸ਼ਨ ਦੇ ਵਿੱਚ ਵੀ ਉਹੀ ਮੁੱਦਾ ਰਿਹਾ,
PCNDP ਨੂੰ ਹੋਰ ਜ਼ਿਆਦਾ,
ਤੇ ਫੈਡਰਲ ਦੇ ਵਿੱਚ ਵੀ ਉਹੀ ਮੁੱਦਾ ਰਿਹਾ। ਫਰਕ ਸਿਰਫ ਇੰਨਾ ਕਿ ਜੇ ਹੁਣ ਡੋਨਲਡ ਟਰੰਪ ਵਾਲਾ ਇਹ ਮੁੱਦਾ ਜਿਹੜਾ ਇਹ ਰਿਜ਼ੋਲਵ ਹੋ ਜਾਂਦਾ, ਡੋਨਲਡ ਟਰੰਪ ਆਪਣੀਆਂ ਟੈਰਿਫਸ ਵਗੈਰਾ ਹਟਾ ਦਿੰਦੇ ਨੇ, ਉਹਦੇ ਨਾਲ ਮਾਰਕ ਕਾਰਨੀ ਵਾਸਤੇ ਤਾਂ ਉਹ ਵਿਨ ਵਿਨ ਹੀ ਹੈ।
ਕਿਉਂਕਿ
ਜੇ ਉਹ ਹਊਆ ਬਣਿਆ ਰਿਹਾ, ਉਹਨਾਂ ਨੇ ਕਹਿਣਾ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਇਹ ਜਿਹੜਾ ਟੈਰਿਫਸ ਵਾਲਾ ਮਸਲਾ ਬੜਾ ਗੰਭੀਰ ਆ, ਵੀ ਇਹਨੂੰ ਸੁਲਝਾਉਣਾ ਸਭ ਤੋਂ ਵੱਡਾ ਸਾਡਾ ਚੈਲੰਜ ਆ ਇਸ ਵੇਲੇ, ਇਸ ਕਰਕੇ ਆਪਾਂ ਉੱਤੇ ਲੱਗੇ ਹੋਏ ਹਾਂ, ਤੁਸੀਂ ਸਾਨੂੰ ਸਮਰਥਨ ਦਿੰਦੇ ਰਹੋ। ਜੇ ਉਹ ਮੁੱਦਾ ਉਹਨਾਂ ਨੇ ਸੁਲਝਾ ਲਿਆ, ਕਹਿਣਾ ਦੇਖਿਆ ਮੈਂ ਕਿਹਾ ਸੀ,
ਮੈਂ
ਟੈਰਿਫਸ ਹਟਾ ਕੇ ਦਿਖਾਊਂਗਾ, ਡੀਲ ਕਰਾ ਕੇ ਦਿਖਾਊਂਗਾ, ਮੇਰੇ ਤੋਂ ਇਲਾਵਾ ਕੋਈ ਕਰ ਨਹੀਂ ਸਕਦਾ, ਮੈਂ ਕਰਤੀ। ਪਰ ਕਸੂਤੇ ਫਸ ਜਾਣਗੇ DVDB, ਕਿਉਂਕਿ DVDB ਨੇ ਹਵਾ ਬਣਾ ਕੇ ਇਲੈਕਸ਼ਨ ਲੜ ਤਾਂ ਲਿਆ। ਹੁਣ ਜੇ ਇਹ ਮੁੱਦਾ ਰਿਜ਼ੋਲਵ ਹੋ ਜਾਂਦਾ, ਫਿਰ DVDB ਦੇ ਕੋਲ ਕੀ ਪਿੱਚ ਰਹਿ ਜਾਏ?
ਸਪੈਸ਼ਲੀ ਵਾਸੂ ਜੀ, ਜਦੋਂ ਆਹ ਸਾਰੀ ਟ੍ਰੇਡ ਵਾਰ ਸ਼ੁਰੂ ਹੁੰਦੀ ਆ, ਵੱਖੋ ਵੱਖਰੇ ਸੂਬਿਆਂ ਨੇ, ਭਾਵੇਂ ਉਹ ਫੈਡਰਲ ਸਰਕਾਰ ਹੋਵੇ, ਐਵਰੀ ਲੈਵਲ ਆਫ ਗਵਰਨਮੈਂਟ, ਈਵਨ ਸਿਟੀਜ਼ ਨੇ ਗੱਲ ਇਹ ਕੀਤੀ ਕਿ ਜੀ ਅਸੀਂ ਹੁਣ ਕੈਨੇਡੀਅਨ ਪ੍ਰੋਕਿਓਰਮੈਂਟ ਕਰਨੀ ਆ, ਵੀ ਅਸੀਂ ਬਾਹਰੋਂ ਸਮਾਨ ਨਹੀਂ ਖਰੀਦਣਾ ਕੋਈ। ਪਹਿਲਾਂ ਗੱਲ ਸਾਰੀ ਸਿਰਫ ਸੀਗੀ ਵੀ ਅਸੀਂ ਅਮੈਰੀਕਨ ਜਿਹੜੇ ਵੈਂਡਰਸ ਨੇ ਉਹਨਾਂ ਨੂੰ ਮਨਫੀ ਕਰੀਏ। ਇਸ ਚੀਜ਼ ਨੂੰ ਲੈ ਕੇ ਇੱਥੇ ਸਿਟੀ ਆਫ ਸਰੀ ਦੇ ਵਿੱਚ ਵੀ ਇੱਕ ਮਾਮਲੇ 'ਤੇ ਕੰਟਰੋਵਰਸੀ ਬਣ ਗਈ ਸੀ ਨਾ, ਕਿ ਜਿਹੜਾ ਉਹ ਅਰੀਨਾ ਬਣਨਾ, ਉਹਦੀ ਫਿਜ਼ੀਬਿਲਟੀ ਸਟੱਡੀ ਦਾ ਠੇਕਾ, ਉਹ ਪਹਿਲਾਂ ਦਾ ਇੱਕ ਅਮਰੀਕਨ ਸ਼ਿਕਾਗੋ ਦੀ ਕੰਪਨੀ ਨੂੰ ਦਿੱਤਾ ਹੋਇਆ ਸੀ ਕਿ ਜੀ ਉਹ ਠੇਕਾ ਕੈਂਸਲ ਕਰੋ। ਇਸੇ ਤਰ੍ਹਾਂ ਦੀਆਂ ਗੱਲਾਂ ਵੱਖੋ ਵੱਖਰੇ ਲੈਵਲ 'ਤੇ ਸੁਣਨ ਨੂੰ ਮਿਲਦੀਆਂ ਰਹੀਆਂ।
ਸਾਨੂੰ ਅਫੋਰਡੇਬਿਲਟੀ ਵਾਲੇ ਚੈੱਕ ਨਹੀਂ ਭੇਜੇ ਗਏ, ਗਰੋਸਰੀ ਰਿਬੇਟ ਚੈੱਕ ਭੇਜਣਾ ਸੀ
ਜਿਹਦੇ ਬਾਅਦ ਜਿਹੜਾ ਵਾਧਾ ਇਲੈਕਸ਼ਨ 'ਚ ਹੋਇਆ ਸੀ ਸੂਬਾਈ ਪੱਧਰ 'ਤੇ।
ਬਿਲਕੁਲ।
ਸੋ ਉਹ ਸਾਰੀਆਂ ਗੱਲਾਂ ਜਦੋਂ ਪੈਰਲਲ ਚੱਲੀਆਂ, ਫਿਰ ਇੱਕ ਸਾਨੂੰ ਇਹ ਵੀ ਪਤਾ ਕਿ ਟ੍ਰੇਡ ਵਾਰ ਦੇ ਵਿੱਚ ਅਮਰੀਕਾ ਨਾਲ ਤਾਂ ਦੇਖੋ ਜਿਹੜੀਆਂ ਸਮੱਸਿਆਵਾਂ ਨੇ ਇਹ ਪਿਛਲੇ 6 ਮਹੀਨੇ ਦੇ ਵਿੱਚ ਉਤਪੰਨ ਹੋਈਆਂ ਨੇ, ਪਰ ਟ੍ਰੇਡ ਵਾਰ ਵਾਲਾ ਮਾਮਲਾ ਚਾਈਨਾ ਦੇ ਨਾਲ ਪਹਿਲਾਂ ਤੋਂ ਚੱਲਦਾ ਰਹਿੰਦਾ ਉਹ ਵੀ ਅੱਛਾ ਚਾਈਨਾ ਵਾਲਾ ਵੀ ਬੜਾ ਇੰਟਰਸਟਿੰਗ ਕੇਸ ਆ ਕਿਊਰੀਅਸ ਕੇਸ ਆ ਅਜੇ ਵੀ ਚਾਈਨਾ ਸਾਡਾ ਦੂਜਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਆ ਕੈਨੇਡਾ ਦਾ ਵੀ ਅਤੇ ਬ੍ਰਿਟਿਸ਼ ਕੋਲੰਬੀਆ ਦਾ ਵੀ ਪਰ ਉਹਦੇ ਨਾਲ ਨਾਲ ਚਾਈਨਾ ਨੂੰ ਲੈ ਕੇ ਜਿਸ ਤਰ੍ਹਾਂ ਦਾ ਨੈਰੇਟਿਵ ਚੱਲਦਾ ਪੋਲੀਟੀਕਲ ਅਤੇ ਟ੍ਰੇਡ ਰਿਲੇਟਿਡ ਨੈਰੇਟਿਵ ਉਹ ਵੀ ਅਸੀਂ ਕਿਸੇ ਤੋਂ ਲੁਕਵਾ ਨਹੀਂ ਕਿ ਜੀ ਅਸੀਂ ਉਹਨਾਂ ਤੋਂ ਸਮਾਨ ਨਹੀਂ ਖਰੀਦਣਾ ਉਹਨਾਂ ਨੇ ਸਾਡੀ ਫਲਾਨੀ ਚੀਜ਼ 'ਤੇ ਟੈਰਿਫ ਲਾ ਤਾ ਉਹਨਾਂ ਨੇ ਇਸ ਚੀਜ਼ 'ਤੇ ਰੋਕ ਲਾ ਤੀ ਅਸੀਂ ਵੀ ਹੁਣ ਰਿਟੈਲੀਏਟ ਕਰ ਰਹੇ ਹਾਂ ਪਰ ਇਹ ਵੀ ਸਭ ਕਿਸੇ ਤੋਂ ਗੱਲ ਇਹ ਲੁਕੀ ਨਹੀਂ ਆ ਕਿ ਚਾਈਨਾ ਬਗੈਰ ਸਰਦਾ ਵੀ ਨਹੀਂ ਜਿਹੜਾ ਵੀ ਸਮਾਨ ਅਸੀਂ ਵਰਤਦੇ ਹਾਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਲੈ ਕੇ ਕੋਈ ਜਿਹੜੇ ਮੇਜਰ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਉਹ ਚਾਈਨਾ ਤੋਂ ਬਣ ਕੇ ਆਉਂਦਾ ਹੁਣ ਕੇਸ ਇਨ ਪੁਆਇੰਟ ਰੀਸੈਂਟਲੀ ਜਿਹੜਾ ਬੀ ਸੀ ਫੈਰੀਜ਼ ਨੇ ਚਾਰ ਨਵੀਆਂ ਫੈਰੀਜ਼ ਵਾਲਾ ਕੰਟਰੈਕਟ ਚਾਈਨੀਜ਼ ਸਟੇਟ ਓਨਡ ਕੰਪਨੀ ਨੂੰ ਦੇ ਦਿੱਤਾ ਉਹ ਤੋਂ ਬਾਅਦ ਫਿਰ ਜਿਸ ਤਰ੍ਹਾਂ ਦੀ ਬੈਕਲੈਸ਼ ਇੱਥੇ ਦੇਖਣ ਨੂੰ ਮਿਲੀ ਫਿਰ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਭਾਵੇਂ ਉਹ ਪ੍ਰੀਮੀਅਰ ਹੋਣ ਭਾਵੇਂ ਉਹ ਟਰਾਂਸਪੋਰਟੇਸ਼ਨ ਮਿਨਿਸਟਰ ਮਾਈਕ ਫਾਰਨਵਰਥ ਹੋਣ ਉਹਨੇ ਕਿਹਾ ਅਸੀਂ ਕੰਸਰਨਡ ਹੈਗੇ ਹਾਂ ਪਰ ਕਿਉਂਕਿ ਬੀ ਸੀ ਫੈਰੀਜ਼ ਦਾ ਸਟਰਕਚਰ ਇਹੋ ਜਿਹਾ ਵੀ ਉਹ ਸਿੱਧੇ ਤਰੀਕੇ ਕਰਾਊਨ ਕਾਰਪੋਰੇਸ਼ਨ ਨਹੀਂ ਆ ਉਹ ਇੱਕ ਪ੍ਰਾਈਵੇਟ ਕੰਪਨੀ ਆ ਪਰ ਉਹਦਾ ਇਕਲੌਤਾ ਸ਼ੇਅਰ ਹੋਲਡਰ ਹੈ ਸ਼ੇਅਰ ਹੋਲਡਰ ਸਰਕਾਰ ਆ ਸੋ ਉਸ ਸਟਰਕਚਰ ਕਰਕੇ ਸਰਕਾਰ ਕਹਿੰਦੀ ਇਸ 'ਤੇ ਸਿੱਧਾ ਦਖਲ ਅੰਦਾਜ਼ੀ ਕਰ ਹੀ ਨਹੀਂ ਸਕਦੇ ਉਹ ਤਾਂ ਉਹ ਤਾਂ ਇੰਡੀਪੈਂਡੈਂਟਲੀ ਓਪਰੇਟ ਕਰਦੇ ਨੇ
ਵਿਜੇ ਜੀ ਆਪਾਂ ਟਾਈਮ ਲਾਈਨ ਸਾਰੀ ਦੇਖੀਏ ਕਿੰਨਾ ਇੰਟਰਸਟਿੰਗ ਹੈ
ਜੀ
ਸੋ ਬੀ ਸੀ ਫੈਰੀਜ਼ ਵੱਲੋਂ ਅਨਾਊਂਸ ਕੀਤਾ ਜਾਂਦਾ ਕਿ ਜੀ ਅਸੀਂ ਠੇਕਾ ਚਾਈਨੀਜ਼ ਓਨ ਸਟੇਟ ਓਨ ਕੰਪਨੀ ਨੂੰ ਦੇ ਰਹੇ ਹਾਂ ਚਾਰ ਫੈਰੀਜ਼ ਉਹਨਾਂ ਦੇ ਕੋਲੋਂ ਲਾਰਜ ਫੈਰੀਜ਼ ਅਸੀਂ ਬਣਵਾਵਾਂਗੇ ਤੇ ਵੀ ਅਸੀਂ ਇਹ ਕੰਮ ਕਰਨ ਜਾ ਰਹੇ ਹਾਂ ਕਿਉਂਕਿ ਕਿਸੇ ਕੈਨੇਡੀਅਨ ਕੰਪਨੀ ਨੇ ਬਿਡ ਹੀ ਨਹੀਂ ਕੀਤਾ
ਤੇ
ਸੀਸਪੈਨ ਵਾਲੇ ਬਿਜ਼ੀ ਬੜੇ ਨੇ ਉਹਨਾਂ ਦੇ ਕੋਲ ਫੈਡਰਲ ਕੰਟਰੈਕਟਸ ਨੇ ਉਹਨਾਂ ਆਈਸ ਬ੍ਰੇਕਰ ਬਣਾਉਣੇ ਨੇ
ਨੈਸ਼ਨਲ ਸ਼ਿਪ ਬਿਲਡਿੰਗ ਸਟ੍ਰੈਟਜੀ ਕਹਿ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਮਾਈਕ ਫਾਰਨਵਰ ਟਰਾਂਸਪੋਰਟੇਸ਼ਨ ਮਿਨਿਸਟਰ ਨਾਲ ਦੇ ਨਾਲ ਕਹਿੰਦੇ ਨੇ ਕਿ ਆਈ ਐਮ ਕੰਸਰਨਡ ਵੀ ਮੈਨੂੰ ਚਿੰਤਾ ਇਸ ਗੱਲ ਨੂੰ ਲੈ ਕੇ ਵੀ ਅਸੀਂ ਅਜਿਹੇ ਕਿਸੇ ਮੁਲਕ ਨੂੰ ਠੇਕਾ ਕਿਉਂ ਦੇ ਰਹੇ ਹਾਂ ਜਿਹੜਾ ਸਾਡੀ ਇਕਾਨਮੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਉਸ ਤੋਂ ਬਾਅਦ ਫਿਰ ਡੇਵੀ ਡੀਬੀ ਆਪਣੇ ਏਸ਼ੀਆ ਦੌਰੇ ਤੋਂ ਵਾਪਸ ਆ ਜਾਂਦੇ ਨੇ ਜੀ
ਤੇ ਫਿਰ ਉਹਨਾਂ ਉਸ ਸਮੇਂ ਦੇ ਦੌਰਾਨ ਬੈਕਲੈਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਯੂਨੀਅਨਸ ਵੱਲੋਂ ਤੇ ਹੋਰ ਕਈ ਤਰ੍ਹਾਂ ਵੱਲੋਂ ਕਿ ਜੀ ਚਾਈਨਾ ਨੂੰ ਕਿਉਂ ਠੇਕਾ ਦਿੱਤਾ ਜਾ ਰਿਹਾ ਵਾਟ ਅਬਾਊਟ ਕੈਨੇਡੀਅਨ ਜੋਬਸ ਵਾਟ ਅਬਾਊਟ ਬੀ ਸੀ ਜੋਬਸ ਵਾਟ ਅਬਾਊਟ ਇੰਡਸਟਰੀ ਬਿਲਡਿੰਗ ਇਨ ਆਵਰ ਪ੍ਰੋਵਿੰਸ ਇਨ ਆਵਰ ਕੰਟਰੀ
ਤੇ ਜਦੋਂ ਜਿਵੇਂ ਜਦੋਂ ਸਰਕਾਰ ਕਹਿ ਰਹੀ ਹੈ ਵੀ ਪ੍ਰੋਕਿਓਰਮੈਂਟ ਬਾਕੀ ਸਾਰੀ ਪਬਲਿਕ ਸੈਕਟਰ ਦੀ ਕੀਤੀ ਜਾਵੇ ਫਰੋਮ ਵਿਦ ਇਨ ਬੀ ਸੀ ਜਾਂ ਲੋਕਲ ਪ੍ਰੋਕਿਓਰਮੈਂਟ ਹੋਵੇ ਫਿਰ ਇਸ ਪਾਸੇ ਕਿਉਂ ਨਹੀਂ
ਸੋ ਜਦੋਂ ਇਹ ਸਾਰਾ ਬੈਕਲੈਸ਼ ਸ਼ੁਰੂ ਹੋ ਜਾਂਦਾ ਡੇਵੀ ਡੀ ਬੀ ਏਸ਼ੀਆ ਤੋਂ ਵਾਪਸ ਆ ਜਾਂਦੇ ਨੇ ਦੌਰੇ ਤੋਂ ਫਿਰ ਉਸ ਤੋਂ ਬਾਅਦ ਮਾਈਕ ਫਾਰਨਵਰਥ ਮੀਡੀਆ ਨਾਲ ਗੱਲ ਕਰਦੇ ਹੋਏ ਕਹਿੰਦੇ ਉਹ ਬਾਏ ਦ ਵੇ ਮੇਰੀ ਬੀ ਸੀ ਫੈਰੀਜ਼ ਨਾਲ ਕਹਿੰਦੇ ਗੱਲ ਹੋਈ ਆ ਬੀ ਸੀ ਫੈਰੀਜ਼ ਨੇ ਮੈਨੂੰ ਦੱਸਿਆ ਵੀ ਜੇ ਇਹੀ ਫੈਰੀਜ਼ ਅਸੀਂ ਯੂਰਪ ਤੋਂ ਜਾਂ ਕਿਤੋਂ ਹੋਰ ਖਰੀਦਦੇ ਸਾਨੂੰ 1.2 ਬਿਲੀਅਨ ਡਾਲਰ ਵੱਧ ਖਰਚ ਕਰਨੇ ਪੈਣੇ ਸੀ
ਬਸੋ ਜੀ ਬੀ ਸੀ ਫੈਰੀਜ਼ ਦੇ ਸੀਈਓ ਨੇ ਇਹ ਜਿਹੜੀ ਗੱਲ ਸੀਗੀ ਜਿੱਦਣ ਇਸ ਗੱਲ ਦਾ ਖੁਲਾਸਾ ਕੀਤਾ ਨਾ ਉਹਨਾਂ ਨੇ ਉਸੇ ਦਿਨ ਇਹ ਗੱਲ ਕਹਿ ਦਿੱਤੀ ਹੋਈ ਸੀ ਕਿ ਜੇ ਅਸੀਂ ਇਹ ਯੂਰਪ ਤੋਂ ਮੰਗਵਾਉਂਦੇ ਤਾਂ ਸ਼ਾਇਦ ਇਹ ਕੀਮਤ ਦੁੱਗਣੀ ਪੈਂਦੀ ਜੇ ਅਸੀਂ ਕੈਨੇਡਾ ਦੇ ਵਿੱਚ ਬਣਾਉਂਦੇ ਤਾਂ ਦੁੱਗਣੇ ਤੋਂ ਵੀ ਜ਼ਿਆਦਾ ਇਹਦੀ ਲਾਗਤ ਪੈਣੀ ਸੀ
ਸੋ 1.2 ਬਿਲੀਅਨ ਡਾਲਰਸ ਮੋਰ ਵੀ ਵੁੱਡ ਹੈਵ ਹੈਡ ਟੂ ਸਪੈਂਡ ਜੇ ਅਸੀਂ ਯੂਰਪ ਤੋਂ ਜਾਂ ਕਿਤੋਂ ਹੋਰ ਖਰੀਦਦੇ ਇਹ ਗੱਲ ਮਾਈਕ ਫਾਰਨਵਰਥ ਨੇ ਕਹੀ ਪਰ ਉਸੇ ਗੱਲਬਾਤ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਬੂਲ ਕੀਤੀ ਕਿ ਬੀ ਸੀ ਫੈਰੀਜ਼ ਦੇ ਇਸ ਫੈਸਲੇ ਬਾਰੇ ਉਹਨਾਂ ਨੂੰ 1 ਮਹੀਨਾ ਪਹਿਲਾਂ ਤੋਂ ਪਤਾ ਸੀ ਹੁਣ ਜੇ ਫੈਸਲੇ ਬਾਰੇ ਪਤਾ ਸੀ ਤੇ ਉਹਨਾਂ ਨੂੰ ਕੰਟਰੈਕਟ ਦੀ ਵੈਲਿਊ ਵੀ ਪਤਾ ਹੋਏਗੀ ਤੇ ਬੀ ਸੀ ਫੈਰੀਜ਼ ਨੇ ਉਹਨਾਂ ਨੂੰ ਇਹ ਵੀ ਸਮਝਾਇਆ ਹੀ ਹੋਏਗਾ ਕਿ ਜੀ ਯੂਰਪ ਤੋਂ ਖਰੀਦਾਂਗੇ ਤਾਂ 1.2 ਬਿਲੀਅਨ ਡਾਲਰ ਮਹਿੰਗਾ ਪੈਣਾ ਬਟ ਇਨੀਸ਼ੀਅਲ ਰਿਐਕਸ਼ਨ ਜਿਹੜਾ ਬੀ ਸੀ ਫੈਰੀਜ਼ ਦੇ ਠੇਕੇ ਦੇਣ ਤੋਂ ਬਾਅਦ ਆਉਂਦਾ ਮਾਈਕ ਫਾਰਨਵਰ ਦਾ ਉਹ ਹੈ ਕੰਸਰਨ
ਸੋ ਮਹੀਨੇ ਪਹਿਲਾਂ ਕੰਸਰਨ ਨਹੀਂ ਹਾਂ
ਉਸ ਤੋਂ ਬਾਅਦ ਜਿਹੜਾ ਸਿਆਸੀ ਬੈਕਲੈਸ਼ ਤੇ ਯੂਨੀਅਨਸ ਦੇ ਵੱਲੋਂ ਜਿਹੜਾ ਦਬਾਅ ਪਾਇਆ ਜਾਣ ਲੱਗ ਗਿਆ ਉਸ ਤੋਂ ਬਾਅਦ ਫਿਰ ਇਹ ਕਿਹਾ ਜਾਣ ਲੱਗਿਆ ਜੀ ਕਿ ਨਹੀਂ ਕੋਸਟ ਸੇਵਿੰਗ ਬੜੀ ਹੋਈ ਹੈ ਟੈਕਸ ਪੇਅਰਸ ਦੀ ਵਿਜੇ ਜੀ ਖਬਰਾਂ ਇਹ ਵੀ ਆਈਆਂ ਕਿ ਜੀ ਸ਼ੁੱਕਰਵਾਰ ਆਉਂਦਿਆਂ ਬੀ ਸੀ ਸਰਕਾਰ ਦੇ ਬਹੁਤ ਸਾਰੇ ਨੁਮਾਇੰਦਿਆਂ ਵੱਲੋਂ ਮਿਨਿਸਟਰਾਂ ਵੱਲੋਂ ਯੂਨੀਅਨ ਲੀਡਰਸ ਨੂੰ ਫੋਨ ਕੀਤੇ ਜਾਣ ਲੱਗੇ ਕਿ ਜੀ ਭਾਈ ਪਲੀਜ਼ ਸਮਝੋ ਗੱਲ ਨੂੰ ਵੀ ਤੁਸੀਂ ਇਸ ਮੁੱਦੇ ਨੂੰ ਬੜਾ ਵੱਡਾ ਮੁੱਦਾ ਬਣਾ ਕੇ ਬੀ ਸੀ ਕੰਜ਼ਰਵੇਟਿਵਸ ਦੀ ਮਦਦ ਕਰ ਰਹੇ ਹੋ ਪਰ ਇਹਦੇ ਨਾਲ ਦੱਸਿਆ ਜਾਂਦਾ ਕਿ ਜਿਹੜੇ ਲੇਬਰ ਲੀਡਰਸ ਨੇ ਉਹ ਹੋਰ ਜ਼ਿਆਦਾ ਨਾਰਾਜ਼ ਹੋ ਗਏ ਉਹਨਾਂ ਨੂੰ ਲੱਗਿਆ ਵੀ ਜਿਹੜੀਆਂ ਕਾਲ ਸੀਗੀਆਂ ਬੜੀਆਂ ਕੌਂਡੀਸੈਂਡਿੰਗ ਟੋਨ ਦੇ ਵਿੱਚ ਕੀਤੀਆਂ ਗਈਆਂ ਫਿਰ ਲੰਘੇ ਸ਼ਨੀਵਾਰ ਐਨ ਡੀ ਪੀ ਦੀ ਪ੍ਰੋਵਿੰਸ਼ੀਅਲ ਕਾਊਂਸਲ ਦੀ ਮੀਟਿੰਗ ਹੋਈ ਹੈ ਉੱਥੇ ਜਿਹੜੀਆਂ ਵੱਡੀਆਂ ਯੂਨੀਅਨਸ ਨੇ ਉਹਨਾਂ ਵਿੱਚ ਬੀ ਸੀ ਫੈਡਰੇਸ਼ਨ ਆਫ ਲੇਬਰ ਯੂਨਾਈਟਿਡ ਸਟੀਲ ਵਰਕਰਸ ਕਿਊ ਪੀ ਬੀ ਸੀ ਇਹਨਾਂ ਨੇ ਸਾਂਝੇ ਤੌਰ ਤੇ ਇੱਕ ਮੋਸ਼ਨ ਪ੍ਰੈਜੈਂਟ ਕੀਤਾ ਉਹਦੇ ਵਿੱਚ ਉਹਨਾਂ ਨੇ ਉਹ ਗੱਲ ਕੀਤੀ ਜਦ ਤੁਸੀਂ ਜ਼ਿਕਰ ਕੀਤਾ ਵੀ ਵੈਸੇ ਤਾਂ ਬੀ ਸੀ ਸਰਕਾਰ ਨੇ ਇਹ ਕਿਹਾ ਕਿ ਵੀ ਜਿਹੜੇ ਵੀ ਕੋਈ ਸਰਕਾਰੀ ਕੰਟਰੈਕਟਸ ਹੋਣਗੇ ਪਬਲਿਕ ਕੰਟਰੈਕਟਸ ਹੋਣਗੇ ਵੀ ਅਸੀਂ ਉਹ ਬੀ ਸੀ ਜਾਂ ਫਿਰ ਕੈਨੇਡੀਅਨ ਕੰਪਨੀਆਂ ਨੂੰ ਤਰਜੀਹੀ ਤੌਰ ਤੇ ਦੇਣੇ ਨੇ ਵੀ ਇੱਥੇ ਆਪਣਾ ਜੋਬਸ ਕ੍ਰੀਏਟ ਕਰਨੀਆਂ ਕਿ ਕੈਨੇਡਾ ਨੂੰ ਹੋਰ ਸਟਰੋਂਗ ਬਣਾਉਣਾ ਬ੍ਰਿਟਿਸ਼ ਕੋਲੰਬੀਆ ਨੂੰ ਹੋਰ ਸਟਰੋਂਗ ਕਰਨਾ ਤੇ ਫਿਰ ਬੀ ਸੀ ਫੈਰੀਜ਼ ਦਾ ਐਡਾ ਵੱਡਾ ਠੇਕਾ ਇਹ ਵੀ ਫਿਰ ਬ੍ਰਿਟਿਸ਼ ਕੋਲੰਬੀਅਨ ਜਾਂ ਫਿਰ ਕੈਨੇਡੀਅਨ ਕੰਪਨੀ ਨੂੰ ਦਿੱਤਾ ਜਾਵੇ ਨਾ ਤਾਂ ਕੁਐਸਚਨ ਅਰਾਈਜ਼ ਜੇ ਕੋਈ ਕੈਨੇਡੀਅਨ ਕੰਪਨੀ ਬਿਡ ਹੀ ਨਹੀਂ ਕਰ ਰਹੀ ਠੇਕਾ ਕਿਹਨੂੰ ਦੇ ਦਿੱਤਾ ਜਾਵੇ ਪਰ ਪਿਛਲੇ ਹਫ਼ਤੇ ਯੂਨੀਅਨਸ ਵੱਲੋਂ ਇੱਕ ਹੋਰ ਸਟੇਟਮੈਂਟ ਵੀ ਜਾਰੀ ਕੀਤੀ ਗਈ ਸੀ ਉਹਨਾਂ ਨੇ ਕਿਹਾ ਮੰਨ ਲਿਆ ਕਿ ਸੀ ਸਪੈਨ ਵਾਲੇ ਫੈਡਰਲ ਕੰਟਰੈਕਟ ਦੇ ਵਿੱਚ ਬਿਜ਼ੀ ਨੇ ਹੋਰ ਕੋਈ ਸੋ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਰਕਾਰ ਬੀ ਸੀ ਫੈਰੀਜ਼ ਦੇ ਇਸ ਫੈਸਲੇ ਵਿੱਚ ਇੰਟਰਫੇਅਰ ਕਰੇ, ਚਾਈਨਾ ਨੂੰ ਦਿੱਤਾ ਗਿਆ ਠੇਕਾ ਕੈਂਸਲ ਕਰਾਵੇ ਅਤੇ ਇਹ ਜਿਹੜਾ ਠੇਕਾ ਵਾਪਸ ਉਸ ਕੰਸੋਰਸ਼ੀਅਮ ਨੂੰ ਦਿੱਤਾ ਜਾਵੇ।
ਅੱਛਾ, ਹੁਣ ਜੇ ਉਹ ਕੰਸੋਰਸ਼ੀਅਮ ਨੂੰ ਠੇਕਾ ਮਿਲਦਾ ਫਿਰ ਗੱਲ ਉੱਥੇ ਹੀ ਆਉਂਦੀ ਹੈ ਕਿ ਇਹ ਜਿਹੜੀਆਂ ਫੈਰੀਜ਼ ਨੇ ਬਹੁਤ ਮਹਿੰਗੀਆਂ ਪੈਣਗੀਆਂ। ਆਹ ਹੁਣ ਜਦੋਂ ਅਟਾਰਨੀ ਜਨਰਲ ਨਾਲ ਗੱਲ ਹੋ ਰਹੀ ਸੀ ਡਿਪਟੀ ਪ੍ਰੀਮੀਅਰ ਨਿੱਕੀ ਸ਼ਰਮਾ ਦੇ ਨਾਲ ਕੁਝ ਮਿੰਟ ਪਹਿਲਾਂ, ਮੈਂ ਉਹਨਾਂ ਨੂੰ ਆਹ ਸਵਾਲ ਪੁੱਛਿਆ, ਮੈਂ ਕਿਹਾ ਜੀ ਆਹ ਹੁਣ ਜੇ ਯੂਨੀਅਨਸ ਇੱਦਾਂ ਨਾਰਾਜ਼ਗੀ ਆਪਣੀ ਜ਼ਾਹਰ ਕਰ ਰਹੀਆਂ ਨੇ ਅਤੇ ਉਹਨਾਂ ਨੇ ਜਿਹੜਾ ਮਤਾ ਜਿਹਦਾ ਤੁਸੀਂ ਜ਼ਿਕਰ ਕੀਤਾ ਵੀ ਸ਼ਨੀਵਾਰ ਨੂੰ ਪਾਸ ਕਰਕੇ ਹਟੇ ਨੇ, ਤੁਹਾਡੇ ਲਈ ਤਾਂ ਬਹੁਤ ਵੱਡਾ ਕੰਸਰਨ ਹੋਏਗਾ ਕਿਉਂਕਿ ਐਨ ਡੀ ਪੀ ਦੇ ਵਾਸਤੇ ਯੂਨੀਅਨਸ ਦਾ ਸਮਰਥਨ ਬੜਾ ਇੰਪੋਰਟੈਂਟ ਆ, ਉਹਨਾਂ ਦੀ ਕਹਿ ਲਓ ਕਿ ਪੋਲੀਟੀਕਲ ਸਕਸੈਸ ਦਾ ਇੱਕ ਬਹੁਤ ਇੰਪੋਰਟੈਂਟ ਪਿੱਲਰ ਆ ਇਹਨਾਂ ਯੂਨੀਅਨਸ ਦੀ ਸਪੋਰਟ ਹੋਣੀ। ਉਹ ਕਹਿੰਦੇ ਠੀਕ ਕੰਸਰਨਿੰਗ ਹੈਗਾ, ਪਰ ਕਹਿੰਦੇ ਅਸੀਂ ਫਿਰ ਕਹਿੰਦੇ ਇੱਕ ਬਿੱਲ ਲੈ ਕੇ ਆ ਰਹੇ ਹਾਂ ਜਿਹਦੇ ਨਾਲ ਕਿ ਅਸੀਂ ਇੱਥੇ ਸੂਬੇ ਦੇ ਵਿੱਚ ਜਿਹੜੀ ਕੋਈ ਪ੍ਰੋਕਿਓਰਮੈਂਟ ਕਰਨੀ ਆ ਉਹ ਕੈਨੇਡੀਅਨ ਜਾਂ ਬ੍ਰਿਟਿਸ਼ ਕੋਲੰਬੀਆ ਤੋਂ ਹੋਣ ਵਾਲੀ ਪ੍ਰੋਕਿਓਰਮੈਂਟ ਹੋਵੇ। ਫਿਰ ਮੈਂ ਸਵਾਲ ਉਹਨਾਂ ਨੂੰ ਇਹ ਪੁੱਛਿਆ ਸੀ ਵੀ ਫਿਰ ਇਹ ਕਿੱਥੇ ਦੇਖਣਾ ਵੀ ਕੋਸਟ, ਵੀ ਜੇ ਭਾਵੇਂ ਮਹਿੰਗਾ ਵੀ ਪੈਂਦਾ ਹੋਇਆ ਤਾਂ ਵੀ ਲੋਕਲ ਖਰੀਦਣਾ, ਵੀ ਫਿਰ ਪੈਸੇ ਬਚਾਉਣ ਵਾਲੀ ਗੱਲ ਨਹੀਂ ਕਰਨੀ। ਉਹ ਕਹਿੰਦੇ ਨਹੀਂ ਅਸੀਂ ਇਹ ਵੀ ਦੇਖਣਾ
ਵੀ ਹੈਵ ਟੂ ਬੀ ਸਮਾਰਟ ਅਬਾਊਟ ਦਿਸ
ਵੀ ਜਿਹੜੇ ਟੈਕਸਪੇਅਰਸ ਦੇ ਪੈਸੇ ਨੇ ਉਹ ਵੀ ਬਚਣ ਅਤੇ ਅਸੀਂ ਲੋਕਲ ਪ੍ਰੋਕਿਓਰਮੈਂਟ ਵੀ ਕਰ ਸਕੀਏ। ਪਰ ਇਹ ਗੱਲ ਆ ਨਾ ਵਸੂਰੀ, ਇਹ ਤਾਂ ਆਈਡੀਅਲ ਸਿਨੈਰੀਓ ਆ ਐਂਡ ਅਕਸਰ ਸਾਨੂੰ ਪਤਾ ਇੱਦਾਂ ਦੇ ਆਈਡੀਅਲ ਸਿਨੈਰੀਓ ਉਹ ਸਿਰਫ ਖਿਆਲਾਂ ਦੇ ਵਿੱਚ ਐਗਜ਼ਿਸਟ ਕਰਦੇ ਨੇ, ਹਕੀਕਤ ਦੇ ਵਿੱਚ ਐਗਜ਼ਿਸਟ ਨਹੀਂ ਕਰਿਆ ਕਰਦੇ।
ਵਿਜੇ ਜੀ, ਇਹ ਇੱਕ ਕਹਿ ਲਓ ਯੂਨੀਵਰਸਲ ਟਰੂਥ ਹੈ ਵੀ ਸਿਆਸੀ ਜੁਮਲੇਬਾਜ਼ੀ ਦੇ ਵਿੱਚ ਤੇ ਆਰਥਿਕ ਹਕੀਕਤ ਦੇ ਵਿੱਚ
ਬਹੁਤ ਫਰਕ,
ਜਿੰਨਾ ਜ਼ਿਆਦਾ ਵੱਧਦਾ ਜਾਏਗਾ ਸਿਸਟਮ ਉਨਾ ਜ਼ਿਆਦਾ ਖਰਾਬ ਹੁੰਦਾ ਜਾਏਗਾ।
ਹੁਣ ਤੁਸੀਂ ਆਹ ਦੇਖੋ ਜਿਹੜੀਆਂ ਯੂਨੀਅਨਸ ਦਾ ਤੁਸੀਂ ਜ਼ਿਕਰ ਕੀਤਾ ਜਿਨ੍ਹਾਂ ਨੇ ਚਲੋ ਆ ਮਤਾ ਭਾਵੇਂ ਸ਼ਨੀਵਾਰ ਵਾਲੀ ਮੀਟਿੰਗ 'ਚ ਪਾਸ ਕੀਤਾ, ਨੋਨ ਬਾਇੰਡਿੰਗ ਮਤਾ, ਮਤਲਬ ਇਹਦੇ ਨਾਲ ਇਹ ਨਹੀਂ ਆ ਕਿ ਡੇਵੀ ਡੀ ਬੀ ਨੂੰ ਸਿੱਧੇ ਤੌਰ 'ਤੇ ਕਿਸੇ ਪੱਧਰ 'ਤੇ ਜਵਾਬਦੇਹ ਬਣਾਇਆ ਜਾ ਸਕੇ, ਪਰ ਇਹਦੇ ਵਿੱਚ ਜਿਹੜੀਆਂ ਯੂਨੀਅਨਸ ਨੇ ਵਾਸੂ ਜੀ, ਯੂਨਾਈਟਿਡ ਸਟੀਲ ਵਰਕਰਸ, ਬੀ ਸੀ ਫੈਡਰੇਸ਼ਨ ਆਫ ਲੇਬਰ, QPBC, QPBC ਵਾਲਿਆਂ ਦੇ ਜਿਹੜੇ ਕਈ ਮੁਲਾਜ਼ਮ ਨੇ ਉਹ ਸਰਕਾਰ ਦੇ ਨਾਲ ਆਪੋ ਆਪਣੇ ਕੰਟਰੈਕਟਸ ਨੂੰ ਲੈ ਕੇ ਇਸ ਸਾਲ ਰੀਨੈਗੋਸ਼ੀਏਟ ਵੀ ਕਰ ਰਹੇ ਨੇ। ਅਤੇ ਸੋ ਇਹਦਾ ਮਤਲਬ ਇਹ ਆ ਕਿ ਸਰਕਾਰ ਆਲਰੇਡੀ ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਉਹਨਾਂ ਮੁਲਾਜ਼ਮਾਂ ਦੇ ਨਾਲ ਜਦੋਂ ਤਨਖਾਹਾਂ ਦੇ ਅਤੇ ਬੈਨੀਫਿਟਸ ਦੇ ਹੁਣ ਨੈਗੋਸੀਏਸ਼ਨਸ ਹੋਣੀਆਂ ਨੇ ਆਲਰੇਡੀ ਬੈਕਫੁੱਟ 'ਤੇ ਹੋਊਗੀ, ਕਿਉਂਕਿ ਆਹ ਜਿਹੜਾ ਇਹਦੇ ਨਾਲ ਪ੍ਰੈਸ਼ਰ ਹੋਰ ਵੱਧ ਜਾਣਾ ਗਵਰਨਮੈਂਟ 'ਤੇ ਕਿ ਉਸ ਯੂਨੀਅਨ ਨੂੰ ਖੁਸ਼ ਕੀਤਾ ਜਾ ਸਕੇ, ਹੋਰ ਅਪੀਜ਼ ਕੀਤਾ ਜਾ ਸਕੇ। ਸੋ ਇਹ ਜਿਹੜੀਆਂ ਇਹ ਜਿਹੜੀ ਯੂਨੀਅਨ ਦੀ ਨਾਰਾਜ਼ਗੀ ਆ, ਜਿਸ ਮੁੱਦੇ ਨੂੰ ਲੈ ਕੇ ਨਾਰਾਜ਼ਗੀ ਆ, ਜੇ ਸਰਕਾਰ ਵਾਸਤੇ ਇਹ ਬਹੁਤ ਔਖੀ ਸਥਿਤੀ ਬਣ ਗਈ। ਜੇ ਬੀ ਸੀ ਫੈਰੀਜ਼ ਵਾਲਾ ਕੰਟਰੈਕਟ ਮੰਨ ਲਓ ਗਵਰਨਮੈਂਟ ਦਖਲ ਅੰਦਾਜ਼ੀ ਕਰਕੇ ਕੈਂਸਲ ਕਰਦੀ ਹੈ ਕਿ ਨਹੀਂ ਜੀ ਆਪਾਂ ਕੈਨੇਡੀਅਨ ਕੰਪਨੀਜ਼ ਨੂੰ ਜਾਂ ਕੰਸੋਰਸ਼ੀਅਮ ਨੂੰ ਛੋਟੀਆਂ ਕੰਪਨੀਆਂ ਨੂੰ ਦੇ ਦਈਏ ਠੇਕਾ, ਉਹ ਮਹਿੰਗਾ ਬੜਾ ਪੈਣਾ, ਤਾਂ ਪ੍ਰੋਬਲਮ ਹੈ, ਪੈਸਿਆਂ ਦੀ ਤਾਂ ਅੱਗੇ ਕਿੱਲਤ ਆ। ਅਤੇ ਜੇ ਨਹੀਂ ਕਰਦੇ ਫਿਰ ਯੂਨੀਅਨਸ ਨਾਰਾਜ਼ ਨੇ।
ਤੁਸੀਂ ਚਿੰਤਾ ਨਾ ਕਰੋ, ਜਦੋਂ ਤੱਕ ਯੂਨੀਅਨਸ ਦੇ ਨਾਲ ਰੀਨੈਗੋਸੀਏਸ਼ਨ ਦੀ ਨੌਬਤ ਆਉਣੀ ਹੈ ਉਦੋਂ ਤੱਕ ਟੈਰਿਫ ਹਟ ਜਾਣੀਆਂ ਨੇ।
ਉਦੋਂ ਤੱਕ ਟੈਰਿਫ
ਸਾਰਾ ਕੁਝ ਜਿਹੜਾ ਪ੍ਰੋਬਲਮ ਆਈ ਸੀ, ਚੈੱਕ ਵਗੈਰਾ ਨਹੀਂ ਭੇਜ ਸਕੇ ਵੀ ਹੋਰ ਵੀ ਕਈ ਚੀਜ਼ਾਂ ਤੋਂ ਯੂਟਰਨ ਮਾਰਨਾ ਪਿਆ, ਉਹ ਇਸ ਕਰਕੇ ਸੀ ਕਿਉਂਕਿ ਅਮਰੀਕਾ ਵੱਲੋਂ ਟੈਰਿਫਸ ਲਗਾ ਦਿੱਤੇ ਗਏ,
ਟਰੰਪ ਪੈਸੇ ਭੇਜ ਦੇਣਗੇ।
ਹਾਂ, ਹੁਣ ਉਹ ਟੈਰਿਫ ਹਟ ਜਾਣੇ ਨੇ, ਸਭ ਕੁਝ ਠੀਕ ਹੋ ਜਾਣਾ।
ਓ ਮੈਨ,
ਸਿਲੈਕਸ਼ਨ ਹੋ ਗਿਆ ਹੁਣ।
ਹਾਂ, ਸੋ ਸੂਬਾਈ, ਅੱਛਾ ਵਾਸੂ ਜੀ, ਸੂਬੇ ਨਾਲ ਜੁੜੀ ਇੱਕ ਖਬਰ ਹੋਰ ਆ, ਉਸ ਤੋਂ ਬਾਅਦ ਫਿਰ ਆਪਾਂ G7 ਅਤੇ ਹੋਰ ਜਿਹੜੇ ਬਾਕੀ ਦੇ ਇਸ਼ੂਜ਼ ਨੇ ਉੱਧਰ ਨੂੰ ਰੁੱਖ ਕਰਦੇ ਹਾਂ। ਵਾਸੂ ਜੀ, ਜਿਹੜੇ ਬੀ ਸੀ ਕੰਜ਼ਰਵੇਟਿਵ ਦੇ ਲੀਡਰ ਨੇ ਜੌਨ ਰਸਟੈਡ, ਉਹਨਾਂ ਨੇ ਕੁਝ ਦੋਸ਼ ਇਹ ਲਗਾਏ ਨੇ ਕਿ ਬੀ ਸੀ ਕੰਜ਼ਰਵੇਟਿਵ ਦੇ ਕੁਝ MLAs ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ, ਅਤੇ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੀ ਬਲੈਕਮੇਲਿੰਗ ਦਾ ਕੰਮ ਹੋ ਰਿਹਾ ਇਹ ਬੀ ਸੀ ਕੰਜ਼ਰਵੇਟਿਵ ਦੇ ਕੁਝ ਜਿਹੜੇ ਸਾਬਕਾ MLAs ਨੇ ਉਹਨਾਂ ਵੱਲੋਂ ਕੀਤਾ ਜਾ ਰਿਹਾ। ਹੁਣ ਬੀ ਸੀ ਕੰਜ਼ਰਵੇਟਿਵ ਦੇ ਕੋਈ ਜੇ ਸਾਬਕਾ MLA ਹੈਗੇ ਨੇ, ਐਤਕੀ ਸਾਨੂੰ ਇਹ ਪਤਾ ਵੀ ਤਕਰੀਬਨ 50 ਸਾਲ ਬਾਅਦ ਆ ਪਿਛਲੇ ਸਾਲ ਵਾਲੇ ਇਲੈਕਸ਼ਨ 'ਚ ਪਹਿਲੀ ਵਾਰ ਹੋਇਆ ਕਿ ਬੀ ਸੀ ਕੰਜ਼ਰਵੇਟਿਵ ਦਾ ਕੋਈ ਵੀ MLA ਇਲੈਕਸ਼ਨ ਜਿੱਤ ਕੇ ਪਾਰਟੀ ਦੀ ਟਿਕਟ 'ਤੇ MLA ਬਣਿਆ ਹੋਵੇ। ਜਿਹੜੇ ਫਲੋਰ ਕ੍ਰੋਸ ਕਰਕੇ ਪਿਛਲੀ ਵਾਰੀ ਬੀ ਸੀ ਕੰਜ਼ਰਵੇਟਿਵ ਸ਼ਾਮਲ ਹੋਏ ਸੀ ਬੀ ਸੀ ਯੂਨਾਈਟਿਡ ਛੱਡ ਕੇ, ਉਹ ਇਸ ਵੇਲੇ ਵੀ ਮੌਜੂਦਾ ਬੀ ਸੀ ਕੰਜ਼ਰਵੇਟਿਵ ਦੇ MLA ਹੈਗੇ ਨੇ। ਸੋ ਸਾਬਕਾ ਬੀ ਸੀ ਕੰਜ਼ਰਵੇਟਿਵ ਦੇ MLA ਤਾਂ 3 ਜਣਾਂ ਦਾ ਨਾਮ ਹੀ ਆਉਂਦਾ ਜਿਹੜੇ ਕਿ ਇਲੈਕਸ਼ਨ ਤੋਂ ਬਾਅਦ ਬੀ ਸੀ ਕੰਜ਼ਰਵੇਟਿਵ ਨੂੰ ਛੱਡ ਕੇ ਪਹਿਲਾਂ ਇੰਡੀਪੈਂਡੈਂਟ ਹੋਏ ਸੀ, ਅਤੇ ਉਹਨਾਂ 3 ਜਣਿਆਂ 'ਚੋਂ 2 ਜਣਿਆਂ ਨੇ ਹੁਣ 1BC ਨਾਮ ਦੀ ਵੱਖਰੀ ਪਾਰਟੀ ਸਥਾਪਿਤ ਕੀਤੀ ਆ। ਆਪਾਂ ਬੀਤੇ ਦਿਨ ਹੀ ਉਹ ਗੱਲ ਕੀਤੀ ਸੀ। ਸੋ ਜਿਹੜੀ ਉਹ ਸ਼ੱਕ ਦੀ ਸੂਈ ਆ ਇਸ, ਭਾਵੇਂ ਜੌਨ ਰਸਟੈਡ ਨੇ ਨਾਮ ਨਹੀਂ ਲਿਆ ਕਿਸੇ ਦਾ, ਪਰ ਬੀ ਸੀ ਕੰਜ਼ਰਵੇਟਿਵ ਦੇ ਸਾਬਕਾ MLA ਤਾਂ 3 ਜਣੇ ਹੀ ਨੇ, ਅਤੇ ਜੌਨ ਰਸਟੈਡ ਨੇ ਦੋਸ਼ ਇਹ ਲਗਾਇਆ ਕਿ ਉਹਨਾਂ ਵੱਲੋਂ ਜਿਹੜੇ ਆਹ ਸਾਬਕਾ ਬੀ ਸੀ ਕੰਜ਼ਰਵੇਟਿਵ MLAs ਨੇ ਮੌਜੂਦਾ ਓਪੋਜੀਸ਼ਨ MLAs ਦੇ ਉੱਪਰ ਦਬਾਅ ਪਾਇਆ ਜਾ ਰਿਹਾ, ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ, ਜਾਂ ਤਾਂ ਉਹ ਵੀ ਕੰਜ਼ਰਵੇਟਿਵ ਪਾਰਟੀ ਛੱਡ ਕੇ ਉਹਨਾਂ ਨੂੰ ਜੁਆਇਨ ਕਰਨ, ਜਾਂ ਉਹ ਕੁਝ ਪਰਟੀਕੁਲਰ ਇਸ਼ੂਜ਼ 'ਤੇ ਇੱਕ ਪਰਟੀਕੁਲਰ ਵੇ ਨਾਲ ਭੁਗਤਣ। ਧਮਕੀ ਇਹ ਦਿੱਤੀ ਜਾ ਰਹੀ ਹੈ ਵੀ ਜੇ ਤੁਸੀਂ ਅਜਿਹਾ ਨਾ ਕੀਤਾ, ਇਹ ਜੌਨ ਰਸਟੈਡ ਵੱਲੋਂ ਲਗਾਏ ਗਏ ਦੋਸ਼ ਨੇ, ਕਿ ਫਿਰ ਜਿਹੜੇ ਤੁਹਾਡੇ ਕੋਈ ਪਹਿਲੀਆਂ ਟੈਲੀਫੋਨ ਕਾਲਾਂ ਦੀਆਂ ਰਿਕਾਰਡਿੰਗਸ ਨੇ ਜਾਂ ਤੁਹਾਡੇ ਵੱਲੋਂ ਭੇਜੇ ਕੁਝ ਮੈਸੇਜਿਸ ਨੇ ਉਹਨਾਂ ਦੇ ਸਕਰੀਨਸ਼ਾਟ ਨੇ, ਵੀ ਉਹ ਜਨਤਕ ਕਰ ਦਿੱਤੇ ਜਾਣਗੇ, ਅਤੇ ਉਹ ਜੇ ਮੈਸੇਜਿਸ ਜਨਤਕ ਹੋ ਜਾਂਦੇ ਨੇ ਤਾਂ ਜਿਹੜਾ ਤੁਹਾਡਾ ਇਸ ਵੇਲੇ ਪੋਲੀਟੀਕਲ ਲੈਵਲ 'ਤੇ ਜਿਸ ਤਰ੍ਹਾਂ ਦਾ ਸਟਾਂਸ ਤੁਸੀਂ ਬਣਾਈ ਬੈਠੇ ਹੋ ਤੇ ਜੋ ਤੁਸੀਂ ਅਸਲੀਅਤ ਦੇ ਵਿੱਚ ਗੱਲਾਂ ਕਰਦੇ ਰਹੇ ਹੋ ਉਹਦੇ ਵਿਚਲਾ ਫਰਕ ਜਦੋਂ ਆਏਗਾ ਤੁਹਾਡੇ ਲਈ ਵੱਡੀ ਐਂਬੈਰੈਸਮੈਂਟ ਹੋ ਜਾਣੀ ਆ।
ਸੋ ਵਿਜੇ ਜੀ, ਮਾਰਚ ਦੇ ਵਿੱਚ ਨਨਾਇਮੋ 'ਚ ਐਨੂਅਲ ਜਨਰਲ ਮੀਟਿੰਗ ਹੋਈ ਸੀ BC ਕੰਜ਼ਰਵੇਟਿਵ ਪਾਰਟੀ ਦੀ,
ਹਾਂਜੀ,
ਜਿੱਥੇ ਇਹਨਾਂ ਦੀ ਐਗਜ਼ੈਕਟਿਵ ਕਾਊਂਸਲ ਦੀ ਚੋਣ ਕੀਤੀ ਗਈ ਸੀ। ਟੀਮ ਰਸਟੈਟ ਦੇ ਜਿਹੜੇ ਮੈਂਬਰ ਸਨ ਉਹ ਜਿੱਤੇ ਸਨ, ਦੇ ਪ੍ਰੀਵੇਲਡ। ਉਦੋਂ ਹੀ ਕੁਝ MLAs ਜਿਹੜੇ ਜੌਨ ਰਸਟੈਟ ਦੀ ਮੁਖਾਲਫਤ ਕਰ ਰਹੇ ਸਨ, ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਜੋ ਜਿਸ ਤਰੀਕੇ ਨਾਲ ਵੋਟਿੰਗ ਹੋਈ ਆ, ਜਿਸ ਤਰੀਕੇ ਨਾਲ ਚੋਣ ਕੀਤੀ ਗਈ, ਉਹਦੇ ਵਿੱਚ ਕੋਈ ਗੜਬੜ ਹੋਈ ਆ, ਧਾਂਦਲੀ ਹੋਈ ਆ, ਸਹੀ ਤਰੀਕੇ ਫੋਲੋ ਨਹੀਂ ਕੀਤੇ ਗਏ। ਸੋ ਹੁਣ ਵੀ ਸੋ ਭਾਵੇਂ ਜੌਨ ਰਸਟੈਟ ਨੇ ਨਾਮ ਨਹੀਂ ਲਿਆ, ਪਰ ਡੈਲਸ ਬਰੋਡੀ ਵੱਲੋਂ ਕੱਲ੍ਹ ਇੱਕ ਸਟੇਟਮੈਂਟ ਜ਼ਰੂਰ ਜਾਰੀ ਕਰ ਦਿੱਤੀ ਗਈ। ਹੁਣ ਤੁਸੀਂ ਇਹਨੂੰ ਵੀ ਕਹਿ ਸਕਦੇ ਹੋ ਚੋਰ ਕੀ ਦਾੜੀ ਮੇਂ ਤਿਨਕਾ, ਪਰ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਮੈਂਸ਼ਨ ਕੀਤਾ AGM ਬਾਰੇ। ਸੋ ਉਹ ਜਿਹੜੀ ਦੋਸ਼ ਇਹ ਲਗਾਏ ਜਾ ਰਹੇ ਨੇ ਕਿ ਉਹ ਨਨਾਇਮੋ ਦੇ ਵਿੱਚ ਹੋਈ ਉਹ AGM ਜਿਹਦੇ ਵਿੱਚ ਐਗਜ਼ੈਕਟਿਵ ਮੈਂਬਰਸ ਦੀ ਚੋਣ ਕੀਤੀ ਗਈ, ਉਹਦੇ ਵਿੱਚ ਜੌਨ ਰਸਟੈਟ ਵੱਲੋਂ 100 ਬੰਦੇ
ਬੱਸ
'ਚ ਭਰ ਕੇ ਕਹਿੰਦੇ ਪੈਸੇ ਦੇ ਕੇ ਸੱਦੇ ਗਏ।
ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇਹ ਕੁਝ ਹਫ਼ਤੇ ਪਹਿਲਾਂ।
ਸੋ ਉਹ ਜਿਹੜੇ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜ਼ਿਆਦਾਤਰ ਜਿਹੜੇ ਉਹ ਬੰਦੇ ਸੱਦੇ ਗਏ, ਕਿਉਂਕਿ ਮੈਨ ਕਿਹਾ ਜਾ ਰਿਹਾ, ਜਿਹੜੇ ਉਹ ਆਦਮੀ ਸੱਦੇ ਗਏ ਉਹ ਸਾਊਥ ਏਸ਼ੀਅਨ ਸਨ ਜ਼ਿਆਦਾਤਰ, ਇਹ ਹੁਣ ਕਿਹਾ ਜਾ ਰਿਹਾ। ਤੇ ਜੌਨ ਰਸਟੈਟ ਉਹਨੂੰ ਡਿਫੈਂਡ ਕਰ ਰਹੇ ਨੇ, ਕਹਿੰਦੇ ਵੀ ਪਹਿਲੀ ਗੱਲ ਤਾਂ ਸੋ ਅੱਛਾ ਦੋਸ਼ ਕੀ ਆ ਕਿ ਜਿਹੜੇ 100 ਬੰਦੇ ਸੱਦੇ ਗਏ ਉਹ ਜੌਨ ਰਸਟੈਟ ਦੇ ਫੇਵਰ ਦੇ ਵਿੱਚ ਸਕੇਲਸ ਨੂੰ ਟਿਪ ਕਰਨ ਲਈ, ਉਹਦੇ ਹੱਥ 'ਚ ਵੋਟ ਪਾਉਣ ਲਈ ਟੀਮ ਰਸਟੈਟ ਨੂੰ ਜਿਤਾਉਣ ਵਾਸਤੇ ਸੱਦੇ ਗਏ, ਤੇ ਉਹ ਪੈਸੇ ਦੇ ਕੇ ਸੱਦੇ ਗਏ। ਕਿ ਇੱਕ ਮੈਂਬਰ ਵੱਲੋਂ ਇਹ ਦੋਸ਼ ਲਗਾਇਆ ਟਾਰਾ ਆਰਮਸਟਰੋਂਗ ਨੇ ਕਿ ਇੱਕ ਮੈਂਬਰ ਵੱਲੋਂ BC ਕੰਜ਼ਰਵੇਟਿਵਸ ਦੇ ਕਿਸੇ ਸੀਨੀਅਰ ਮੈਂਬਰ ਵੱਲੋਂ ਆਪਣੀ ਜੇਬ ਦੇ ਵਿੱਚੋਂ ਆਪਣੇ ਪਰਸਨਲ ਕ੍ਰੈਡਿਟ ਕਾਰਡ ਦੇ ਨਾਲ $1,00,000 ਖਰਚ ਕਰਕੇ ਉਹ 100 ਬੰਦੇ ਸੱਦੇ ਗਏ, ਉਹਨਾਂ ਦੇ ਉੱਥੇ ਰਹਿਣ ਦਾ ਤੇ ਹੋਰ ਬਾਕੀ ਸਾਰਾ ਉਹਨੂੰ ਸਪੋਂਸਰ ਕੀਤਾ ਗਿਆ ਬੇਸਿਕਲੀ। ਪਰ ਜੌਨ ਰਸਟੈਟ ਦਾ ਇਹ ਕਹਿਣਾ, ਕਹਿੰਦੇ ਵੀ ਦੇਖੋ ਵੀ ਜਿਹੜੇ ਲੋਕ ਜਿਨ੍ਹਾਂ ਨੇ ਕਦੇ ਪਹਿਲਾਂ ਇਸ ਤਰ੍ਹਾਂ ਕਿਸੇ ਆਰਗਨਾਈਜ਼ਡ ਪਾਰਟੀ ਦੇ ਵਿੱਚ ਕੰਮ ਨਹੀਂ ਕੀਤਾ, ਉਹਨਾਂ ਨੂੰ ਇਹ ਚੀਜ਼ ਥੋੜ੍ਹੀ ਹੈਰਾਨ ਕੁਨ ਲੱਗੀ ਹੋਏਗੀ ਵੀ ਉਹ ਥੋੜੇ ਹੈਰਾਨ ਹੋਏ ਹੋਣਗੇ ਦੇਖ ਕੇ ਸਾਰਾ ਕੁਝ। ਪਰ ਕਹਿੰਦੇ ਕੋਈ ਨਵੀਂ ਗੱਲ ਨਹੀਂ, ਕਹਿੰਦੇ ਵੀ ਇਹ ਪਹਿਲੀ ਗੱਲ ਤਾਂ ਇਹ ਕਿ ਵੀ ਜਿਹੜੇ ਉਹ 100 ਆਦਮੀ ਸੱਦੇ ਗਏ ਸਨ, ਕਹਿੰਦੇ ਵੀ ਬਹੁਤ ਸਾਰੇ ਲੋਕ ਸੱਦੇ ਸੀ ਅਸੀਂ, ਤੇ ਉਹਨਾਂ ਵਿੱਚੋਂ ਮੈਜੋਰਿਟੀ ਕੋਕੇਸ਼ੀਅਨ ਸੀਗੇ। ਦੇਖੋ ਹੁਣ ਗੱਲਬਾਤ ਕਿਸ ਹੱਦ ਤੱਕ
ਆ ਗਈ ਆ,
ਪਰ ਨਾਲ ਜੌਨ ਰਸਟੈਟ ਨੂੰ ਬ੍ਰੈਕਟ 'ਚ ਲਿਖਣਾ ਪਿਆ ਨਾਲ, ਨੋਟ ਦੈਟ ਡਜ਼ ਇਟ ਮੈਟਰ, ਨੋਟ ਦੈਟ ਇਟ ਮੈਟਰਸ ਕਿ ਵੀ ਇਹ ਵੀ ਸਾਊਥ ਏਸ਼ੀਅਨ ਹੈਗੇ, ਕਿਉਂਕਿ ਉਹ ਦੋਸ਼ ਇਹ ਲਗਾਇਆ ਗਿਆ ਨਾ ਸਾਊਥ ਏਸ਼ੀਅਨ ਮੈਨ ਸੱਦ ਲਏ। ਸੋ ਕਹਿੰਦੇ ਵੀ ਇਹ ਸਿਰਫ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਹੀ ਨਹੀਂ, ਇਸ ਤਰ੍ਹਾਂ ਜਿਹੜੀ ਆਰਗਨਾਈਜ਼ਡ ਵੋਟਿੰਗ ਹੈ, ਗਰੁੱਪ ਵੋਟਿੰਗ, ਵੀ ਉਹ ਹੋਰ ਕਮਿਊਨਿਟੀਜ਼ ਦੇ ਵਿੱਚ ਵੀ ਆਮ ਸਧਾਰਨ ਗੱਲ ਹੈ।
ਇਵਨ ਕੋਕੇਸ਼ੀਅਨਸ ਵੀ ਆ,
ਜਿਹੜੀ ਤੁਸੀਂ ਹਾਂ ਜਿਹੜੀ ਤੁਸੀਂ ਸਪਾਂਸਰਸ਼ਿਪ ਦੀ ਗੱਲ ਕਰ ਰਹੇ ਹੋ, ਵੀ ਉਹ ਤਾਂ MLAs ਨੇ ਆਪਣੀ ਰਾਈਡਿੰਗ ਐਸੋਸੀਏਸ਼ਨ ਦੇ ਫੰਡਸ ਦੇ ਨਾਲ ਵੀ ਉਹਨਾਂ ਦੇ ਰਹਿਣ ਸਹਿਣ ਦਾ ਤੇ ਹੋਰ ਟਰੈਵਲ ਦਾ ਜਿਹੜਾ ਕੰਮ ਸੀ ਉਹ ਸਪਾਂਸਰ ਕੀਤਾ ਸੀ। ਕਹਿੰਦੇ ਉਹ ਮੈਂ ਆਪਣੇ ਲੀਗਲ ਕਾਊਂਸਲ ਨਾਲ ਕੰਸਲਟ ਕੀਤਾ, ਦੇਰ ਇਜ਼ ਨਥਿੰਗ ਇਲੀਗਲ ਅਬਾਊਟ ਇਟ, ਤੇ ਵੀ ਇਹ ਜੋ ਸਾਰਾ ਕੁਝ ਕੀਤਾ ਗਿਆ ਪਾਰਟੀ ਦੇ ਸੰਵਿਧਾਨ ਮੁਤਾਬਕ ਹੀ ਕੀਤਾ ਗਿਆ।
ਪਰ ਦੇਖੋ ਗੱਲ ਵਾਸੂ ਜੀ ਪਤਾ ਕੀ ਹੁੰਦੀ ਆ,
ਮੈਂ ਇੱਥੇ ਇੱਕ ਗੱਲ ਐਡ ਕਰ ਦਵਾਂ ਵੀ ਇਹ ਕਿਉਂ ਆਪਾਂ ਜ਼ਿਕਰ ਕਰ ਰਹੇ ਹਾਂ, ਜਿਹੜੀ ਉਹ ਨਾਰਾਜ਼ਗੀ ਆ ਇਹ ਜਿਹੜੇ 2-3 MLAs ਨੇ ਉਹਨਾਂ ਦੀ ਜੌਨ ਰਸਟੈਟ ਪ੍ਰਤੀ ਜਿਹੜੀ ਨਾਰਾਜ਼ਗੀ ਆ ਉਹਦਾ ਬੀਜ ਇਹ ਹੈ ਵੀ ਇਸ ਗੱਲ ਤੋਂ ਸਾਰੀ ਕਹਿੰਦੇ ਵੀ ਆਪਸ ਦੇ ਵਿੱਚ ਮਨਮੁਟਾਵ ਸਾਰਾ ਸ਼ੁਰੂ ਹੋਇਆ। ਉਸ ਤੋਂ ਬਾਅਦ ਫਿਰ ਉਹ ਰੈਜੀਡੈਂਸ਼ੀਅਲ ਸਕੂਲਸ ਵਾਲਾ ਮਸਲਾ ਉਹ ਇੱਕ ਮਸਲਾ ਬਣਿਆ, ਤੇ ਫਿਰ ਉਹ ਗੱਲਬਾਤ ਦੀ ਵਧੀ ਹੋਰ ਵੱਧ ਗਈ, ਤੇ ਹੁਣ ਨੌਬਤ ਇਹ ਆ ਗਈ ਹੈ ਕਿ ਇੱਕ ਵੱਖਰੀ ਪਾਰਟੀ ਬਣਾ ਲਈ ਤਿੰਨਾਂ ਦੇ ਵਿੱਚੋਂ 2 MLAs ਨੇ ਰਲ ਕੇ
ਜੀ। ਤੇ ਜੇ ਕਿਤੇ ਮੰਨ ਲਓ ਜਿਹੜਾ ਉਹ ਮਾਰਚ ਦੇ ਵਿੱਚੋਂ ਵੋਟਿੰਗ ਹੋਈ ਸੀ,
ਹਾਂਜੀ,
ਜੇ ਕਿਤੇ ਉੱਥੇ ਟੀਮ ਰਸਟੈਟ ਦੀ ਪੇਸ਼ ਨਾ ਚੱਲਦੀ,
ਹਾਂਜੀ,
ਤਾਂ ਜਿਹੜੇ ਉਹਨਾਂ ਦੇ ਆਹ ਟੀਮ ਜਿਹੜੇ ਜੌਨ ਰਸਟੈਟ ਤੋਂ ਨਾਖੁਸ਼ ਹੁਣ ਸਾਬਕਾ ਹੋ ਚੁੱਕੇ BC ਕੰਜ਼ਰਵੇਟਿਵ ਵਾਲੇ MLA ਨੇ, ਤਾਂ ਹੋ ਸਕਦਾ ਜੌਨ ਰਸਟੈਟ ਦੀ ਲੀਡਰਸ਼ਿਪ ਉਹਨਾਂ ਦੇ ਹੱਥੋਂ ਜਾ ਸਕਦੀ ਸੀ। ਸੋ ਇਸ ਕਰਕੇ ਉਹਨਾਂ ਨੂੰ ਇਹ ਵੀ ਅਸੀਂ ਜਿਸ ਕਿਉਂਕਿ ਜਿਹੜੇ ਆਹ ਬਾਗੀ ਹੋਏ MLAs ਨੇ ਇਹਨਾਂ ਦਾ ਇਹ ਮੰਨਣਾ ਨਾ ਵੀ BC ਕੰਜ਼ਰਵੇਟਿਵ ਜਿਸ ਤਰ੍ਹਾਂ ਦੀ ਵਿਚਾਰਧਾਰਾ ਲੈ ਕੇ ਅੱਗੇ ਆਈ ਸੀ ਜਾਂ ਜਿਸ ਤਰ੍ਹਾਂ ਦੀ ਵਿਚਾਰਧਾਰਾ ਦੀ ਤਸਵੀਰ ਦਿਖਾ ਕੇ ਇਹਨਾਂ ਕੈਂਡੀਡੇਟਸ ਨੂੰ ਪਾਰਟੀ 'ਚ ਲਿਆਂਦਾ ਗਿਆ ਸੀ, ਉਹ ਵਿਚਾਰਧਾਰਾ ਹੁਣ ਦਰਕਿਨਾਰ ਕੀਤੀ ਜਾ
ਰਹੀ
ਹੈ। ਹਾਂ ਵਿੱਚ ਹਾਂ,
ਐਂਡ ਆਲਸੋ ਵਿਜੇ ਜੀ ਇਟਸ ਨੋਟ ਜਸਟ ਲਿਮਿਟਡ ਟੂ ਦਾ ਸਾਬਕਾ MLAs, ਜਿਹੜੇ ਕੁਝ ਸਟਾਫਰਸ ਵੀ ਨੇ ਜਿਹੜੇ ਐਗਜ਼ੈਕਟਿਵ ਦੇ ਉੱਤੇ ਬੈਠਣਾ ਚਾਹੁੰਦੇ ਸਨ, ਜਿਹਨਾਂ ਨੇ ਇਲੈਕਸ਼ਨ ਹਾਰੇ ਉਸ AGM ਦੇ ਵਿੱਚ, ਉਹ ਕਹਿੰਦੇ ਖਾਸ ਤੌਰ ਤੇ ਬਹੁਤ ਜ਼ਿਆਦਾ ਨਾਰਾਜ਼ ਨੇ ਵੀ ਉਹਨਾਂ ਦੀ ਕਹਿ ਲਓ ਵੀ ਪੋਸਟ ਉਹਨਾਂ ਦੇ ਕੋਲੋਂ ਖੋਲੀ ਗਈ, ਉਹਨਾਂ ਨੂੰ ਲੱਗਦਾ ਸੀ ਵੀ ਉਹ ਜਿੱਤ ਸਕਦੇ ਸੀ, ਪਰ ਉਹਨਾਂ ਨੂੰ ਮਨ 'ਚ ਇਹ ਲੱਗਦਾ ਵੀ ਉਸ ਵੋਟਿੰਗ ਦੇ ਵਿੱਚ ਰਿਗਿੰਗ ਹੋਈ ਕਿਸੇ ਤਰ੍ਹਾਂ ਦੀ, ਸਕੇਲਸ ਵਰ ਟਿਪਡ ਇਨ ਅਨਫੇਵਰ ਇਲੀਗਲੀ ਇਨ ਫੇਵਰ ਆਫ ਜੌਨ ਰਸਟੈਟ, ਵੀ ਉਹ ਠੀਕ ਨਹੀਂ ਹੋਇਆ ਜੋ ਵੀ ਤਰੀਕਾ ਸੀ, ਇਸ ਕਰਕੇ ਉਹ ਬੜੇ ਜ਼ਿਆਦਾ ਨਾਰਾਜ਼ ਨੇ।
ਸੋ ਉਸ ਸਭ ਦੇ ਵਿੱਚੋਂ ਗੱਲ ਹੁਣ ਇਹ ਨਿਕਲੀ ਕਿ ਜਿਹੜੇ ਹੁਣ ਕੁਝ ਮੌਜੂਦਾ BC ਕੰਜ਼ਰਵੇਟਿਵ ਦੇ MLAs ਨੇ ਉਹਨਾਂ ਨੂੰ ਕੀ ਬਲੈਕਮੇਲ ਕੀਤਾ ਜਾ ਰਿਹਾ, ਦੋਸ਼ ਇਹ ਲਗਾਇਆ ਗਿਆ, ਤੇ ਜੌਨ ਰਸਟੈਟ ਨੇ ਇਹ ਕਿਹਾ ਵੀ ਉਹਨਾਂ ਦੇ ਕੋਈ ਜਿਹੜੇ ਕਿਉਂਕਿ ਦੇਖੋ ਪਹਿਲਾਂ ਜਿਹੜੇ ਸਾਬਕਾ ਕੰਜ਼ਰਵੇਟਿਵ MLAs ਅਗੇ ਨਾਮ ਨਹੀਂ ਲਿਆ ਕਿਸੇ ਦਾ ਜੌਨ ਰਸਟੈਟ ਨੇ, ਪਰ ਜੇ ਡੈਲਸ ਬਰੋਡੀ ਤੇ ਟਾਰਾ ਆਰਮਸਟਰੋਂਗ ਕਿਉਂਕਿ ਇਹ ਪਹਿਲਾਂ ਕਲੀਗ ਸੀਗੇ BC ਕੰਜ਼ਰਵੇਟਿਵ ਦੇ ਮੌਜੂਦਾ MLAs ਦੇ, ਕਲੀਗਸ ਦੀ ਆਪਸ ਦੇ ਵਿੱਚ ਵੱਖੋ ਵੱਖਰੇ ਇਸ਼ੂਜ਼ ਨੂੰ ਲੈ ਕੇ ਵੱਖੋ ਵੱਖਰੇ ਵਿਸ਼ਿਆਂ ਨੂੰ ਲੈ ਕੇ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਨੇ, ਸੋ ਕੀ ਉਹਨਾਂ ਗੱਲਾਂ ਬਾਤਾਂ ਦੇ ਕੋਈ ਰੈਕਰਡ ਜਿਹੇ ਜਿਹੇ ਪਏ ਨੇ ਜਿਹੜੇ ਕਿ ਜੇ ਜਨਤਕ ਹੋ ਜਾਣਗੇ ਤਾਂ ਇਸ ਵੇਲੇ ਮੌਜੂਦਾ ਕੰਜ਼ਰਵੇਟਿਵ MLAs ਵਾਸਤੇ ਉਹ ਇੱਕ ਐਮਬੈਰਸਮੈਂਟ ਦੀ ਵਜ੍ਹਾ ਬਣ ਸਕਦੇ ਨੇ।
ਸੋ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਉਹ ਰੈਕਰਡਸ ਨੇ, ਜਿਹੜੀਆਂ ਰਿਕਾਰਡਿੰਗਸ ਨੇ, ਉਹ ਉਸੇ AGM ਨਾਲ ਸੰਬੰਧਿਤ ਨੇ ਜਿਹੜੀ ਉਹ ਵੋਟਿੰਗ ਪ੍ਰਕਿਰਿਆ ਸੀ ਵੀ ਉੱਥੇ ਉਹਨਾਂ ਨੇ ਕੁਝ ਵੀਡੀਓਜ਼ ਬਣਾਈਆਂ ਨੇ, ਉਹਨਾਂ ਨੇ ਕੁਝ ਸਕਰੀਨਸ਼ਾਟਸ ਲਏ ਨੇ ਮੈਸੇਜਸ ਦੇ, ਜਿਹੜੇ ਮੈਸੇਜਸ ਕੁਝ ਭੇਜੇ ਗਏ ਮੈਂਬਰਸ ਨੂੰ, ਕੁਝ ਫੋਨ ਕਾਲਸ ਦੀਆਂ ਕਥਿਤ ਤੌਰ ਤੇ ਉਹਨਾਂ ਦੇ ਕੋਲ ਰਿਕਾਰਡਿੰਗਸ ਨੇ AGM ਦੇ ਨਾਲ ਸੰਬੰਧਿਤ। ਕਹਿੰਦੇ ਉਹ ਅਸੀਂ ਜਨਤਕ ਕਰ ਦੇਣੀ ਆ ਤੁਹਾਡੀ ਜਿਹੜੀ ਪੋਲ ਖੋਲ ਦੇਵਾਂਗੇ ਵੀ ਜੇ ਤੁਸੀਂ ਸਾਡੀ ਪਾਰਟੀ ਵਿੱਚ ਸ਼ਾਮਲ ਨਾ ਹੋਏ ਜਾਂ ਫਿਰ ਜੇ ਤੁਸੀਂ BC ਕੰਸਰਵੇਟਿਵ ਦੇ ਖਿਲਾਫ ਕੋਈ ਬਿਆਨਬਾਜ਼ੀ ਨਾ ਕੀਤੀ,
ਜੈਸਾ ਮੈਂ ਕਹਤਾ ਹੂੰ ਵੈਸਾ ਕਰੋ,
ਵੈਸਾ ਵੈਸਾ ਕਰਤੇ
ਵਰਨਾ।
ਸੋ ਡੈਲਸ ਬਰੋਡੀ ਨੇ ਸਟੇਟਮੈਂਟ ਜਾਰੀ ਕੀਤੀ ਹੈ, ਉਹ ਕਹਿੰਦੇ ਬਿਲਕੁਲ ਝੂਠੀ ਗੱਲ ਹੈ, ਬੇਸਲੈਸ ਲਾਈਜ਼ ਨੇ, ਤੇ ਕਹਿੰਦੇ ਵੀ ਇਹ ਤਾਂ ਡੈਫੇਮੇਸ਼ਨ ਦਾ ਕੇਸ ਬਣਦਾ, ਕਹਿੰਦੇ
ਬੇਸਲੈਸ ਲਾਈਜ਼ ਹੈ ਨਾ ਆਪਣੇ ਆਪ ਦੇ ਵਿੱਚ ਇਹ ਗੱਲ,
ਬੇਸਲੈਸ
ਜਿਹੜਾ ਹੈ ਹੀ ਝੂਠ, ਉਹ ਨਿਰਾਧਾਰ ਹੀ ਹੋਏਗਾ ਹੈ ਨਾ,
ਲਾਈਜ਼ ਵਿਦ ਅ ਬੇਸ,
ਜਿਵੇਂ ਕਹਿੰਦੇ ਨਾ ਵੀ ਟਰੂ ਫੈਕਟ, ਜਿਹੜਾ ਹੈ ਹੀ ਤੱਥ ਉਹ ਫਿਰ ਸੱਚਾ ਹੀ ਆ। ਤੇ ਅੱਛਾ ਫਿਰ ਹਜੇ ਜੌਨ ਰਸਟਡ ਨੇ ਇਹ ਵੀ ਗੱਲ ਲਿਖੀ ਆ ਵੀ ਜੇ ਨਹੀਂ ਉਹ ਡਿਸਾਈਡ ਕਰ ਰਹੇ ਨੇ ਵੀ ਕੀ ਇਹ RCMP ਦੇ ਜਾਂ ਪੁਲਿਸ ਅਥਾਰਟੀਜ਼ ਦੇ ਸਪੁਰਦੇ ਸਾਰੀ ਗੱਲ ਕਰਨੀ ਹੈ ਇਨਵੈਸਟੀਗੇਸ਼ਨ ਵਾਸਤੇ ਕਿ ਨਹੀਂ, ਪਰ ਇਹ ਕਹਿ ਲਓ ਕਿ BC ਦੀ ਸੂਬਾਈ ਸਿਆਸਤ ਦੇ ਵਿੱਚ ਇਹ ਇੱਕ ਹੋਰ ਕੰਜ਼ਰਵੇਟਿਵ ਖੇਮੇ ਦੇ ਵਿੱਚ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਤੇ ਖਿਲਾਰੇ ਨੇ ਜਿਹੜੇ ਕਿ ਨੋਨ ਕਨਵੈਨਸ਼ਨਲ ਜੇ ਖਿਲਾਰੇ ਨੇ ਉਸ ਲੜੀ ਦੇ ਵਿੱਚ ਇੱਕ ਹੋਰ ਕੜੀ ਜੁੜ ਗਈ ਆ। ਬਾਸੂ ਜੀ ਕੁਇਕਲੀ ਆਪਾਂ ਗੱਲ ਕਰ ਲਈਏ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਆ ਜਿਹੜੇ ਅਪ੍ਰੈਲ 'ਚ ਹੋਈਆਂ ਫੈਡਰਲ ਚੋਣਾਂ 'ਚ ਆਪਣੀ ਸੀਟ ਹਾਰ ਗਏ ਸੀ, ਹੁਣ ਬਾਏ ਇਲੈਕਸ਼ਨ ਦਾ ਇੰਤਜ਼ਾਰ ਹੋ ਰਿਹਾ, ਕਦੋਂ ਬਾਏ ਇਲੈਕਸ਼ਨ ਕਾਲ ਹੁੰਦਾ ਉਦੋਂ ਫਿਰ ਉਹ ਅਲਬਰਟਾ ਦੀ ਸੀਟ ਤੋਂ ਇੱਕ ਸੇਫ ਕੰਜ਼ਰਵੇਟਿਵ ਸੀਟ ਤੋਂ ਦੁਬਾਰਾ ਚੋਣ ਲੜ ਕੇ ਹਾਊਸ ਆਫ ਕਾਮਨਸ ਦੇ ਵਿੱਚ ਵਾਪਸੀ ਕਰਨ ਦੀ ਟਰਾਈ ਕਰਨਗੇ। ਪਰ ਹੁਣ ਇਹ ਗੱਲ ਹੈ ਕਿ ਜਨਵਰੀ ਮਹੀਨੇ ਦੇ ਵਿੱਚ, ਜਨਵਰੀ 2026 ਦੇ ਵਿੱਚ ਪੀਅਰ ਪੋਲੀਐਵ ਲੀਡਰਸ਼ਿਪ ਰਿਵਿਊ ਦਾ ਸਾਹਮਣਾ ਕਰਨਗੇ, ਜਿਹੜਾ ਪਾਰਟੀ ਦੀ ਕਨਵੈਨਸ਼ਨ ਹੋਣੀ ਆ ਉਹਦੇ ਵਿੱਚ ਇਹ ਲੀਡਰਸ਼ਿਪ ਰਿਵਿਊ ਜਨਵਰੀ ਮਹੀਨੇ ਕੈਲਗਰੀ ਦੇ ਵਿੱਚ ਹੋਣ ਦੇ ਆਸਾਰ ਬਣ ਗਏ ਨੇ।
ਸੋ ਲੰਘੇ ਸ਼ਨੀਵਾਰ ਕੰਜ਼ਰਵੇਟਿਵ ਪਾਰਟੀ ਦੀ ਨੈਸ਼ਨਲ ਕਾਉਂਸਲ ਦੀ ਮੀਟਿੰਗ ਹੋਈ, ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਤੇ ਇਹ ਗੱਲ ਮੀਡੀਆ ਦੇ ਵਿੱਚ ਲੀਕ ਹੋਈ ਹੈ ਤੇ ਕਹਿੰਦੇ ਅਜੇ ਤਰੀਕ ਇਹਨਾਂ ਨੇ ਕੋਈ ਮਖਸੂਸ ਨਹੀਂ ਕੀਤੀ, ਮੋਸਟ ਲਾਈਕਲੀ ਇਟ ਵਿਲ ਬੀ ਜਨਵਰੀ ਐਂਡ, ਅਖੀਰਲੇ ਹਫ਼ਤੇ ਦੇ ਵਿੱਚ ਕੋਈ ਤਰੀਕ ਕਹਿੰਦੇ ਨਿਰਧਾਰਿਤ ਕਰਨਗੇ ਤੇ ਉਦੋਂ ਇਹਨਾਂ ਦੀ ਨੈਸ਼ਨਲ ਕਨਵੈਨਸ਼ਨ ਹੋਏਗੀ ਜਿੱਥੇ ਲੀਡਰਸ਼ਿਪ ਰਿਵਿਊ ਹੋਏਗਾ।
ਜਿਹੜੀ ਬਸੂ ਜੀ ਕੰਜ਼ਰਵੇਟਿਵ ਪਾਰਟੀ ਦੀ ਕੰਸਟੀਟਿਊਸ਼ਨ ਆ, ਪਾਰਟੀ ਕੰਸਟੀਟਿਊਸ਼ਨ ਮੁਤਾਬਕ ਜਦੋਂ ਵੀ ਚੋਣ ਪਾਰਟੀ ਹਾਰ ਜਾਂਦੀ ਹੈ, ਐਜ਼ ਇਨ ਜੇ ਤੁਸੀਂ ਸਰਕਾਰ ਬਣਾਉਣ ਤੋਂ ਅਸਮਰੱਥ ਰਹੋ ਤੇ ਉਸ ਤੋਂ ਬਾਅਦ ਜੇ ਲੀਡਰ ਜਾਂ ਤਾਂ ਆਪ ਰਿਜ਼ਾਈਨ ਕਰ ਦੇਵੇ, ਜੇ ਲੀਡਰ ਖੁਦ ਰਿਜ਼ਾਈਨ ਨਹੀਂ ਕਰਦਾ ਤਾਂ ਉਸ ਤੋਂ ਮਗਰੋਂ ਹੋਣ ਵਾਲੀ ਜਿਹੜੀ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਆ,
ਰਿਫਾਰਮ ਐਕਟ ਦੇ ਤਹਿਤ MPs ਉਹਨੂੰ ਕੱਢ ਦੇਣ,
MPs ਉਹਨੂੰ ਕੱਢ ਦੇਣ, ਜੇ ਲੀਡਰ ਨੂੰ ਕਿਸੇ ਵੀ ਤਰੀਕੇ ਬਾਹਰ ਦਾ ਰਸਤਾ ਨਹੀਂ ਦਿਖਾਇਆ ਜਾਂਦਾ ਜਾਂ ਲੀਡਰ ਖੁਦ ਨਹੀਂ ਲਾਂਭੇ ਹੁੰਦਾ ਤਾਂ ਉਸ ਤੋਂ ਮਗਰੋਂ ਫਿਰ ਜਿਹੜੀ ਨੈਕਸਟ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਵਿਦ ਇਨ 1 ਈਅਰ ਹੋਣੀ ਹੁੰਦੀ ਆ, ਉਹਦੇ ਵਿੱਚ ਜਿਹੜੇ ਗ੍ਰਾਸਰੂਟ ਮੈਂਬਰਸ ਨੇ ਉਹ ਲੀਡਰਸ਼ਿਪ ਰਿਵਿਊ ਦੇ ਮਾਮਲੇ ਦੇ ਉੱਪਰ ਵੋਟਿੰਗ ਕਰਨਗੇ। ਸੋ ਹੁਣ ਪੋਲੀਐਵ ਨੂੰ ਜਨਵਰੀ ਦੇ ਵਿੱਚ ਉਸ ਚੀਜ਼ ਦਾ ਸਾਹਮਣਾ ਕਰਨਾ ਪਏਗਾ।
ਤੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਸੰਨ 2004 ਤੋਂ ਬਾਅਦ ਇਹ ਪਹਿਲੀ ਵਾਰ ਹੋਏਗਾ ਕਿ ਇਸ ਤਰ੍ਹਾਂ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਕਿਸੇ ਲੀਡਰ ਨੂੰ ਲੀਡਰਸ਼ਿਪ ਰਿਵਿਊ ਦਾ ਸਾਹਮਣਾ ਕਰਨਾ ਪਏਗਾ। 2004 ਦੇ ਵਿੱਚ ਸਟੀਵਨ ਹਾਰਪਰ ਲੀਡਰ ਬਣੇ ਸੀ, ਫਿਰ 2015 ਤੱਕ ਉਹੀ ਰਹੇ, ਉਸ ਤੋਂ ਬਾਅਦ ਫਿਰ ਐਂਡਰੂ ਸ਼ੀਅਰ, ਐਂਡਰੂ ਓਨਟੂਲ ਆਏ, ਪਰ ਉਹ ਨੌਬਤ ਹੀ ਨਹੀਂ ਆਈ ਰਿਫਾਰਮ ਐਕਟ ਦੇ ਰਾਹੀਂ ਜਾਂ ਫਿਰ ਉਹ ਆਪਣੇ ਆਪ ਅਸਤੀਫਾ ਦੇ ਗਏ। ਸੋ ਇਹ ਹੁਣ 2004 ਤੋਂ ਬਾਅਦ ਪਹਿਲੀ ਵਾਰ ਹੋਣਾ ਕਿ ਨੈਸ਼ਨਲ ਕਾਉਂਸਲ ਮੀਟਿੰਗ ਦੇ ਵਿੱਚ ਲੀਡਰਸ਼ਿਪ ਰਿਵਿਊ ਹੋਏਗਾ, ਪੀਅਰ ਪੋਲੀਐਵ ਨੂੰ ਫੇਸ ਕਰਨਗੇ। ਪੀਅਰ ਪੋਲੀਐਵ ਚਾਹੁੰਦੇ ਸੀ ਵੀ ਇਹ ਵੀ ਜਲਦੀ ਤੋਂ ਜਲਦੀ ਹੋਵੇ ਮੀਟਿੰਗ ਦੇ ਵਿੱਚ, ਕੁਝ ਲੋਕਾਂ ਨੇ ਕਿਹਾ ਮਾਰਚ 'ਚ ਕਰਾ ਲੈਂਦੇ ਹਾਂ, ਪਰ ਪੀਅਰ ਪੋਲੀਐਵ ਕਹਿੰਦੇ ਨਹੀਂ ਭਾਈ ਜਲਦੀ ਕਰਾ ਲਓ, ਜਨਵਰੀ 'ਚ ਕਰਾਉਂਦੇ
ਹਾਂ। ਸੋ ਮਾਰਚ ਆਫ 2026 ਦੀ ਥਾਂ 2 ਮਹੀਨੇ ਹੋਰ ਪਹਿਲਾਂ ਕਰਾ ਲਓ,
ਉਹ ਲੇਟ ਨਹੀਂ ਹੋਰ ਕਰਨਾ ਚਾਹੁੰਦੇ ਨੇ
ਜੀ, ਕਿਉਂਕਿ ਜਿੰਨਾ ਸਮਾਂ ਮਿਲੇਗਾ ਓਨਾ ਹੋ ਸਕਦਾ ਕਿ ਗ੍ਰਾਸਰੂਟ ਲੈਵਲ ਤੇ ਪੀਅਰ ਪੋਲੀਐਵ ਦੇ ਖਿਲਾਫ ਜ਼ਿਆਦਾ ਜਿਹੜੇ ਮੈਂਬਰਸ ਨੇ ਉਹ ਲਾਮਬੰਦ ਨਾ ਹੋ ਜਾਣ, ਸੋ ਕੋਈ ਐਂਟੀ ਮੁਹਿੰਮ ਨਾ ਚੱਲ ਜਾਵੇ। ਵਾਸੂ ਜੀ ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਜਿਹੜਾ ਬਿੱਲ C5 ਜਿਹੜਾ ਕਿ ਫੈਡਰਲ ਸਰਕਾਰ ਵੱਲੋਂ ਲਿਆਂਦੇ ਗਏ ਵੱਖੋ ਵੱਖਰੀਆਂ ਲੈਜਿਸਲੇਸ਼ਨ ਦੇ ਵਿੱਚੋਂ ਇੱਕ ਇਹ ਮਤਾ ਹੈਗਾ ਜਿਹੜਾ ਇੰਟਰਨਲ ਟ੍ਰੇਡ ਵਾਲਾ ਬਿੱਲ ਆ, ਅਤੇ ਨਾਲ ਹੀ ਇਹਦੇ ਨਾਲ ਜਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ ਉਹਨਾਂ ਨੂੰ ਫਾਸਟ ਟਰੈਕ ਕਰਨ ਦਾ, ਉਹਨਾਂ ਨੂੰ ਸਪੀਡ ਅਪ ਕਰਨ ਵਾਲਾ ਇਹ ਮਤਾ,
ਵਨ ਕੈਨੇਡੀਅਨ ਇਕੋਨਮੀ ਐਕਟ।
ਅਤੇ ਇਸ ਮਤੇ ਨੂੰ ਇਹ ਅਸੀਂ ਪਹਿਲਾਂ ਵੀ ਇੱਕ ਦਿਨ ਗੱਲ ਕਰਦੇ ਸੀ ਵੀ ਇਹ ਕਾਫੀ ਸਿਮਿਲਰ ਹੈ, ਜਿਵੇਂ BC ਦੇ ਵਿੱਚ ਵੀ BC ਦੀ ਸਰਕਾਰ ਨੇ ਇੱਕ ਮਤਾ ਲਿਆਂਦਾ ਸੀ ਕਿ ਇੱਥੇ ਪ੍ਰੋਜੈਕਟਸ ਨੂੰ ਫਾਸਟ ਟਰੈਕ ਕੀਤਾ ਜਾ ਸਕੇ। ਇੰਡੀਜਨਸ ਭਾਈਚਾਰਿਆਂ ਵੱਲੋਂ ਉਹਦੀ ਮੁਖਾਲਫਤ ਕੀਤੀ ਗਈ ਸੀ, ਵਿਰੋਧੀ ਧਿਰਾਂ ਕਹਿੰਦੀਆਂ ਸੀ ਕਿ ਜੀ ਇਹ ਮਤਾ ਇਹ ਤੇ ਪਾਵਰ ਗ੍ਰੈਬ ਆ, ਵੀ ਇਹਦੇ ਨਾਲ ਜਿਹੜੀ ਸੂਬਾਈ NDP ਕੈਬਨਿਟ ਆ ਉਹ ਆਪਣੇ ਕੋਲ ਜ਼ਿਆਦਾ ਤਾਕਤਾਂ ਲੈ ਲਏਗੀ ਕਿ ਕਿਹੜੇ ਪ੍ਰੋਜੈਕਟ ਨੂੰ ਅਪਰੂਵ ਕਰਨਾ, ਕਿਹੜੇ ਪ੍ਰੋਜੈਕਟ ਨੂੰ ਫਾਸਟ ਟਰੈਕ ਕਰਨਾ ਅਤੇ ਕਿਹੜੇ ਨੂੰ ਨੋਰਮਲ ਚੈਨਲ ਦੇ ਵਿੱਚ ਭੇਜ ਰਹਿਣ ਦੇਣਾ। ਉੱਦਾਂ ਦੀਆਂ ਗੱਲਾਂ ਫੈਡਰਲ ਲੈਵਲ 'ਤੇ ਵੀ ਚੱਲਦੀਆਂ ਪਈਆਂ ਨੇ। ਹੁਣ ਇਸ ਮਤੇ ਨੂੰ ਲੈ ਕੇ ਜਿਵੇਂ BC ਦੀ ਸਰਕਾਰ ਨੇ ਕੀਤਾ ਸੀ ਨਾ ਵੀ ਛੇਤੀ ਇਹ ਬਿੱਲ ਪਾਸ ਕਰਾ ਲਓ, ਕਿਉਂਕਿ ਮਾਰਕ ਕਾਰਨੀ ਦਾ ਟੀਚਾ ਇਹ ਆ ਕਿ ਜਿਹੜਾ ਇਹ ਬਿੱਲ ਆ ਇਹ 1 ਜੁਲਾਈ ਤੋਂ ਪਹਿਲਾਂ ਲਾਗੂ ਕਰਨਾ, 1 ਜੁਲਾਈ ਤੱਕ ਲਾਗੂ ਕਰਨਾ। जे पहली जुलाई तक लागू करना मतलब इन्हू पार्लीमेंट चो पास करवाना होएगा। सो पहली जुलाई का इन एसेंस मतलब यह है कि पार्लीमेंट वाली यदि सारी कार्रवाई 20 जून तो पहला पहला मुकम्मल हो जानी चाहिए है क्योंकि पार्लीमेंट की सिटिंग 20 जून तक है। सो फिर गल आउंदी है भी जे इस मते दे उपर डिबेट होनी है ये उपर जिहड़े भी विचार वटांदरा होना उहदे लई समां चाहीदा। फिर पैंतरा होया करदा कि डिबेट घटा दो जिवें बीसी दे विच टाइम एलोकेशन यूज़ करके किया गया सी भी छेती डिबेट ना बहुती करो गलबात ते वोटिंग करके कढो इहनू बिल नूं पास करो। पर वो जी टाइम एलोकेशन है एज इन डिबेट नूं कट शॉर्ट करन दा भी जिहड़ा मता हुंदा उह भी पहलां पास करना हुंदा ते हाउस ऑफ कॉमनस दे विच लिबरल्स दे कोल मेजोरिटी दीआं सीटां ते है कोई नहीं। सो किसी ना किसी विरोधी धिर की लोड़ पैनी सी। कल ये मता डिबेट नूं कट शॉर्ट करन वाला मता पास हो गया। ब्लॉक क्यूबैक वाले एन डी पी ने ते ग्रीन वाले जिहड़े एम पी ने उन्होंने तो ये विरोध दे विच वोट पाई आ पर वासु जी लिबरल्स दा साथ दे दिता कंजरवेटिव ने।
या सो वड्डियां दोनों पार्टियां लिबरल्स ते कंजरवेटिव उन्होंने रल के इस मते दे हक विच वोट पाई 305 ते 30 दे फर्क नाल ये मता पास हो गया।
जी
विजय जी आपां पहलां वी डिस्कस कीता सी कि जदों थ्रोन स्पीच के उत्ते वोटिंग हुई उदों मौका सीगा ओपोजिशन पार्टियां दे कोल जो चाहुंदे कोशिश करदे जोर लाउंदे सरकार डेग सकदे सी।
जी
सरकार दे कोल मजोरिटी नहीं है। एन डी पी ने प्रेस कॉन्फ्रेंस की थी डॉन डेविज ने कि असी तां जी थ्रोन स्पीच के खिलाफ इहदी मुखालफत करांगे पर जदों वोटिंग की नौबत आई किसी ने भी जिहड़ी वोटिंग वास्ते मंग ही नहीं कीती। किसी ने कहा ही नहीं भी रिकॉर्डेड वोट होवे ते लेट इट स्लाइड क्योंकि कोई भी ऑपोजिशन पार्टी इस वेले सरकार डिगना ही नहीं चाहती। सो जदों ये गल हुई सी कि जी इस बिल नूं फास्ट ट्रैक किया जाएगा उदों भी पीयर पॉलियव ने विच विचाले वाला बयान दिता सी। वो कहंदे सी भी देखो ये तो एक बड़ा बेबी स्टैप्स काइंड ऑफ अ बिल है भी सानूं तो एक जायंट लीप की लोड़ है असं तो चाहते भी सरकार इंफ्रास्ट्रक्चर प्रोजेक्ट्स के उत्ते होर वड्डे वड्डे कदम चुके। पुछया गया कि तुसीं इहनूं सपोर्ट करोगे कि नहीं काम की गल दसो कहंदे कोई नहीं असीं अपनी कॉकस नाल विचार करांगे देखदे आं। सो उदों तो लग्या सी भी शायद कंजरवेटिव्स ही इहनूं सपोर्ट कर देण
सुण देख लिया
इस वे लगता नहीं भी कोई भी पोलीटिकल पार्टी ओपोजिशन पार्टी इस वे इलेक्शन चाहती है
जिड़ी भी पार्टी इस वे इलेक्शन ट्रिगर करवाएगी जिन्या उन्होंने को सीटा है वह भी हथों जा लगनगियां क्योंकि इस वेले भावें देखो फैडरल पद्धर से भी कोई मेजर काम नहीं अज तक होया इलेक्शन तो बाद आ जी पार्लीमेंट की सिटिंग भी है भी थोड़े दिनों की है 20 जून तक ही है। हालांकि मार्क कारनी यह गल जरूर कहें रहे हैं जदों तो बजट की गल आती भी बजट प्रजेंट करने लिए फिर पार्लीमेंट की सीटिंग एक्सटेंड कर लो वो कहें नहीं वह तो असी अगे चल के फॉल के ही साझा करा बजट उन्होंने लैके भी पहला बयान वखरे आ गए पर जदों गल आती है इस वन कनेडियन इकोनमी वाले बिल में उत्थे कितने गाहे बगाहे मार्क कारनी कहें रहे हैं भी जे कि एक्सटेंड करनी पैंती सीटिंग एक्सटेंड भी करा भी आह बिल पास करवाना ही करवाना। अजे तक वासु जी जिहड़ियां भी वखो वखरियां लैजिस्लेशन या जिहड़े मते सरकार ने पेश किए ने फैडरल सरकार ने नवी सरकार बनने तो बाद उन्होंने कुछ जे तीन बिल घट्टो घट अजे ने जेडे के कंजरवेटिव तरजीहां दे नाल अलाइन करते हैं।
विजय जी जदों इलेक्शन लड़िया गया दोनों पार्टियां दे प्लेटफॉर्म एक दूजे नाल अलाइन करते
असीं उदों भी यह गल की सी कि कंजरवेटिव वास्ते बड़ा मुश्किल हो जाएगा कि जिहड़े जिहड़े भी मते हुण लिबरल्स वल्लों लिआंदे जाणगे उन्हां दी मुखालफत किहड़े मूंह नाल करोंगे कि यस हुण जिवें कल भी इहदे हक दे विच भावें डिबेट नूं कट शॉर्ट करन दे हक च कंजरवेटिव ने वोट ते पाई वो नाल मंग ये भी करी जांदे कहिंदे ऐं करो जिहड़ा तुहाडा आह इंपैक्ट असैसमेंट वाला या एनवायरमेंटल कंडीशन वाला जरा जो शर्त ने
C-69 जरा बिल है
कहते सारे ही रद्द करो
नो मोर पाइपलाइन
हाँ क्योंकि इस बिल C-5 के तहत फैडरल सरकार दियां वखो वखरियां तजवीज़ां दे विच एक तजवीज़ की आ कि जिहड़ी भी कोई अपरूवल जे किसी सूबे ने जदों सूबाई सरकार ने किसी एनर्जी प्रोजेक्ट वास्ते अपरूवल दे दी तो उस अपरूवल नूं मन्या जाएगा कि यह हुण फैडरल लैवल से भी अपरूवड ही है जो सूबे ने अपरूव करता भी फिर फैडरल पद्धर से उहदे उपर कोई लैदी वख कार्रवाई नहीं पाई जाएगी। दूजी इहदे विच गल असीं पिछले दिन भी डिस्कस किया सी कि एक सूबे तो दूजे सूबे दे विच जिहड़ी लेबर मोबिलिटी आ वह सुखाली हो सके कि एक सूबे दे विच लाइसेंस कोई प्रोफेसनल वह दूजे सूबे दे विच जाके काम कर सके।
सो जे सो वह तो दोनों दूजा सूबा निर्धारित करेगा
सो
जे एक सूबे दे विच एक व्यक्ति लाइसेंसड है जे उन्हें किसी फैडरल प्रोजेक्ट के उत्ते सिमिलर काम करना तो फैडरल सरकार उन्हें फिर लाइसेंसड मनेगी ते इंटरनल ट्रेड दे विच जिहड़े फैडरल सरकार वल्लों डाए गए अडिक्के ने
हटाए जाणगे ते इहदा जिहड़ा तीजा एक बड़ा मेजर पीस है जिहड़ा कि कह लो जिन्हों लैके विवाद भी ज़्यादा वो काफ़ी गल रलती है जी बीसी दे विच भी इतों की सूबाई लैजिस्लेशन दे नाल भी विवाद बनिया सी वो हैगा कि जिहड़े कुछ प्रोजेक्ट्स ने उन्हां नूं नैशनल इंटरस्ट दे प्रोजेक्ट्स डिकलेयर करन दी एक प्रणाली होवेगी ते जिहड़े प्रोजेक्ट्स नूं एक राष्ट्रीय इंटरस्ट वाले प्रोजेक्ट्स निर्धारित कर दिता गया उन्हां दी अपरूवल दा जिहड़ा प्रोसैस है वो तेज़ होएगा। इनू लैके हुण जिवें इत्थे बीसी दे विच वासू जी इंडिजनस भाईचारियां वल्लों मुखालफत की जा रही सी ਇਹਦੀ ਹੁਣ ਇਸ ਫਾਸਟ ਟਰੈਕਿੰਗ ਪ੍ਰੋਵੀਜ਼ਨ ਦਾ ਹੀ ਕ੍ਰਿਟੀਸਿਜ਼ਮ ਕੀਤਾ ਜਾ ਰਿਹਾ ਫੈਡਰਲ ਲੈਵਲ 'ਤੇ ਵੀ ਇੰਡੀਜਨਸ ਗਰੁੱਪਸ ਵੱਲੋਂ, ਜਿਹੜੀ ਅਸੈਂਬਲੀ ਆਫ ਫਸਟ ਨੇਸ਼ਨਸ ਆ ਉਹਨਾਂ ਨੇ ਕੱਲ੍ਹ ਸਗੋਂ ਇਸ ਮਾਮਲੇ 'ਤੇ ਇੱਕ ਐਮਰਜੈਂਸੀ ਮੀਟਿੰਗ ਸੱਦੀ ਆ।
ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ, ਕਹਿੰਦੇ ਵੀ ਅਸੀਂ ਹੁਣ ਜੇ ਇਹ ਮਤਾ ਪਾਸ ਹੋ ਜਾਂਦਾ ਅਤੇ ਐਵਰੀਥਿੰਗ ਇਜ਼ ਔਨ ਦਾ ਟੇਬਲ, ਅਸੀਂ ਪ੍ਰੋਟੈਸਟ ਵਗੈਰਾ ਕਰਾਂਗੇ, ਹੋ ਸਕਦਾ ਗਰਮੀਆਂ ਦੇ ਵਿੱਚ ਫਾਲ ਦੇ ਵਿੱਚ ਪ੍ਰੋਟੈਸਟ ਚੱਲਦਾ ਰਹੇ ਜਿਹੜੇ ਸਰਕਾਰ ਦੇ,
ਜਿਹੜੀ AFN ਆ ਅਸੈਂਬਲੀ ਆਫ ਫਸਟ ਨੇਸ਼ਨਸ, ਮੁਲਕ ਭਰ ਦੇ ਵਿੱਚ 634 ਵੱਖੋ ਵੱਖਰੇ ਜਿਹੜੇ ਫਸਟ ਨੇਸ਼ਨਸ ਨੇ ਉਹਨਾਂ ਨੂੰ ਰਿਪ੍ਰਜੈਂਟ ਕਰਦੀ ਆ। ਸੋ ਉਹਨਾਂ ਦਾ ਇਹ ਕਹਿਣਾ। ਅੱਛਾ ਹੁਣ NDP ਵਾਲਿਆਂ ਦੀ ਦੇਖੋ ਜਿਹੜੀ ਸਥਿਤੀ ਆ ਉਹ ਅਜਿਹੀ ਬਣ ਗਈ। NDP ਦੇ MP ਨੇ ਲੀਆ ਗਾਜ਼ਨ, ਉਹਨਾਂ ਨੇ ਇਹ ਕਿਹਾ ਕਿ ਇਹ ਜੇ ਮਤਾ ਪਾਸ ਹੋਣ ਤੋਂ ਬਾਅਦ ਜਿਹੜੇ ਪ੍ਰੋਜੈਕਟਸ ਇਸ ਬਿੱਲ ਦੇ ਰਾਹੀਂ ਜਿਹਨਾਂ ਨੂੰ ਫਾਸਟ ਟਰੈਕ ਕੀਤਾ ਜਾਏਗਾ ਉਹ ਕਹਿੰਦੇ ਲਿਟੀਗੇਸ਼ਨ ਦਾ ਮਸਲਾ ਬਣ ਜਾਣਾ, ਅਦਾਲਤਾਂ ਦੇ ਵਿੱਚ ਮੁਕੱਦਮੇ ਹੋਣਗੇ।
ਉਹ ਪਹਿਲਾਂ ਵੀ ਇਹ ਗੱਲ ਕਹਿ ਚੁੱਕੇ ਨੇ, ਕਹਿੰਦੇ ਵੀ ਇਹਦੇ ਨਾਲ ਇੱਕ ਇਹਨੂੰ ਕਹੀ ਜਾਂਦੇ ਆ ਬਿਲਡਿੰਗ ਕੈਨੇਡਾ ਐਕਟ, ਕਿਉਂਕਿ ਇਹ ਦੋ ਐਕਟਸ ਨੇ ਇਹਦੇ ਵਿੱਚ। ਸੋ ਕਹਿੰਦੇ ਬਿਲਡ ਬੁਲਡ ਕੁਛ ਨਹੀਂ ਹੋਣਾ, ਸਗੋਂ ਕਹਿੰਦੇ ਜਿਹੜੇ ਵੀ ਪ੍ਰੋਜੈਕਟਸ ਇਹ ਫਾਸਟ ਟਰੈਕ ਕਰਨ ਦੀ ਕੋਸ਼ਿਸ਼ ਕਰਨਗੇ ਉਹ ਤਾਂ ਅਦਾਲਤਾਂ ਦੇ ਵਿੱਚ ਉਲਟਾ ਲਟਕ ਜਾਣਗੇ, ਕਿਉਂਕਿ ਉਹਨਾਂ ਦੇ ਖਿਲਾਫ ਕੋਰਟ ਚੈਲੇਂਜਸ ਹੋ ਜਾਣਗੇ।
ਅੱਛਾ ਹੁਣ ਦੂਜੀ ਗੱਲ ਇਹ ਹੈ ਵਾਸੂ ਜੀ ਕਿ ਜਦੋਂ ਆਹ ਬਿੱਲਸ ਇੱਦਾਂ ਪਾਸ ਹੁੰਦੇ ਨੇ ਹਾਊਸ ਆਫ ਕਾਮਨਸ ਦੇ ਵਿੱਚ ਵੋਟਿੰਗ ਹੋਈ, ਜਿਹੜੀਆਂ ਹਾਊਸ ਆਫ ਕਾਮਨਸ ਦੀਆਂ ਵੱਖੋ ਵੱਖਰੀਆਂ MPs ਦੀਆਂ ਕਮੇਟੀਆਂ ਨੇ ਉਹ ਵੀ ਬਿੱਲਸ ਦੀਆਂ ਸਟੱਡੀ ਕਰਦੀਆਂ ਨੇ, ਉਹਨਾਂ ਕਮੇਟੀਆਂ ਵੱਲੋਂ ਬਿੱਲਸ ਦੇ ਵਿੱਚ ਕੁਝ ਤਰਮੀਮਾਂ ਸੁਝਾਈਆਂ ਜਾਂਦੀਆਂ ਨੇ। ਕਿਉਂਕਿ NDP ਦੇ ਕੋਲ ਅਫੀਸ਼ੀਅਲ ਪਾਰਟੀ ਦਾ ਦਰਜਾ ਨਹੀਂ ਰਹਿ ਗਿਆ, ਇਹਨਾਂ ਕੋਲ 12 ਤੋਂ ਘੱਟ ਸੀਟਾਂ ਨੇ, 7 ਸੀਟਾਂ ਨੇ ਸਿਰਫ, ਜਿਹੜੀਆਂ ਹਾਊਸ ਆਫ ਕਾਮਨਸ ਦੀਆਂ ਹੁਣ ਉਹ ਕਮੇਟੀਆਂ ਨੇ ਉਹਨਾਂ ਦੇ ਵਿੱਚ ਮਾਫ ਕਰਨਾ NDP ਦੀ ਮੌਜੂਦਗੀ ਨਹੀਂ ਹੈਗੀ। ਸੋ NDP ਕਮੇਟੀ ਸਟੇਜ 'ਤੇ ਬਿੱਲ ਦੇ ਵਿੱਚ ਕੋਈ ਵੀ ਤਰਮੀਮ ਇਨਫਲੂਐਂਸ ਕਰਨ ਦੀ ਸਥਿਤੀ ਦੇ ਵਿੱਚ ਨਹੀਂ ਰਹਿ ਗਈ।
ਬਿਲਕੁਲ। ਸੋ ਹੁਣ ਦੇਖੋ ਕੱਲ੍ਹ ਜਿਹੜਾ ਮਤਾ ਪਾਸ ਕੀਤਾ ਗਿਆ ਕਿ ਜੀ ਅਸੀਂ ਇਸ ਬਿੱਲ ਨੂੰ ਫਾਸਟ ਟਰੈਕ ਕਰਨਾ, ਉਸ ਫਾਸਟ ਟਰੈਕਿੰਗ
ਫਾਸਟ ਟਰੈਕ ਵਾਲੇ ਬਿੱਲ ਨੂੰ ਫਾਸਟ ਟਰੈਕ ਕਰਨਾ,
ਸੈਕਿੰਡ ਰੀਡਿੰਗ ਵਾਸਤੇ ਡਿਬੇਟ ਜਿਹੜੀ ਉਹ ਟ੍ਰਿਗਰ ਕਰਾਤੀ। ਸੋ ਉਸ ਤੋਂ ਬਾਅਦ ਅੱਜ ਇਹ ਜਿਹੜਾ ਬਿੱਲ ਆ ਇਹ ਕਮੇਟੀ ਸਟੇਜ ਦੇ ਵਿੱਚ ਐਂਟਰ ਹੋਏਗਾ। ਸੋ ਟਰਾਂਸਪੋਰਟ ਕਮੇਟੀ ਨੂੰ ਭੇਜਿਆ ਜਾਏਗਾ। ਟਰਾਂਸਪੋਰਟ ਕਮੇਟੀ ਦੇ ਉੱਤੇ ਵੀ NDP ਦਾ ਕੋਈ ਵੀ ਮੈਂਬਰ ਨਹੀਂ ਹੈ।
ਹਾਂਜੀ।
ਸੋ ਉਹਦੇ ਵਿੱਚੋਂ ਵੀ ਇਹਨੂੰ ਮੋਸਟ ਲਾਈਕਲੀ ਇਹਨਾਂ ਨੇ ਜਿਹੜੀ ਹਕੀਕਤ ਇਹ ਆ ਵੀ ਕਿਸੇ ਨੇ ਭਾਵੇਂ ਜੇ ਮੈਂਬਰ ਹੁੰਦਾ ਵੀ NDP ਦਾ ਉਹਨਾਂ ਨੇ ਤਾਂ ਵਿਰੋਧ ਕਰਨਾ ਹੀ ਕੋਈ ਨਹੀਂ ਸੀ। ਸਾਰੇ ਹੀ ਹੁਣ ਕੋਈ ਵੀ ਇਲੈਕਸ਼ਨ ਚਾਹੁੰਦਾ ਨਹੀਂ।
ਬਸ ਜੀ ਸੈਨੇਟ ਵਾਲੇ ਆਲਰੇਡੀ ਇਸ ਬਿੱਲ ਦੀ ਪ੍ਰੀ ਸਟੱਡਿੰਗ ਕਰਦੇ ਪਏ ਨੇ, ਉਹਨਾਂ ਨੇ ਪੜ੍ਹਾਈ ਸ਼ੁਰੂ ਕਰਤੀ ਹੈ।
ਉਸ ਤੋਂ ਬਾਅਦ ਇਸ ਵੀਕ ਦੇ ਐਂਡ ਤੋਂ ਪਹਿਲਾਂ 20 ਜੂਨ ਤੋਂ ਪਹਿਲਾਂ ਜਿਹੜੀ ਥਰਡ ਰੀਡਿੰਗ ਤੇ ਫਾਈਨਲ ਰੀਡਿੰਗ ਆ ਉਹ ਵੀ ਪਾਸ ਕਰਾ ਲਈ ਜਾਣੀ ਹੈ ਤੇ ਇਹ ਬਿੱਲ ਪਾਸ ਹੋ ਹੀ ਜਾਣਾ।
ਤੇ ਜਿਹੜਾ ਮਾਰਕ ਕਾਰਨੀ ਦਾ ਟੀਚਾ ਹੈ ਕਿ 1 ਜੁਲਾਈ ਤੋਂ ਪਹਿਲਾਂ ਇਸ ਬਿੱਲ ਨੂੰ ਪਾਸ ਕਰਵਾ ਕੇ ਕਾਨੂੰਨ ਬਣਾ ਕੇ ਲਾਗੂ ਕਰਨਾ, ਉਹ ਵਾਸੂ ਜੀ ਹੁਣ ਮੋਸਟ ਲਾਈਕਲੀ ਉਹਦੇ ਪੂਰੇ ਜਿਹੜੀ ਜ਼ਮੀਨ ਆ ਉਹਦੀ ਉਹ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੋਈ ਆ।
ਓਪੋਜੀਸ਼ਨ ਹੈ ਹੀ ਨਹੀਂ,
ਓਪੋਜੀਸ਼ਨ ਹੈ ਹੀ ਨਹੀਂ ਇਸ ਵੇਲੇ, ਬਿਲਕੁਲ ਸਹੀ ਗੱਲ ਆ। ਸੋ ਬਾਕੀ ਇਹ ਦੇਖਦੇ ਹਾਂ ਹੁਣ ਜਿਹੜੇ ਇੰਡੀਜਨਸ ਭਾਈਚਾਰੇ ਨੇ ਉਹਨਾਂ ਦਾ ਇਸ ਚੀਜ਼ ਨੂੰ ਲੈ ਕੇ ਕਿਹੋ ਜਿਹਾ, ਜਿਹੜਾ ਉਹਨਾਂ ਨੇ ਕਿਹਾ ਨਥਿੰਗ ਇਜ਼ ਆਫ ਦਾ ਟੇਬਲ। ਸੋ ਬਿੱਲ ਪਾਸ ਹੋਣਾ ਇੱਕ ਚੀਜ਼ ਹੈ, ਉਸ ਬਿੱਲ ਦੇ ਆਧਾਰ 'ਤੇ ਸੱਚਮੁੱਚ ਪ੍ਰੋਜੈਕਟਸ ਬਣ ਸਕਣੇ ਅਤੇ ਜਿਹੜੀ ਇਸ ਬਿੱਲ ਦਾ ਵਾਅਦਾ ਦਿਖਾ ਕੇ ਇਹਦਾ ਪੋਟੈਂਸ਼ੀਅਲ ਦਿਖਾ ਕੇ ਜਿਹੜੇ ਪ੍ਰੋਜੈਕਟਸ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਪ੍ਰੋਜੈਕਟਸ ਅਸਲ ਦੇ ਵਿੱਚ ਬਣ ਸਕਣਗੇ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਵਿਜੇ ਜੀ ਆਪਾਂ ਬਹੁਤ ਸੇਫਲੀ ਇਹ ਗੱਲ ਕਹਿ ਸਕਦੇ ਹਾਂ ਕਿ ਜਿਹੜੇ ਅਗਲੇ 6 ਮਹੀਨੇ ਨੇ ਉਹ ਮਾਰਕ ਕਾਰਨੀ ਵਾਸਤੇ ਹਨੀਮੂਨ ਐਕਸਟੈਂਡਡ ਹਨੀਮੂਨ ਪੀਰੀਅਡ ਆ।
ਕਰੈਕਟ।
ਕਿ ਬੜਾ ਕੰਫਰਟੇਬਲ ਪੀਰੀਅਡ ਆ, ਓਪੋਜੀਸ਼ਨ ਹੈ ਨਹੀਂ ਤੇ ਡੋਨਲਡ ਟਰੰਪ ਅਜੇ ਤੱਕ ਚੰਗੀਆਂ ਗੱਲਾਂ ਕਰ ਰਹੇ ਨੇ ਇਹਨਾਂ ਦੇ ਨਾਲ ਤੇ ਜੇ ਉਹ ਟੈਰਿਫਸ ਲਗਾਈ ਰੱਖਦੇ ਨੇ ਤਾਂ ਫਿਰ ਤਾਂ ਟੈਰਿਫ ਵਾਲਾ ਖਤਰਾ ਬਣਿਆ ਹੀ ਹੋਇਆ, ਫਿਰ ਤਾਂ ਮਾਰਕ ਕਾਰਨੀ ਸਾਨੂੰ ਬੜੀ ਲੋੜ ਆ,
ਫਿਰ ਤਾਂ ਉਹੀ ਮਦਾਨੀ,
ਉਹਨਾਂ ਦੀ ਹੀ ਲੋੜ ਹੈ ਨਾ ਕਿਉਂਕਿ ਹੋਰ ਸਾਡੇ ਕੋਲ ਕੋਈ ਲੀਡਰ ਨਹੀਂ ਹੈਗਾ
ਤਾਂ ਉਹੀ ਚਾਟੀ ਤੋਂ ਹੀ ਮਦਾਨੀ
ਤੇ ਜੇ ਟੈਰਿਫਸ ਹਟ ਜਾਂਦੀਆਂ ਨੇ ਤੇ ਫਿਰ ਮਾਰਕ ਕਾਰਨੀ ਦੀ ਬੱਲੇ ਬੱਲੇ ਆ ਕਿ ਜੀ ਇਹਨਾਂ ਨੇ ਦੇਖੋ ਡੋਨਲਡ ਟਰੰਪ ਦੇ ਕੰਨ ਦੇ ਵਿੱਚ ਕਿਹੜੀ ਫੂਕ ਮਾਰੀ ਆ ਕਿ ਡੋਨਲਡ ਟਰੰਪ ਕਿਸੇ ਦੀ ਨਹੀਂ ਸੁਣਦੇ, ਉਹਨਾਂ ਨੇ ਮਾਰਕ ਕਾਰਨੀ ਦੀ ਸੁਣ ਕੇ ਕੈਨੇਡਾ ਤੋਂ ਟੈਰਿਫ ਹਟਾਤੀ। ਸੋ ਅਗਲੇ 6 ਮਹੀਨੇ ਦਾ ਆਪਾਂ ਸੇਫਲੀ ਕਹਿ ਸਕਦੇ ਹਾਂ ਕਿ ਮਾਰਕ ਕਾਰਨੀ ਵਾਸਤੇ ਚਿੱਤ ਵੀ ਉਨਕੀ ਤੇ ਪੱਟ ਵੀ
ਉਨਕੀ। ਸਹੀ ਗੱਲ।
ਇਸ ਵੇਲੇ ਉਹ ਬੜੀ ਵਧੀਆ ਕੰਫਰਟੇਬਲ ਪੋਜੀਸ਼ਨ ਦੇ ਵਿੱਚ ਨੇ ਕਿਉਂਕਿ ਪੀਅਰ ਪੋਲੀਐਫ ਦਾ ਵੀ ਜਿਹੜਾ ਬਾਈ ਇਲੈਕਸ਼ਨ ਆ ਉਹ ਅਗਸਤ ਤੋਂ ਪਹਿਲਾਂ ਨਹੀਂ ਹੋਣ ਦਾ
ਮਿਨੀਮਮ।
ਸੋ ਅਗਸਤ ਵਿੱਚ ਉਹ ਬਾਈ ਇਲੈਕਸ਼ਨ ਲੜਨਗੇ, ਫਿਰ ਹਾਊਸ ਆਫ ਕਾਮਨਸ ਵਿੱਚ ਪਹੁੰਚਣਗੇ, ਫਿਰ ਫਾਲ ਸੈਸ਼ਨ ਦੇ ਵਿੱਚ ਉਹ ਆਣਗੇ ਹਾਊਸ ਆਫ ਕਾਮਨਸ ਦੇ ਵਿੱਚ ਤੇ ਉੱਥੇ ਆ ਕੇ ਵੀ ਉਹ ਇੱਕ ਤਰ੍ਹਾਂ ਕਹਿ ਲਓ ਵੀ ਜਿੰਨੀ ਦੇਰ ਤੱਕ ਉਹਨਾਂ ਦਾ ਲੀਡਰਸ਼ਿਪ ਰਿਵਿਊ ਨਹੀਂ ਹੋ ਜਾਂਦਾ ਇੱਕ ਤਰ੍ਹਾਂ ਉਹ ਬੈਕ ਫੁੱਟ ਤੇ ਹੀ ਹੋਣਗੇ, ਉਹਨੇ ਤਕੜੇ ਹੋ ਕੇ ਨਹੀਂ ਪੇਸ਼ ਆ ਸਕਦੇ ਜਿੰਨੇ ਸ਼ਾਇਦ ਪਹਿਲਾਂ ਹੁੰਦੇ ਸੀ ਇਲੈਕਸ਼ਨ।
ਹਾਂ ਬਿਲਕੁਲ, ਸਪੈਸ਼ਲੀ ਹਾਂ ਜਨਵਰੀ ਤੱਕ ਉਹਨਾਂ ਨੂੰ ਵੀ ਇਸ ਗੱਲ ਦੀ ਹੁਚਕੋ ਤੁਚਕੂ ਲੱਗੀ ਰਹਿਣੀ ਆ ਕਿ ਭਾਈ ਜਿਹੜਾ ਲੀਡਰਸ਼ਿਪ ਰਿਵਿਊ ਗਰਾਸ ਰੂਟ ਲੈਵਲ ਤੇ ਹੋਣਾ ਪਾਰਟੀ ਦੀ ਇੱਕ ਨੈਸ਼ਨਲ ਕਨਵੈਨਸ਼ਨ ਚ ਵੀ ਕਿਤੇ ਉੱਥੇ ਨਾ ਬਾਜ਼ੀ ਪੁੱਠੀ ਬਹਿ ਜਾਓ।
ਸੋ ਲਿਬਰਲਸ ਨਾਲ ਕਹਿੰਦਾ ਤੁਸੀਂ ਬਹਿ ਜਾਓ, ਤੁਹਾਡੇ ਤਾਂ ਆਪਣੀ ਪਾਰਟੀ 'ਚ ਤੁਹਾਡਾ ਆਧਾਰ ਨਹੀਂ ਹੈ, ਜ਼ਿਆਦਾ ਨਾ ਬੋਲੋ ਤੁਸੀਂ। ਸੋ ਥੋੜਾ ਜਿਹਾ ਬੈਕ ਫੁੱਟ ਤੇ ਤਾਂ ਹੋਣਗੇ ਅੰਟਿਲ ਦ ਲੀਡਰਸ਼ਿਪ ਰਿਵਿਊ।
ਬਿਲਕੁਲ।
ਸੋ ਉਸ ਤੋਂ ਬਾਅਦ ਮੇ ਬੀ ਯੂ ਨੋ ਫੈਡਰਲ ਪੋਲੀਟਿਕਸ ਪਿਕਸ ਅਪ ਸਮ ਸਟੀਮ, ਦੈਟ ਰਿਮੇਨਸ ਟੂ ਬੀ ਸੀਨ, ਪਰ ਉਹ ਵੀ 6 ਮਹੀਨੇ ਵਾਲੀ ਜਿਹੜੀ ਵਿੰਡੋ ਆ ਉਹ ਤਾਂ ਬੜੀ ਕੰਫਰਟੇਬਲ
ਹੈ ਇਸ ਵੇਲੇ। ਯੈਸ ਵਾਸੂ ਜੀ, G7 ਸਮਿਟ, ਬੈਂਫ ਨੈਸ਼ਨਲ ਸ਼ਹਿਰ ਕਹਿ ਲਓ ਪਿੰਡ ਕਹਿ ਲਓ ਉੱਥੇ ਚੱਲਦਾ ਪਿਆ,
ਪਹਾੜੀ ਪਿੰਡ,
ਪਹਾੜੀ ਪਿੰਡ ਬਿਲਕੁਲ, ਬੜਾ ਖੂਬਸੂਰਤ ਨਜ਼ਾਰਿਆਂ ਵਾਲਾ, ਖੂਬਸੂਰਤ ਮਨਮੋਹਕ ਦ੍ਰਿਸ਼ ਉੱਥੇ,
ਇੰਨਾ ਸੋਹਣਾ ਕਿ ਡੋਨਲਡ ਟਰੰਪ ਵੀ ਵਾਰ ਵਾਰ ਕਹਿ ਰਹੇ ਸਨ, ਕਹਿੰਦੇ ਬਿਊਟੀਫੁਲ,
ਇਟਸ ਬਿਊਟੀਫੁਲ। ਅਤੇ ਵਾਸੂ ਜੀ, ਅੱਜ ਇਸ ਵੇਲੇ ਰਾਈਟ ਨਾਓ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਈਡਲਾਈਨਸ 'ਤੇ ਮੁਲਾਕਾਤ ਕਰ ਰਹੇ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਨਾਲ। ਅੱਜ ਬਹੁਤ ਸਾਰੀਆਂ ਇਹੋ ਜਿਹੀਆਂ ਸਾਈਡਲਾਈਨਸ 'ਤੇ ਮੀਟਿੰਗਸ ਹੋਣੀਆਂ ਨੇ ਜਿਹਦੇ ਵਿੱਚ ਕਿ ਜਿਹੜੇ ਨੌਨ G7 ਮੈਂਬਰਸ ਨੇ ਉਹਨਾਂ ਦੇ ਲੀਡਰਸ ਦੇ ਨਾਲ ਮਾਰਕ ਕਾਰਨੀ ਨੇ ਮੁਲਾਕਾਤ ਕਰਨੀ ਆ। ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਇਸ ਵੇਲੇ ਚੱਲਦੀ ਪਈ ਆ, ਅਤੇ ਅੱਜ ਦੁਪਹਿਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਹੋਣੀ ਆ। ਇਸੇ ਤਰ੍ਹਾਂ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੇਨਬਾਮ, ਉਹ ਵੀ ਆਏ ਹੋਏ ਨੇ, ਉਹਨਾਂ ਨੇ ਵੀ ਅੱਜ ਵੱਖੋ ਵੱਖਰੇ ਜਿਹੜੇ ਲੀਡਰਸ ਨੇ ਉਹਨਾਂ ਨਾਲ ਮੁਲਾਕਾਤਾਂ ਕਰਨੀਆਂ ਨੇ। ਸਾਊਥ ਅਫਰੀਕਾ ਦੇ ਲੀਡਰ ਉਹਨਾਂ ਨਾਲ ਗੱਲਬਾਤ ਪਹਿਲਾਂ ਹੋ ਚੁੱਕੀ ਆ, ਉਹ ਵੀ ਉੱਥੇ ਮੌਜੂਦ ਨੇ।
ਸੋ ਜਿਹੜੀ ਅੱਜ ਦੀ ਆਈਟਨਰੀ ਆ, ਸੋ ਇਸ ਵੇਲੇ ਜੋ ਵਲਾਦੀਮੀਰ ਜ਼ੇਲੈਂਸਕੀ ਨਾਲ ਗੱਲਬਾਤ ਚੱਲ ਰਹੀ ਆ, ਇਹ ਸਾਡੇ ਸਮੇਂ ਮੁਤਾਬਕ 8:45 ਵਜੇ ਸ਼ੁਰੂ ਹੋਈ ਹੈ, 8:30 ਤੱਕ ਚੱਲੇਗੀ। ਉਸ ਤੋਂ ਬਾਅਦ ਵਰਕਿੰਗ ਬ੍ਰੇਕਫਾਸਟ ਹੋਣਾ, ਤੇ ਉਹਦੇ ਵਿੱਚ ਮੁੱਦਾ ਹੋਏਗਾ ਯੂਕਰੇਨ, ਯੂਕਰੇਨ ਨੂੰ ਆਪਾਂ ਜ਼ਿਆਦਾ ਪੈਸੇ ਇਕੱਠੇ ਕਰਕੇ ਭੇਜੀਏ ਸਾਰੇ ਜਣੇ। ਸੋ ਵਰਕਿੰਗ ਬ੍ਰੇਕਫਾਸਟ ਚੱਲੇਗਾ 9:30 ਤੱਕ, ਫਿਰ G7 ਦਾ ਆਫੀਸ਼ੀਅਲ ਕਲੋਜ਼ਿੰਗ ਸੈਸ਼ਨ ਹੋਏਗਾ। ਸੋ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸ਼ਿਰਕਤ ਕਰਨਗੇ ਆਫਕੋਰਸ। ਫਿਰ ਉਸ ਤੋਂ ਬਾਅਦ 10 ਵਜੇ ਸਾਰੇ ਜਿਹੜੇ G7 ਇਨਵਾਈਟੀਜ਼ ਨੇ, ਜਿਹੜੇ ਨੌਨ G7
ਇਨਵਾਈਟੀਜ਼
ਇੰਕਲੂਡਿੰਗ ਨਰਿੰਦਰ ਮੋਦੀ ਅਤੇ ਹੋਰ ਜਿਹੜੇ ਬਾਕੀ ਲੀਡਰਸ ਨੇ ਜਿਹਨਾਂ ਨੂੰ ਸੱਦੇ ਭੇਜੇ ਗਏ, ਜਿਹੜੇ G7 ਦੇ ਮੈਂਬਰਸ ਨਹੀਂ ਹਨ, ਉਹਨਾਂ ਨੂੰ ਇੱਕ ਇੱਕ ਕਰਕੇ ਵੈਲਕਮ ਕਰਨਗੇ ਮਾਰਕ ਕਾਰਨੀ, ਜਿਵੇਂ ਕੱਲ G7 ਲੀਡਰਸ ਨੂੰ ਉਹਨਾਂ ਨੇ ਵੈਲਕਮ ਕੀਤਾ। ਫਿਰ ਉਸ ਤੋਂ ਬਾਅਦ 10:15 ਵਜੇ 15 ਮਿੰਟਾਂ ਬਾਅਦ ਹੀ ਐਕਸਟੈਂਡਡ ਫੈਮਿਲੀ ਫੋਟੋ ਹੋਏਗੀ G7 ਲੀਡਰਸ ਅਲੋਂਗ ਵਿਦ ਨੌਨ G7 ਇਨਵਾਈਟੀਜ਼। ਉਸ ਤੋਂ ਬਾਅਦ ਫਿਰ ਸਭ ਤੋਂ ਪਹਿਲਾਂ ਮੁਲਾਕਾਤ ਕਰਨਗੇ 10:30 ਵਜੇ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਐਂਟੋਨੀਓ ਗੁਟੈਰਸ ਦੇ ਨਾਲ। ਉਸ ਤੋਂ ਬਾਅਦ ਫਿਰ 10:50 ਤੇ ਮੁਲਾਕਾਤ ਹੋਏਗੀ ਬ੍ਰਾਜ਼ੀਲ ਦੇ ਪ੍ਰੈਜੀਡੈਂਟ ਲੂਲਾ ਡਾ ਸਿਲਵਾ ਦੇ ਨਾਲ। ਉਸ ਤੋਂ ਬਾਅਦ ਦੁਪਹਿਰ 12:00 ਸਾਡੇ, ਮੈਂ ਪੈਸੀਫਿਕ ਸਮੇਂ ਸਾਰਾ ਕੁਝ ਗੱਲ ਕਰ
ਰਿਹਾ,
1 ਘੰਟਾ ਘਟਾ ਕੇ, ਹਾਂਜੀ। ਸੋ 12:00 ਲੰਚ ਹੋਏਗਾ, ਵਰਕਿੰਗ ਲੰਚ ਹੋਏਗਾ, ਇਹ ਐਨਰਜੀ ਸਿਕਿਉਰਿਟੀ ਦੇ ਮਸਲੇ ਤੇ ਹੋਏਗਾ, ਇਹਦੇ ਵਿੱਚ ਐਨਰਜੀ ਬਾਰੇ ਗੱਲ ਹੋਏਗੀ ਜ਼ਿਆਦਾ। ਫਿਰ ਉਸ ਤੋਂ ਬਾਅਦ ਇਹ ਲੰਚ ਚੱਲਣਾ ਹੈਗਾ ਆਲਮੋਸਟ 3 ਘੰਟੇ, ਤੇ ਫਿਰ 3:00 ਦੁਪਹਿਰ ਨੂੰ G7 ਦਾ ਪ੍ਰੈਜ਼ੀਡੈਂਸੀ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਮਾਰਕ ਕਾਰਨੀ ਵੱਲੋਂ। ਸੋ G7 ਪ੍ਰੈਜ਼ੀਡੈਂਸੀ ਪ੍ਰੈਸ ਕਾਨਫਰੰਸ। ਉਸ ਤੋਂ ਬਾਅਦ ਫਿਰ 3:40 ਤੇ ਨਰਿੰਦਰ ਮੋਦੀ ਦੇ ਨਾਲ ਮੀਟਿੰਗ ਕੀਤੀ ਜਾਏਗੀ ਮਾਰਕ ਕਾਰਨੀ ਵੱਲੋਂ
ਪ੍ਰੈਸ ਕਾਨਫਰੰਸ ਤੋਂ ਬਾਅਦ।
ਸੋ ਇਹ ਜਿਹੜੀ ਮੀਟਿੰਗ ਹੋਏਗੀ, ਇਸ ਤੋਂ ਪਹਿਲਾਂ ਇੱਕ ਫੋਟੋ ਆਪ ਹੋਏਗਾ। ਫੋਟੋ ਆਪ ਦੌਰਾਨ ਅਜੇ ਅਸੀਂ ਦੇਖਿਆ ਜਿਵੇਂ ਡੋਨਲਡ ਟਰੰਪ ਨਾਲ ਵੀ ਜਦੋਂ ਮੁਲਾਕਾਤ ਹੋਈ ਸੀ G7 ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ, ਸਭ ਤੋਂ ਪਹਿਲੀ ਜਿਹੜੀ ਮੁਲਾਕਾਤ, ਉਦੋਂ ਵੀ ਇੱਕ ਛੋਟਾ ਜਿਹਾ ਫੋਟੋ ਆਪ ਸੀ, ਪਰ ਦੋਨੋਂ ਵੱਲੋਂ ਛੋਟੀ ਛੋਟੀ ਸਟੇਟਮੈਂਟ ਦਿੱਤੀ ਗਈ ਸੀ। ਸੋ ਕਿ ਇਕੱਠੇ ਹੋ ਕੇ ਮੀਡੀਆ ਦੇ ਸਾਹਮਣੇ ਇੱਕ ਇੱਕ ਸਟੇਟਮੈਂਟ ਛੋਟੀ ਜਿਹੀ ਦੇਣਗੇ, ਮੋਸਟ ਲਾਈਕਲੀ ਦੇਣਗੇ। ਸੋ ਨਰਿੰਦਰ ਮੋਦੀ ਕੀ ਬੋਲਦੇ ਨੇ, ਮਾਰਕ ਕਾਰਨੀ ਅੱਗੋਂ ਕੀ ਬੋਲਦੇ ਨੇ, ਕਿਸ ਸੁਰ ਦੇ ਵਿੱਚ ਬੋਲਦੇ ਨੇ, ਉਹ ਸਾਰੀਆਂ ਚੀਜ਼ਾਂ ਦੇਖਣ ਯੋਗ ਹੋਣਗੀਆਂ। ਉਸ ਤੋਂ ਬਾਅਦ ਫਿਰ 4:15 ਸਾਡੇ ਸਮੇਂ ਮੁਤਾਬਕ, ਸੋ ਜਿਹੜੀ ਨਰਿੰਦਰ ਮੋਦੀ ਨਾਲ ਮੀਟਿੰਗ ਆ 3:40 ਤੇ ਆ। ਉਸ ਤੋਂ ਬਾਅਦ 4:15 ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਦੇ ਨਾਲ ਮੀਟਿੰਗ ਹੋਏਗੀ, ਤੇ ਫਿਰ ਅਖੀਰ ਦੇ ਵਿੱਚ ਲਾਸਟ ਮੀਟਿੰਗ ਜਿਹੜੀ ਰੱਖੀ ਆ 4:40 ਤੇ, ਉਹ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੇਨਬਾਮ ਦੇ ਨਾਲ।
ਸੋ ਇਹ ਤੇ ਹੋਇਆ ਅੱਜ ਦੀ ਆਈਟੈਨਰੀ ਜੋ ਅੱਜ ਹੋਣਾ। ਵਾਸੂ ਜੀ, ਅੱਜ ਦੇਖੋ ਵਲਾਦੀਮੀਰ ਜ਼ੇਲੈਂਸਕੀ ਦਾ ਇੱਥੇ ਆਉਣਾ ਇਸ ਪਾਸਿਓਂ ਵੀ ਬੜਾ ਇੰਪੋਰਟੈਂਟ ਸੀ ਕਿ ਡੋਨਲਡ ਟਰੰਪ ਨੇ ਵੀ ਇੱਥੇ ਹੋਣਾ ਸੀ, ਤੇ ਡੋਨਲਡ ਟਰੰਪ ਦੀ ਇੱਥੇ ਮੌਜੂਦਗੀ ਦੇ ਵਿੱਚ ਟਰੰਪ ਨੇ ਜਿਵੇਂ ਪੁਤਿਨ ਦੇ ਨਾਲ ਪਿਛਲੇ ਦਿਨੀ ਗੱਲਬਾਤ ਕੀਤੀ ਹੈ, ਹੋਰ ਸਾਰਾ ਕੁਝ ਹੋਇਆ, ਵੀ ਇੱਕ ਇਹ ਮੌਕਾ ਸੀ ਕਿ ਬਾਕੀ ਦੇ G7 ਤੇ ਹੋਰ ਇਨਵਾਈਟੀਜ਼ ਦੇ ਗਰੁੱਪ ਦੇ ਨਾਲ ਜਦੋਂ ਵਲਾਦੀਮੀਰ ਜ਼ੇਲੈਂਸਕੀ ਵੀ ਉੱਥੇ ਹੋਣਗੇ, ਵੀ ਉੱਥੇ ਕੋਈ ਹੋਰ ਜਿਹੜੀ ਸਾਜ਼ਗਾਰ ਗੱਲਬਾਤ ਹੋ ਸਕਦੀ ਆ। ਪਰ ਡੋਨਲਡ ਟਰੰਪ ਨੂੰ ਕੱਲ੍ਹ ਅੱਧ ਵਾਟਿਓਂ ਹੀ ਵਿੱਚੋਂ ਹੀ G7 ਸਮਿਟ ਛੱਡ ਕੇ ਜਾਣਾ ਪਿਆ। ਇਸ ਚੀਜ਼ ਬਾਰੇ ਮਾਰਕ ਕਾਰਨੀ ਨੂੰ ਪਹਿਲਾਂ ਤਕਰੀਬਨ ਟਰੰਪ ਦੇ ਡਿਪਾਰਚਰ ਤੋਂ ਘੰਟਾ ਸਵਾ ਘੰਟਾ ਪਹਿਲਾਂ ਇਨਫੋਰਮ ਕਰ ਦਿੱਤਾ ਗਿਆ ਸੀ। ਵਾਈਟ ਹਾਊਸ ਵੱਲੋਂ ਇਹ ਦੱਸਿਆ ਗਿਆ ਕਿ ਡੋਨਲਡ ਟਰੰਪ ਇਸ ਕਰਕੇ ਜਾ ਰਹੇ ਨੇ ਕਿਉਂਕਿ ਜਿਹੜਾ ਇਜ਼ਰਾਈਲ ਤੇ ਈਰਾਨ ਵਿਚਕਾਰ ਕੌਨਫਲਿਕਟ ਬਣਿਆ ਹੋਇਆ, ਉਹਦੇ ਸੰਦਰਭ ਦੇ ਵਿੱਚ ਡੋਨਲਡ ਟਰੰਪ ਦਾ ਵਾਪਸ ਮੁੜ ਕੇ ਜਾਣਾ ਜ਼ਰੂਰੀ ਆ। ਅੱਛਾ, ਉਹਨਾਂ ਨੇ ਵਾਪਸ ਜਾ ਕੇ ਕੀਤਾ ਕੀ ਆ, ਚੱਲ ਕੀ ਰਿਹਾ, ਇਹਦੇ ਬਾਰੇ ਅਜੇ ਕੁਝ ਪਤਾ ਨਹੀਂ, ਕਿਉਂਕਿ ਲੱਗਦਾ ਇਹ ਸੀ ਵੀ ਟਰੰਪ ਜਿਵੇਂ ਤਤਪੜਾ ਦੇ ਵਿੱਚ ਇਕਦਮ ਗਏ ਨੇ, ਵੀ ਕੱਲ੍ਹ ਲੰਘੀ ਸ਼ਾਮ ਜਾਂ ਅੱਜ ਸਵੇਰ ਤੱਕ ਕੋਈ ਮੇਜਰ ਅਪਡੇਟ ਆ ਸਕਦੀ ਹੈ ਉਸ ਕੌਨਫਲਿਕਟ ਦੇ ਡੀਐਸਕਲੇਟ ਕਰਨ ਦੇ ਹਵਾਲੇ ਤੋਂ, ਪਰ ਉੱਦਾਂ ਦਾ ਕੋਈ ਸੰਕੇਤ ਆਇਆ ਨਹੀਂ। ਟਰੰਪ ਨੇ ਇਹ ਜ਼ਰੂਰ ਕਹਿ ਦਿੱਤਾ ਸੀ ਕਿ ਤਹਿਰਾਨ ਜਿਹੜੀ ਕਿ ਈਰਾਨ ਦੀ ਰਾਜਧਾਨੀ ਹੈ ਉਹਨੂੰ ਇਵੈਕੂਏਟ ਕਰ ਦਿੱਤਾ ਜਾਵੇ। ਸੋ ਜਿਹੜੇ ਇੱਦਾਂ ਦੇ ਸੰਕੇਤ ਨੇ ਉਹ ਜ਼ਰੂਰ ਮਿਲਦੇ ਰਹੇ। ਕੱਲ੍ਹ G7 ਦੇ ਵਿੱਚ ਇੱਕ ਜਿਹੜੀ ਸਟੇਟਮੈਂਟ ਸਾਰੇ ਲੀਡਰਸ ਨੇ ਜਿਹੜੀ ਇੱਕ ਜਾਰੀ ਕੀਤੀ, ਜਿਹਦੀ ਪਹਿਲਾਂ ਰਿਪੋਰਟ ਇਹ ਆ ਗਈ ਸੀ ਵੀ ਅਮਰੀਕਾ ਨੇ ਉੱਤੇ ਹਸਤਾਖਰ ਨਹੀਂ ਕੀਤੇ, ਪਰ ਬਾਅਦ 'ਚ ਦੱਸਿਆ ਗਿਆ ਵੀ ਅਮਰੀਕਾ ਨੇ ਵੀ ਹਸਤਾਖਰ ਕੀਤੇ ਨੇ, ਜਿਹਦੇ ਵਿੱਚ ਕਿ ਈਰਾਨ ਦੀ ਨਿਖੇਧੀ ਕੀਤੀ ਗਈ ਆ ਅਤੇ ਇਜ਼ਰਾਈਲ ਦਾ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਹੱਕ, ਉਹਦੀ ਪ੍ਰੋੜਤਾ ਕੀਤੀ ਗਈ ਆ।
ਯਾ ਸੋ ਉਹਦੇ ਬਾਰੇ ਵੀ ਗੱਲ ਕਰਦੇ ਸਟੇਟਮੈਂਟ ਬਾਰੇ ਜਿਹੜੀ ਗੱਲ ਆ ਕਿ ਡੋਨਲਡ ਟਰੰਪ ਵਾਪਸ ਕਿਉਂ ਗਏ ਨੇ ਇਹਦੇ ਬਾਰੇ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਨੇ ਇਮੈਨੁਅਲ ਮੈਕਰੋਨ ਉਹਨਾਂ ਨੇ ਕਿਤੇ ਗੱਲਾਂ ਬਾਤਾਂ 'ਚ ਇਹ ਕਿਹਾ ਕਹਿੰਦੇ ਵੀ ਇਹ ਹੁਣ ਵਾਪਸ ਜਾ ਕੇ ਨਾ ਇਰਾਨ ਤੇ ਇਜ਼ਰਾਈਲ ਦੇ ਵਿਚਕਾਰ ਸੀਜ਼ ਫਾਇਰ ਕਰਾਉਣ ਦੀ ਕੋਸ਼ਿਸ਼ ਕਰਨਗੇ ਸੀਜ਼ ਫਾਇਰ ਦੇ ਉੱਤੇ ਕੰਮ ਕਰਨ ਲਈ ਵਾਪਸ ਗਏ ਨੇ ਡੋਨਲਡ ਟਰੰਪ ਡੋਨਲਡ ਟਰੰਪ ਜਹਾਜ਼ ਦੇ ਵਿੱਚ ਬੈਠੇ ਤੁਹਾਨੂੰ ਪਤਾ ਉਹਨਾਂ ਦੇ ਏਅਰਫੋਰਸ ਵਨ ਦੇ ਵਿੱਚ 20 ਟੀਵੀ ਲੱਗੇ ਹੋਏ ਨੇ 20 ਟੈਲੀਵਿਜ਼ਨਸ ਉਹ ਸਾਰਾ ਕੁਝ ਦੇਖ ਰਹੇ ਸੀ ਉਹਨਾਂ ਨੇ ਆਪਣੇ ਏਅਰਫੋਰਸ ਵਨ ਦੇ ਵਿੱਚੋਂ ਹੀ ਟਰੂਥ ਸੋਸ਼ਲ ਦੇ ਉੱਤੇ ਪੋਸਟ ਦਾਗ ਦਿੱਤੀ ਉਹ ਕਹਿੰਦੇ ਕਿ ਵੀ ਇਮੈਨੁਅਲ ਮੈਕਰੋਨ ਤਾਂ ਕਹਿੰਦੇ ਐਵੇਂ ਕਹੀ ਜਾਂਦੇ ਆ ਵੀ ਇਹਨਾਂ ਨੂੰ ਕੀ ਪਤਾ ਵੀ ਮੈਂ ਕੀ ਕਰ ਰਿਹਾ ਕਹਿੰਦੇ ਪਬਲਿਸਿਟੀ ਸੀਕਿੰਗ ਪ੍ਰੈਜ਼ੀਡੈਂਟ ਇਮੈਨੁਅਲ ਮੈਕਰੋਨ ਆਫ ਫਰਾਂਸ ਮਿਸਟੇਕਨਲੀ ਸੈਡ that I left the G7 summit to go back to DC to work on a ceasefire between Iran and Israel. Wrong. He has no idea why I am on my way to Washington right now. But it certainly has nothing to do with a ceasefire. Ceasefire karan nahi chalya main, much bigger than that. Whether purposely or not, Emmanuel always gets it wrong. Stay tuned. ਮੈਨੂੰ ਲੱਗਦਾ ਫਰਾਂਸ ਦੇ ਵਿੱਚ ਆਪੋਜੀਸ਼ਨ ਵਾਲਿਆਂ ਨੇ ਨਾ ਇਸ ਸਲੋਗਨ ਦੇ ਨਾਲ ਟੀ ਸ਼ਰਟਸ ਬਣਾ ਲੈਣੀਆਂ ਇਮੈਨੁਅਲ
ਰੌਂਗ ਸਟੇ ਟਿਊਨਡ ਅਜੇ ਇੱਕ ਇਹ ਪਤਾ ਕਰੋ ਵੀ ਜਿਹੜੇ ਟਰੰਪ ਦੇ ਏਅਰਫੋਰਸ ਵਨ 'ਚ 20 ਟੀਵੀ ਲੱਗੇ ਨੇ ਕਿਤੇ ਇੱਦਾਂ ਤਾਂ ਨਹੀਂ ਹੈਗਾ ਵੀ ਵੀਡੀਓ ਕਿਸੇ ਇੱਕ ਟੀਵੀ ਚੱਲਦੀ ਹੋਵੇ ਆਡੀਓ ਦੂਜੇ ਦੀ ਔਨ ਹੁੰਦੀ ਹੋਵੇ ਉਹ ਜਿਹੜੀਆਂ ਗੱਲਾਂ ਰਲ ਗੱਡ ਕਰ ਲੈਂਦੇ ਆ ਕੱਲ੍ਹ ਵਾਸੂ ਜੀ ਜਦੋਂ ਡੋਨਲਡ ਟਰੰਪ ਆਏ ਜਿਹੜੀਆਂ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਕੱਲ੍ਹ ਸਵੇਰੇ ਹੀ ਸੈਡ ਕੇ ਜੀ ਪਹਿਲਾਂ G7 ਜਦੋਂ G8 ਸੀਗਾ ਵੀ ਇੱਥੋਂ ਰਸ਼ੀਆ ਨੂੰ ਬਾਹਰ ਕੱਢਣਾ ਉਹ ਗਲਤੀ ਸੀ ਕਹਿੰਦੇ ਰਸ਼ੀਆ ਨੂੰ ਬਾਹਰ ਕੱਢਣ ਦਾ ਕੰਮ ਬਾਈਡਨ ਨੇ ਕੀਤਾ ਤੇ ਇੱਕ ਬੰਦਾ ਜਿਹਦਾ ਨਾਮ ਟਰੂਡੋ ਉਹਨੇ ਕੀਤਾ ਜਦੋਂ ਕਿ ਹਕੀਕਤ ਇਹ ਹੈ
ਰੋਂਗ ਨੇ ਟਰੂਥ ਵਿੱਚ ਲਿਖਿਆ
ਜਦੋਂ ਕਿ ਹਕੀਕਤ ਇਹ ਹੈ ਕਿ ਜਦੋਂ ਰਸ਼ੀਆ ਨੂੰ G7 ਤੋਂ G8 ਤੋਂ ਬਾਹਰ ਕੀਤਾ ਗਿਆ ਸੀ ਉਦੋਂ ਸਟੀਵਨ ਹਾਰਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਸੀ ਅੱਛਾ ਦਿਲਚਸਪ ਗੱਲ ਇਹ ਆ ਕਿ ਜਿਹੜੀ ਉਹ ਜੌਨ ਕ੍ਰੈਚਰ ਨੇ ਸਲਾਹ ਦਿੱਤੀ ਸੀ ਨਾ ਵੀ ਟਰੰਪ ਨੇ ਬਹੁਤ ਕੁਝ ਕਹਿਣਾ ਗੱਲਾਂ ਇਗਨੋਰ ਕਰਿਓ ਉੱਥੇ ਦੇਖੋ ਕੈਨੇਡੀਅਨ ਡੈਲੀਗੇਸ਼ਨ ਖੜੀ ਮਾਰ ਕਾਰਨੀ ਉੱਥੇ ਖੜੇ ਜਦੋਂ ਡੋਨਲਡ ਟਰੰਪ ਇਹ ਗੱਲਾਂ ਕਰ ਰਹੇ ਮੀਡੀਆ ਦੇ ਸਾਹਮਣੇ ਕਿ ਜੀ ਦੇਖੋ ਜਸਟਿਨ ਟਰੂਡੋ ਤੇ ਬਾਈਡਨ ਨੇ ਰਸ਼ੀਆ ਨੂੰ ਬਾਹਰ ਕਰਾਤਾ ਜੇ ਰਸ਼ੀਆ ਨੂੰ ਬਾਹਰ ਨਾ ਕੱਢਿਆ ਹੁੰਦਾ ਇਸ ਗਰੁੱਪ ਵਿੱਚੋਂ ਫਿਰ ਯੂਕਰੇਨ ਵਾਲੀ ਆ ਸਿਚੁਏਸ਼ਨ ਇੰਨੀ ਆਹ ਖਰਾਬ ਨਹੀਂ ਸੀ ਹੋਣੀ ਰਸ਼ੀਆ ਨੇ ਯੂਕਰੇਨ ਤੇ ਹਮਲਾ ਨਹੀਂ ਸੀ ਕਰਨਾ ਬਚਾ ਸਕਦੇ ਸੀ ਉਦੋਂ ਕਿਸੇ ਨੇ ਵੀ ਕਰੈਕਟ ਨਹੀਂ ਕੀਤਾ ਉਹਨਾਂ ਨੂੰ ਕਿਉਂਕਿ ਜਿਹੜਾ ਮਕਸਦ ਸੀ ਉਸ ਵੇਲੇ ਡੋਨਲਡ ਟਰੰਪ ਨੂੰ ਉਸ ਪੁਆਇੰਟ ਤੇ ਘੇਰਨ ਦਾ ਨਹੀਂ ਸੀ ਗੱਲ ਤੇ ਸੀਗੀ ਭਾਈ ਟ੍ਰੇਡ ਵਾਲੇ ਇਸ਼ੂ ਤੇ ਗੱਲ ਹੋਵੇ ਟਰੰਪ ਨੇ ਅੱਛਾ ਉੱਥੇ ਤਾਂ ਇਹ ਗੱਲ ਕਹੀ ਕੱਲ ਵੀ ਦੇਖੋ ਟ੍ਰੇਡ ਤੇ ਕਹਿੰਦੇ ਵੀ ਦੇਖੋ ਮੈਂ ਟੈਰਿਫ ਗਾਇਆ ਮੈਂ ਟੈਰਿਫ ਮੈਨ ਤੇ ਮਾਰਕ ਦਾ ਆਈਡੀਆ ਮਾਰਕ ਕਾਰਨੀ ਨੂੰ ਸੰਬੋਧਨ ਕਰਦੇ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਵੱਖਰਾ ਆਈਡੀਆ ਬੜਾ ਕੰਪਲੈਕਸ ਫਾਰਮੂਲਾ ਇਹਨਾਂ ਦਾ ਟ੍ਰੇਡ ਬਾਰੇ ਸੋ ਦੇਖਾਂਗੇ ਕੁਝ ਨਾ ਕੁਝ ਕਹਿੰਦੇ ਅਸੀਂ ਕਿ ਡੀਲ ਰੀਚ ਆਊਟ ਕਰ ਸਕਦੇ ਹਾਂ ਫਿਰ ਮਾਰਕ ਕਾਰਨੀ ਨੇ ਇਹ ਗੱਲ ਬਾਅਦ 'ਚ ਕਹੀ ਹੈ ਵੀ 30 ਦਿਨਾਂ ਦੇ ਅੰਦਰ ਵੀ ਅਸੀਂ ਇਹ ਹੁਣ ਟੀਚਾ ਰੱਖਿਆ ਵਿਦਇਨ 30 ਡੇਜ਼ ਕੋਈ ਨਾ ਕੋਈ ਜਿਹੜੀ ਇਕਨੋਮਿਕ ਡੀਲ ਹੈਗੀ ਆ ਅਮਰੀਕਾ ਦੇ ਨਾਲ ਕੈਨੇਡਾ ਦੀ ਉਹ ਕੀਤੀ ਜਾ ਸਕੇ ਇਹ ਆਪਣੇ ਆਪ ਦੇ ਵਿੱਚ ਬੜੀ ਇੰਟਰਸਟਿੰਗ ਗੱਲ ਹੈ ਬਸ ਜੀ ਇਸ ਤਰ੍ਹਾਂ ਦੀ ਜਿਹੜੀ ਕੋਈ ਸੈਲਫ ਇੰਪੋਜ਼ਡ ਡੈਡਲਾਈਨ ਆ ਇੰਨੇ ਅਨਪ੍ਰਿਡਿਕਟੇਬਲ ਬੰਦੇ ਨਾਲ ਜਦ ਤੁਸੀਂ ਡੀਲ ਕਰ ਰਹੇ ਹੋ ਇਹ ਆਮ ਤੌਰ 'ਤੇ ਕੋਈ ਵੀ ਧਿਰ ਆਪਣੇ ਉੱਪਰ ਲਗਾਉਣਾ ਨਹੀਂ ਚਾਹੁੰਦੀ
ਸੋ ਵਿਜੇ ਜੀ ਕੱਲ੍ਹ ਦਾ ਮੇਨ ਹਾਸਲ ਹੀ ਇਹ ਰਿਹਾ ਕਿ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਜਿਹੜੀ ਸਟੇਟਮੈਂਟ ਬਾਅਦ 'ਚ ਜਾਰੀ ਕੀਤੀ ਗਈ ਕਿ ਦੋਨੋਂ ਧਿਰਾਂ ਦੇ ਵਿਚਕਾਰ ਕੈਨੇਡਾ ਅਤੇ US ਦੇ ਵਿਚਕਾਰ ਇਸ ਗੱਲ ਨੂੰ ਲੈ ਕੇ ਸਹਿਮਤੀ ਬਣੀ ਹੈ ਕਿ ਅਸੀਂ ਕੋਸ਼ਿਸ਼ ਕਰਨੀ ਹੈ ਕਿ 30 ਦਿਨਾਂ ਦੇ ਅੰਦਰ ਅੰਦਰ ਆਪਸ ਦੇ ਵਿੱਚ ਕੋਈ ਰਾਜ਼ੀਨਾਮਾ ਕੋਈ ਅਗਰੀਮੈਂਟ ਕੋਈ ਡੀਲ ਹੋ ਸਕੇ
ਜੀ
ਹੁਣ ਵਿਜੇ ਜੀ ਕੱਲ੍ਹ ਜੇ ਦੇਖਿਆ ਜਾਵੇ ਜੋ ਕੁਝ ਹੋਇਆ ਡੋਨਲਡ ਟਰੰਪ ਨਾਲ ਮੁਲਾਕਾਤ ਹੋਈ ਉਸ ਤੋਂ ਬਾਅਦ ਕੁਝ ਸੈਸ਼ਨਸ ਹੋਏ ਡੋਨਲਡ ਟਰੰਪ ਫਿਰ ਉਹ ਰਾਊਂਡ ਟੇਬਲ ਦੇ ਵਿੱਚ ਵੀ ਬੈਠੇ ਮਾਰਕ ਕਾਰਨੀ ਨੇ ਸੰਬੋਧਨ ਕੀਤਾ ਉਸ ਤੋਂ ਬਾਅਦ ਡੋਨਲਡ ਟਰੰਪ ਨੇ ਕਿਹਾ ਕਿ ਇਵੈਕੂਏਟ ਤਹਿਰਾਨ ਸਾਰਿਆਂ ਨੂੰ ਕਹਿਤਾ ਟਰੂਥ ਸੋਸ਼ਲ ਦੇ ਉੱਤੇ ਪੋਸਟ ਪਾ ਕੇ ਅਤੇ ਕੁਝ ਹੀ ਮਿੰਟਾਂ ਬਾਅਦ ਵਾਈਟ ਹਾਊਸ ਵੱਲੋਂ ਸਟੇਟਮੈਂਟ ਆ ਗਈ ਕਿ ਡੋਨਲਡ ਟਰੰਪ ਵਾਪਸ ਜਾ ਰਹੇ ਨੇ ਰੋਟੀ ਖਾ ਕੇ ਜਾਣਗੇ ਕਹਿੰਦੇ ਡਿਨਰ ਤੋਂ ਬਾਅਦ ਡਿਨਰ ਹੈ ਸਟੇਟ ਡਿਨਰ ਉਸ ਤੋਂ ਬਾਅਦ ਕਹਿੰਦੇ ਉਹ ਵਾਪਸ ਚਲੇ ਜਾਣਗੇ ਵਾਸ਼ਿੰਗਟਨ ਸੋ ਜੇ ਦੇਖਿਆ ਜਾਵੇ ਮਾਰਕ ਕਾਰਨੀ ਤਾਂ ਬੜੇ ਖੁਸ਼ ਹੋਣਗੇ ਕਿ ਕੰਮ ਦੀ ਗੱਲ ਹੋ ਗਈ ਤੇ ਹੁਣ ਡੋਨਲਡ ਟਰੰਪ ਇੱਥੋਂ ਚਲੇ ਗਏ ਤੇ ਵੀ ਉਹ ਜਿਹੜਾ ਖਤਰਾ ਜਿਵੇਂ ਕਹਿ ਲਓ ਵੀ ਸਿਰਦਰਦੀ ਟਲ ਗਈ ਕਿਉਂਕਿ ਡੋਨਲਡ ਟਰੰਪ ਦੇ ਕਰਕੇ ਜੋ ਮਰਜ਼ੀ ਕਹੋ ਸਾਰੇ ਜਿਹੜੇ ਲੀਡਰ ਸੀਗੇ ਦੇ ਵਰ ਔਨ ਦੇ ਟੋਜ਼ ਕਿ ਡੋਨਲਡ ਟਰੰਪ ਨੇ ਪਤਾ ਨਹੀਂ ਕਦੋਂ ਕੀ ਕਹਿ ਦੇਣਾ
ਤੇ ਕਿਹਨੂੰ ਪਤਾ ਨਹੀਂ ਕਿਹਦੇ ਬਾਰੇ ਕਿਹੜੀ ਗੱਲ ਕਰ ਦੇਣੀ ਆ
ਸੋ ਮੀਟਿੰਗ ਦੇ ਵਿੱਚ ਜਿਹੜੇ ਉਹਨਾਂ ਦੀ ਬਾਡੀ ਲੈਂਗੁਏਜ ਸੀ ਜੋ ਉਹਨਾਂ ਦਾ ਟੋਨ ਸੀ ਉਹ ਸਾਰੀ ਬੜੀ ਪੋਜ਼ਿਟਿਵ ਸੀ ਇਨਫੈਕਟ ਉਹਨਾਂ ਨੇ ਕੈਨੇਡੀਅਨ ਪਿੰਨ ਵੀ ਜਿਹੜੀ ਆ ਉਹ ਲਪੈਲ ਦੇ ਉੱਤੇ ਪਹਿਨੀ
ਕੈਨੇਡੀਅਨ ਅਮਰੀਕਨ ਹਾਂ ਉਹਦੇ ਵਿੱਚ ਕੈਨੇਡਾ ਵਾਲਾ ਪਿੰਨ ਵੀ ਪਾਇਆ ਸੀ ਨਾ ਅੱਛਾ ਪਰ ਦੇਖੋ
ਉਹਨਾਂ ਦੇ ਸੁਰ ਬੜਾ ਵਧੀਆ ਰਿਹਾ ਫਿਰ ਉਹ ਕਹਿ ਕੇ ਗਏ ਕਿ 30 ਦਿਨਾਂ ਦੇ ਅੰਦਰ ਅੰਦਰ ਆਪਾਂ ਡੀਲ ਕਰ ਲੈਣੀ ਆ ਤੇ ਸਾਰਾ ਕੁਝ ਕਹਿ ਕੇ ਵਾਪਸ ਚਲੇ ਗਏ
ਪਰ ਜਹਾਜ਼ ਦੇ ਵਿੱਚ ਬਹਿ ਕੇ ਉਹਨਾਂ ਨੇ ਗੱਲ ਇਹ ਵੀ ਕੀਤੀ ਹੈ ਕਹਿੰਦੇ ਆਇਰਨ ਡੋਮ ਜਿਹੜਾ ਗੋਲਡਨ ਡੋਮ ਜਿਹੜਾ ਅਮਰੀਕਾ ਨੇ ਤਿਆਰ ਕਰਨਾ ਮਿਸਾਈਲ ਡਿਫੈਂਸ ਸਿਸਟਮ ਤੇ ਉਹਦੇ ਲਈ ਕੈਨੇਡਾ $71 ਬਿਲੀਅਨ ਕਹਿੰਦੇ ਤੁਹਾਨੂੰ ਪੈਣਾ ਇਹ ਹੁਣ ਪਹਿਲਾਂ 61 ਬਿਲੀਅਨ ਕਿਹਾ ਸੀ ਟਰੰਪ ਨੇ ਕਹਿੰਦੇ 71 ਬਿਲੀਅਨ ਦਾ ਪੈਣਾ ਫਿਰ ਦੂਜੀ ਗੱਲ ਇੱਕ ਹੋਰ ਕੀਤੀ ਗਈ ਜਦੋਂ ਆਹ 51st state ਵਾਲੀ ਗੱਲ ਹੋਈ ਉਹ ਕਹਿੰਦੇ ਉਹਨਾਂ ਦੀ ਮਰਜ਼ੀ ਆ ਉਹ ਉਹਨਾਂ ਲਈ ਬਹੁਤ ਵਧੀਆ ਰਹੂਗਾ ਜੇ ਸਾਡੀ 51st state ਜੇ ਕੈਨੇਡਾ ਅਮਰੀਕਾ 'ਚ ਰਲ ਜਾਂਦਾ ਕਹਿੰਦੇ ਪਰ ਉਹਨਾਂ ਦੀ ਮਰਜ਼ੀ ਆ ਉਹ ਦੇਖਣ ਤੇ ਇਹੀ ਗੱਲ ਜਦੋਂ ਡੋਮਿਨਿਕ ਲਬਲੋਂਕ ਨੂੰ ਪੁੱਛੀ ਗਈ ਵੀ ਭਾਈ ਜਿਹੜੀਆਂ ਆਹ ਆਪਸ ਦੇ ਵਿੱਚ ਜਿਹੜੀ ਗੱਲਬਾਤ ਹੋਈ ਆ ਦਵੱਲੀ ਗੱਲਬਾਤ ਉਹਦੇ ਵਿੱਚ ਕੀ ਡੋਨਲਡ ਟਰੰਪ ਨੇ ਕੈਨੇਡਾ ਨੂੰ ਅਨੈਕਸ ਕਰਨ ਦੀ ਗੱਲ ਦੁਬਾਰਾ ਤੋਂ ਕੀਤੀ, ਉਹਨੇ ਕਿਹਾ ਦੇਖੋ ਅਸੀਂ ਉਹਦੇ ਬਾਰੇ ਕੋਈ ਚਰਚਾ ਨਹੀਂ ਕਰਨਾ, ਪਰ ਇਹ ਹੈ ਵੀ 70 ਮਿੰਟ ਚੱਲੀ ਮੀਟਿੰਗ ਜਿਹੜੀ ਸੀ ਉਹ ਕਾਫੀ ਲੰਬੀ ਮੀਟਿੰਗ ਸੀ ਪਰ ਸਬਸਟੈਂਟਿਵ ਸੀ, ਉਹਦੇ ਵਿੱਚ ਚੰਗੀ ਵਧੀਆ ਗੱਲਬਾਤ ਹੋਈ ਆ
ਜੀ। ਤੇ ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਜਿਹੜੀ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਗਈ ਇਰਾਨ ਤੇ ਇਜ਼ਰਾਈਲ ਬਾਰੇ, ਸੋ ਉਹਦੇ ਵਿੱਚ ਇਹਨਾਂ ਨੇ ਡਿਫੈਂਡ ਕੀਤਾ ਇਜ਼ਰਾਈਲ ਦੇ ਰਾਈਟ ਟੂ ਡਿਫੈਂਡ ਇਟਸੈਲਫ, ਸੋ ਆਪਾਂ ਕੱਲ ਵੀ ਇਹਦੇ ਬਾਰੇ
ਗੱਲ ਕਰ ਰਹੇ ਸੀ।
ਸੋ ਪਹਿਲੀ ਲਾਈਨ 'ਚ ਲਿਖਿਆ ਵੀ ਇਜ਼ਰਾਈਲ ਹੈਜ਼ ਅ ਰਾਈਟ ਟੂ ਡਿਫੈਂਡ ਇਟਸੈਲਫ ਤੇ ਵੀ ਰੀਇਟਰੇਟ ਅਵਰ ਸਪੋਰਟ ਫਾਰ ਸਿਕਿਉਰਿਟੀ ਆਫ ਇਜ਼ਰਾਈਲ, ਇਰਾਨ ਇਜ਼ ਦਾ ਪ੍ਰਿੰਸੀਪਲ ਸੋਰਸ ਆਫ ਰੀਜਨਲ ਇਨਸਟੇਬਿਲਿਟੀ ਐਂਡ ਟੈਰਰ, ਇਰਾਨ ਕੈਨ ਨੈਵਰ ਹੈਵ ਅ ਨਿਊਕਲੀਅਰ ਵੈਪਨ। ਸੋ ਜੁਆਇੰਟ ਸਟੇਟਮੈਂਟ ਦੇ ਵਿੱਚ ਇਦਾਂ ਦੀਆਂ ਗੱਲਾਂ ਲਿਖੀਆਂ ਗਈਆਂ ਨੇ, ਸੋ ਡੋਨਲਡ ਟਰੰਪ ਨੇ ਤਾਂ ਸਾਈਨ ਕਰਨਾ ਹੀ ਸੀ, ਵਾਈ ਹੀ ਵੁੱਡ ਨਾਟ। ਤੇ ਉਹਨਾਂ ਨੇ ਅੱਜ ਟਰੂਥ ਸੋਸ਼ਲ ਦੇ ਉੱਤੇ ਡੋਨਲਡ ਟਰੰਪ ਨੇ ਫਿਰ ਰੀਟਰੇਟ ਕੀਤਾ, ਸੋ ਮੈਨੂਅਲ ਮੈਕਰੋਨ ਨੇ ਕਿਹਾ ਸੀ ਵੀ ਉਹ ਵਾਪਸ ਗਏ ਨੇ ਸੀਜ਼ ਫਾਇਰ ਕਰਾਉਣ
ਵਾਸਤੇ।
ਸੋ ਪਹਿਲਾਂ ਉਹਨਾਂ ਨੇ ਕਿਹਾ ਵੀ ਉਹ ਗਲਤ ਨੇ, ਉਹਨਾਂ ਨੂੰ ਕੋਈ ਆਈਡੀਆ ਨਹੀਂ ਮੈਂ ਕਿਉਂ ਗਿਆ, ਸਮਥਿੰਗ ਬਿਗਰ ਇਜ਼ ਮਚ ਬਿਗਰ ਦੈਨ ਦੈਟ। ਫਿਰ ਉਸ ਤੋਂ ਬਾਅਦ ਉਹਨੇ ਟਰੂਥ ਸੋਸ਼ਲ ਤੇ ਲਿਖਿਆ ਆਈ ਹੈਵ ਨਾਟ ਰੀਚਡ ਆਊਟ ਟੂ ਇਰਾਨ ਫਾਰ ਪੀਸ ਟਾਕਸ ਇਨ ਐਨੀ ਵੇ, ਕਿ ਇੱਦਾਂ ਉਹ ਮੀਡੀਆ ਦੇ ਵਿੱਚ ਕਿਤੇ ਖਬਰ ਆ ਗਈ ਕਿ ਜੀ ਅਮਰੀਕਾ ਵੱਲੋਂ ਰੀਚ ਆਊਟ ਕੀਤਾ ਜਾ ਰਿਹਾ ਇਰਾਨ ਨੂੰ ਪੀਸ ਟਾਕਸ ਵਾਸਤੇ। ਸੋ ਕਹਿੰਦੇ ਮੈਂ ਨਹੀਂ ਰੀਚ ਆਊਟ ਕਰ ਰਿਹਾ ਉਹਨਾਂ ਨੂੰ, ਹਾਈਲੀ ਫੈਬਰੀਕੇਟਡ ਫੇਕ ਨਿਊਜ਼, ਇਫ ਦੇ ਵਾਂਟ ਟੂ ਟਾਕ ਦੇ ਨੋ ਹਾਊ ਟੂ ਰੀਚ ਮੀ। ਸੋ ਡੋਨਲਡ ਟਰੰਪ ਇਹ ਇੱਥੇ ਬਾਰ ਬਾਰ ਇੰਸਿਨੂਏਟ ਕਰ ਰਹੇ ਨੇ ਵੀ ਪੀਸ ਟਾਕਸ ਜਾਂ ਸੀਜ਼ ਫਾਇਰ ਦਾ ਕੋਈ ਸਕੋਪ ਨਹੀਂ ਹੈਗਾ, ਸੋ ਸਮਥਿੰਗ ਅਦਰ ਦੈਨ ਦੈਟ, ਸੋ ਮੇ ਬੀ ਅ ਨਿਊਕਲੀਅਰ ਡੀਲ ਵਿਦ ਇਰਾਨ ਔਰ ਈਵਨ ਮੋਰ ਐਸਕਲੇਸ਼ਨ।
ਏਅਰਫੋਰਸ ਵਨ ਤੋਂ ਹੀ ਟਰੰਪ ਨੇ ਇੱਕ ਰਿਪੋਰਟਰ ਨੂੰ ਇਹ ਵੀ ਕਿਹਾ, ਕਹਿੰਦੇ ਹੀ ਇਜ਼ ਲੁਕਿੰਗ ਫਾਰ ਅ ਰੀਅਲ ਐਂਡ ਟੂ ਦੀ ਕੋਨਫਲਿਕਟ ਬਿਟਵੀਨ ਇਜ਼ਰਾਈਲ। ਹੁਣ ਰੀਅਲ ਐਂਡ ਦਾ, ਕਿਉਂਕਿ ਸੀਜ਼ ਫਾਇਰ ਕੀ ਹੁੰਦਾ, ਉਹ ਜੰਗ ਬੰਦੀ ਆ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਜੰਗ ਖਤਮ ਹੋ ਗਈ, ਵੀ ਹਾਲ ਦੀ ਘੜੀ ਕੋਈ ਗੋਲੀਬਾਰੀ ਨਹੀਂ ਹੋਏਗੀ, ਕੋਈ ਹਮਲੇ ਨਹੀਂ ਹੋਣਗੇ।
ਸੋ ਉਹੀ ਨਾ ਰੀਅਲ ਐਂਡ ਦਾ ਮਤਲਬ ਦੋ ਸੰਭਾਵਨਾਵਾਂ ਹੋ ਸਕਦੀਆਂ ਕਿ ਇੱਕ ਤਾਂ ਜਿੱਥੋਂ ਸਾਰੀ ਗੱਲ ਦੀ ਸ਼ੁਰੂਆਤ ਹੋਈ ਸੀ ਕਿ ਨਿਊਕਲੀਅਰ ਆਪਣਾ ਪ੍ਰੋਗਰਾਮ ਜਿਹੜਾ ਇਰਾਨ ਸਸਪੈਂਡ ਕਰ ਦੇਵੇ, ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਬੰਦ ਕਰੇ, ਦੂਸਰਾ ਹੈ ਕਿ ਐਸਕਲੇਟ ਕਰਕੇ ਪੂਰੇ ਐਕਸ਼ਨ ਨੂੰ ਅਮਰੀਕਾ ਪੂਰੀ ਜੰਗ ਦੇ ਵਿੱਚ ਆਪ ਸ਼ਾਮਲ ਹੋ ਕੇ ਇਰਾਨ ਦੇ ਵਿੱਚ ਰਜੀਮ ਚੇਂਜ ਕਰਾ ਦੇਵੇ, ਕਿਉਂਕਿ ਵਾਰ ਵਾਰ ਇਹ ਗੱਲ ਹੁੰਦੀ ਹੈ ਕਿ ਇਹਨਾਂ ਨੂੰ ਅਸਲ ਦਿੱਕਤ ਖਮੇਨੀ ਦੇ ਨਾਲ, ਉੱਥੇ ਦੇ ਸੁਪਰੀਮ ਲੀਡਰ ਦੇ ਨਾਲ, ਆਇਤੁੱਲਾ ਖਮੇਨੀ ਨੂੰ ਉਹ ਉੱਥੋਂ ਹਟਾਉਣਾ ਚਾਹੁੰਦੇ ਨੇ। ਇਹ ਗੱਲਾਂ ਕੀਤੀਆਂ ਜਾ ਰਹੀਆਂ ਵੀ ਜੋ ਸਦਾਮ ਹੁਸੈਨ ਦੇ ਨਾਲ ਹੋਇਆ,
ਯੈਸ,
ਵੀ ਉਸ ਤਰ੍ਹਾਂ ਦਾ ਹਸ਼ਰ ਅਸੀਂ ਖਮੇਨੀ ਦਾ ਕਰਨਾ ਚਾਹੁੰਦੇ ਹਾਂ।
86 ਸਾਲਾ ਆਇਤੁੱਲਾ ਖਮੇਨੀ, ਹੁਣ ਇਹ ਵੀ ਅੱਜ ਰੋਇਟਰਸ ਦੀ ਇੱਕ ਰਿਪੋਰਟ ਆ, ਉਹਦੇ ਵਿੱਚ ਲਿਖਿਆ ਹੋਇਆ ਵੀ ਕਿਉਂਕਿ ਉਹਨਾਂ ਦੇ ਜਿਹੜੇ ਨੇੜੇ ਤੇੜੇ ਦੇ ਜਿਹੜੇ ਆਲੇ ਦੁਆਲੇ ਦੇ ਕੁਝ ਹੋਰ ਮਿਲਟਰੀ ਕਮਾਂਡਰ ਸੀਗੇ, ਬਾਕੀ ਦੇ ਹੋਰ ਅਧਿਕਾਰੀ ਸੀ, ਕਿਉਂਕਿ ਉਹਨਾਂ ਨੂੰ ਅਸੈਸੀਨੇਟ ਕਰ ਦਿੱਤਾ ਗਿਆ ਹੈ ਇਜ਼ਰਾਈਲ ਵੱਲੋਂ, ਵੀ ਉਹ ਬੜੇ ਇਕੱਲੇ ਪੈ ਗਏ ਨੇ। ਅਤੇ ਨਾਲ ਹੀ ਉਹ ਜਿਹੜੇ ਉਹਨਾਂ ਕੁਝ ਸੀਨੀਅਰ ਕਮਾਂਡਰਸ ਦੀ ਅਸੈਸੀਨੇਸ਼ਨ ਤੋਂ ਬਾਅਦ ਇਰਾਨ ਵੱਲੋਂ ਕੋਈ ਨਾ ਕੋਈ ਸਟ੍ਰੈਟੇਜਿਕ ਗਲਤੀ ਕਰਨ ਦੇ ਆਸਾਰ ਹੋਰ ਵੱਧ ਗਏ ਨੇ। ਸੋ ਇੱਕ ਇਹ ਗੱਲ ਚੱਲ ਰਹੀ ਆ, ਇਰਾਨ ਨੇ ਅਜੇ ਦਾਅਵਾ ਕੀਤਾ ਕਿ ਉਹਨਾਂ ਵੱਲੋਂ ਇਜ਼ਰਾਈਲ ਦੀ ਜਿਹੜੀ ਖੁਫੀਆ ਏਜੰਸੀ ਆ ਮੁਸਾਦ, ਉਹਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾ ਲਿਆ ਗਿਆ। ਇਜ਼ਰਾਈਲ ਨੇ ਇਸ ਗੱਲ ਨੂੰ ਡਿਨਾਈ ਕੀਤਾ ਵੀ ਸਾਡਾ ਜਿਹੜਾ ਖੁਫੀਆ ਏਜੰਸੀ ਦਾ ਹੈੱਡਕੁਆਰਟਰ ਆ ਉੱਥੇ ਹਮਲਾ ਨਹੀਂ ਹੋਇਆ।
ਕੱਲ੍ਹ ਖਬਰ ਇਹ ਵੀ ਆਈ ਸੀ ਕਿ ਜੀ ਆਇਤੁੱਲਾ ਖਮੇਨੀ ਨੂੰ ਵੀ ਮਾਰਨ ਦੀ ਪੂਰੀ ਯੋਜਨਾ ਤਿਆਰ ਕਰ ਲਈ ਸੀ ਇਜ਼ਰਾਈਲ ਨੇ
ਜੀ,
ਤੇ ਡੋਨਲਡ ਟਰੰਪ ਨੇ ਰੋਕਤਾ। ਉਸ ਤੋਂ ਬਾਅਦ ਬੈਂਜਮਿਨ ਨੇਤਨਯਾਹੂ ਨੂੰ ਕਾਲੇ ਦੇ ਬਾਰੇ ਪੁੱਛਿਆ ਗਿਆ। ਨੇਤਨਯਾਹੂ ਨੇ ਇਹ ਕਿਹਾ, ਕਹਿੰਦੇ ਜੀ ਅਸੀਂ ਖਮੇਨੀ ਨੂੰ ਮਾਰ ਵੀ ਦਿੰਦੇ ਹਾਂ ਤੇ ਉਹਦੇ ਨਾਲ ਸਿਚੁਏਸ਼ਨ ਐਸਕਲੇਟ ਨਹੀਂ ਹੋਣੀ, ਸਗੋਂ ਪੂਰੀ ਜਿਹੜਾ ਪੂਰਾ ਕੌਨਫਲਿਕਟ ਆ ਇਹ ਖਤਮ ਹੋ ਜਾਏਗਾ,
ਖਤਮ ਹੋ ਜਾਏਗਾ।
ਸੋ ਉਹਨਾਂ ਨੇ ਇਹ ਇਸ਼ਾਰਾ ਕੀਤਾ ਵੀ ਅਸੀਂ ਇਹ ਵੀ ਸੰਭਾਵਨਾ ਜਿਹੜੀ ਆ ਖੁੱਲ੍ਹੀ ਰੱਖੀ ਹੋਈ ਹੈ। ਸੋ ਜੇ ਹੁਣ ਉਹ ਡੋਨਲਡ ਟਰੰਪ ਕਹਿ ਰਹੇ ਨੇ ਵੀ ਹੀ ਇਜ਼ ਲੁਕਿੰਗ ਟੂ ਐਂਡ ਦ ਪ੍ਰੋਬਲਮ,
ਸੋ
ਰੀਅਲ ਐਂਡ ਟੂ ਦ ਪ੍ਰੋਬਲਮ, ਸੋ ਉਹ ਨਿਊਕਲੀਅਰ ਡੀਲ ਹੈ ਜਾਂ ਫਿਰ ਰਿਜੀਮ ਚੇਂਜ ਹੈ,
ਇਟ
ਕੈਨ ਬੀ ਆਈਦਰ ਆਫ ਦ ਟੂ,
ਕੈਨ ਬੀ ਆਈਦਰ ਆਫ ਦ ਟੂ,
ਹੈਜ਼ ਟੂ ਬੀ ਆਈਦਰ ਆਫ ਦ ਟੂ।
ਵਾਸੂ ਜੀ 1979 ਤੋਂ ਪਹਿਲਾਂ ਇਜ਼ਰਾਈਲ ਤੇ ਇਰਾਨ ਦੇ ਵਿਚਕਾਰ ਜਿਹੜੇ ਸੰਬੰਧ ਸੀਗੇ ਉਹ ਠੀਕ ਠਾਕ ਸੀਗੇ, ਜਦੋਂ ਫਿਰ 1991 ਦੇ ਵਿੱਚ ਗਲਫ ਵਾਰ ਹੋਈ ਆ, ਉਸ ਤੋਂ ਬਾਅਦ ਜਦੋਂ ਉਸ ਤੋਂ ਬਾਅਦ ਤੋਂ ਜਿਹੜੀ ਕੜੱਤਣ ਆ ਇਜ਼ਰਾਈਲ ਤੇ ਇਰਾਨ ਦੇ ਵਿਚਕਾਰ ਕਿਤੇ ਜ਼ਿਆਦਾ ਵੱਧ ਗਈ, ਅਤੇ ਉਹ ਹੁਣ ਇਸ ਅਜਿਹੀ ਸ਼ਕਲ ਉਹ ਇਖਤਿਆਰ ਕਰ ਚੁੱਕੀ ਆ ਕਿ ਉਹ ਹੁਣ ਜਿਹੜਾ ਸਿੱਧਾ ਡਾਇਰੈਕਟ ਕੌਨਫਲਿਕਟ ਉਹ ਬਣ ਗਿਆ। ਅਮਰੀਕਾ ਵੱਲੋਂ ਆਲਰੇਡੀ ਉਸ ਖਿੱਤੇ ਦੇ ਵਿੱਚ ਗਲਫ ਰੀਜਨ ਦੇ ਵਿੱਚ ਜਿਹੜੇ ਕੁਝ ਏਅਰਕ੍ਰਾਫਟ ਕੈਰੀਅਰਸ ਨੇ ਉਹ ਡਿਪਲੋਏ ਕੀਤੇ ਜਾ ਰਹੇ ਨੇ। ਪੈਂਟਾਗਨ ਦਾ ਇਹ ਕਹਿਣਾ ਵੀ ਅਸੀਂ ਅਜੇ ਹੈਚ ਕਰਕੇ ਕਰ ਰਹੇ ਹਾਂ, ਦਿਸ ਇਜ਼ ਜਸਟ ਫੋਰ ਕਿ ਇੱਕ ਪ੍ਰੀਕੋਸ਼ਨਰੀ ਮੈਜਰ ਆ ਕਿ ਜੇ ਇੱਕ ਜਸਟ ਟੂ ਕੀਪ ਦੀ ਆਪਸ਼ਨਸ ਓਪਨ ਫੋਰ ਦੀ ਪ੍ਰੈਜੀਡੈਂਟ। ਸੋ ਇਹ ਦੇਖਦੇ ਹਾਂ ਵੀ ਕਿਹੜੇ ਪਾਸੇ ਨੂੰ ਗੱਲ ਜਾਂਦੀ ਹੈ, ਪਰ ਇਹ ਬਹੁਤ ਚਿੰਤਾਜਨਕ ਸਥਿਤੀ ਬਣਦੀ ਜਾ ਰਹੀ ਆ। ਵਿਦ ਈਚ ਪੈਸਿੰਗ ਡੇ ਜਦੋਂ ਤੱਕ ਇਹ ਕੌਨਫਲਿਕਟ ਰਿਜ਼ੋਲਵ ਨਹੀਂ ਹੁੰਦਾ, ਮਿਡਲ ਈਸਟ ਦਾ ਇਸ ਤਰ੍ਹਾਂ ਜੰਗ ਦੇ ਵਿੱਚ ਹੋਰ ਜ਼ਿਆਦਾ ਇਨਵੋਲਵ ਹੋ ਜਾਣਾ, ਇਹਦਾ ਅਸਰ ਪੂਰੀ ਦੁਨੀਆ ਦੇ ਵਿੱਚ ਦੇਖਣ ਨੂੰ ਮਿਲੇਗਾ।
ਡੋਨਲਡ ਟਰੰਪ ਨੂੰ ਵੈਸੇ ਪੁੱਛਣਾ ਚਾਹੀਦਾ ਇਹ ਸਵਾਲ ਕਿ ਤੁਸੀਂ ਅਜੇ ਤੱਕ ਇਹ ਕਹਿੰਦੇ ਰਹੇ ਵੀ ਮੇਰੀ ਪ੍ਰੈਜ਼ੀਡੈਂਸੀ ਦੇ ਵਿੱਚ ਕੋਈ ਵੀ ਨਵੀਂ ਜੰਗ ਸ਼ੁਰੂ ਨਹੀਂ ਹੋਈ, ਇਹ ਤਾਂ ਜੋ ਬਾਈਡਨ ਦੀਆਂ ਜੰਗਾਂ ਪਹਿਲਾਂ ਦੀਆਂ ਚੱਲਦੀਆਂ ਨੇ, ਮੈਂ ਤਾਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ। ਹਾਲਾਂਕਿ ਦਾਅਵਾ ਇਹਨਾਂ ਨੇ ਵੀ ਕੀਤਾ ਸੀ ਵੀ ਮੈਂ ਤਾਂ 24-48 ਘੰਟਿਆਂ ਦੇ ਵਿੱਚ ਇਹ ਜੰਗਾਂ ਜਿਹੜੀਆਂ ਲੱਗੀਆਂ ਹੋਈਆਂ ਬਣਤਾ ਦੋਨਾਂ ਦੇ ਵਿੱਚੋਂ ਕੋਈ ਵੀ ਨਹੀਂ ਹੋਈ, ਸਗੋਂ ਹੁਣ ਇੱਕ ਨਵੀਂ ਕਿਤੇ ਜ਼ਿਆਦਾ ਗੰਭੀਰ ਕਿਤੇ ਜ਼ਿਆਦਾ ਵੱਡੀ ਜੰਗ ਇਜ਼ਰਾਈਲ ਅਤੇ ਇਰਾਨ ਦੇ ਵਿਚਕਾਰ ਲੱਗ ਗਈ ਹੈ। ਰਾਸ਼ਟਰਪਤੀ, ਤੁਸੀਂ ਅਮਰੀਕਾ ਦੇ, ਤੁਸੀਂ ਕੀ ਕਰ ਲਿਆ? ਅਮਰੀਕਾ ਇਸ ਵੇਲੇ ਦੋਨੋਂ ਪਾਸੇ ਖੇਡ ਰਿਹਾ। ਸੋ ਡੋਨਲਡ ਟਰੰਪ ਕਹਿੰਦੇ ਆ ਕਿ ਮੈਂ 60 ਦਿਨ ਦਾ ਸਮਾਂ ਦਿੱਤਾ ਸੀ ਇਹਨਾਂ ਨੂੰ, ਇਰਾਨ ਨੂੰ, ਕਿ ਨਿਊਕਲੀਅਰ ਡੀਲ ਕਰ ਲਓ, ਟੂਡੇ ਇਜ਼ ਡੇ 61। ਸੋ ਇਨਸੀਨੂਏਟ ਇਹ ਕਰਦੇ ਨੇ ਵੀ ਮੇਰੀ ਸ਼ਹਿ ਤੇ ਜਦੋਂ ਮੇਰੀ ਇਜਾਜ਼ਤ ਨਾਲ ਇਜ਼ਰਾਈਲ ਇੱਦਾਂ ਕਰ ਰਿਹਾ। ਉਸ ਤੋਂ ਬਾਅਦ ਇਹਨਾਂ ਦੇ ਸੈਕਰਟਰੀ ਆਫ ਸਟੇਟ ਮਾਰਕੋ ਰੂਬੀਓ ਆ ਕੇ ਕਹਿੰਦੇ ਆ ਕਿ ਜੀ ਅਮਰੀਕਾ ਦੇ ਵਿੱਚ ਬਿਲਕੁਲ ਸ਼ਾਮਲ ਨਹੀਂ, ਇਹ ਇਜ਼ਰਾਈਲ ਦਾ ਯੂਨੀਲੈਟਰਲ ਇਲੈਕਸ਼ਨ ਹੈ। ਸੋ ਦੇ ਆਰ ਪਲੇਇੰਗ ਗੁੱਡ ਕੌਪ ਬੈਡ ਕੌਪ, ਦੋਨੋਂ ਪਾਸੇ ਖੇਡੀ ਜਾਂਦੇ ਨੇ। ਤੇ ਹੁਣ ਇਹ ਵੀ ਨਹੀਂ ਕਹਿੰਦੇ, ਦੇਖੋ ਸੀਜ਼ ਫਾਇਰ ਦੀ ਗੱਲ, ਨਾ ਨਾ ਕਹਿੰਦੇ ਮੈਂ ਸੀਜ਼ ਫਾਇਰ ਕੋਈ ਨਹੀਂ ਕਰਾ ਰਿਹਾ,
ਰੀਅਲ ਐਂਡ ਚਾਹੀਦਾ,
ਟਾਕਸ ਮੈਂ ਨਹੀਂ ਇਨੀਸ਼ੀਏਟ ਕਰ ਰਿਹਾ, ਮੈਨੂੰ ਆਪਣੇ ਆਪ ਰੀਚ ਆਊਟ ਕਰੋ। ਦੂਜੇ ਪਾਸੇ ਕਹਿੰਦੇ ਆ ਵੀ ਮੈਂ ਤਾਂ ਆਮ ਮੈਨ ਆਫ ਪੀਸ, ਮੈਂ ਤਾਂ ਯੂਕਰੇਨ ਦੇ ਵਿੱਚ, ਉੱਥੇ ਉਹਨਾਂ ਨੂੰ ਸ਼ਾਂਤੀ ਚਾਹੀਦੀ ਹੈ। ਸੋ ਇਰਾਨ ਤੇ ਇਜ਼ਰਾਈਲ ਦੇ ਵਿਚਕਾਰ ਸ਼ਾਂਤੀ ਫਿਰ ਕਿਉਂ ਨਹੀਂ ਚਾਹੀਦੀ?
ਬਸੂ ਜੀ, ਇਹੋ ਜਿਹੇ ਸਮੀਕਰਨ ਨੇ। ਦੇਖੋ ਕਈਆਂ ਦੇ ਨਾ ਇੱਕ ਗੱਲ ਕੁਐਸਚਨ ਆਇਆ ਸੀ ਵੀ ਸਾਊਦੀ ਅਰੇਬੀਆ ਵਾਲੇ ਕਿਉਂ, ਸਾਊਦੀ ਅਰੇਬੀਆ ਦੀ ਇਰਾਨ ਨਾਲ ਆਪ ਨਹੀਂ ਬਣਦੀ? ਸਾਊਦੀ ਅਰੇਬੀਆ ਅਤੇ ਇਰਾਨ ਦਾ ਵੀ ਆਪਸ ਦੇ ਵਿੱਚ ਜਿਹੜਾ ਕਰੂਰਾ ਉਹ ਰਲਦਾ ਨਹੀਂ,
ਸ਼ੀਆ
ਸੁੰਨੀ ਵਾਲਾ ਮਸਲਾ ਉੱਥੇ। ਅਤੇ ਇਸੇ ਕਰਕੇ ਪਿਛਲੇ ਸਮੇਂ ਦੇ ਵਿੱਚ ਹੁਣ ਕਈਆਂ ਦੀ ਕੈਲਕੂਲੇਸ਼ਨ ਇਹ ਵੀ ਆ ਕਿ ਸਾਊਦੀ ਅਰੇਬੀਆ ਨੇ ਜਿਹੜੀ ਆਇਲ ਪ੍ਰੋਡਕਸ਼ਨ ਵਧਾਉਣ ਦੀ ਗੱਲ ਪਿਛਲੇ ਸਮੇਂ 'ਚ ਕੀਤੀ ਸੀ, ਹਾਲਾਂਕਿ ਇਰਾਨ ਦੇ ਉੱਪਰ ਭਾਵੇਂ ਦੇਖੋ ਸੈਂਕਸ਼ਨਸ ਲੱਗੀਆਂ ਹੋਈਆਂ ਨੇ ਤੇਲ ਦੇ ਉੱਪਰ, ਪੱਛਮੀ ਮੁਲਕਾਂ ਨੇ ਲਾਈਆਂ ਨੇ, ਪਰ ਗਲੋਬਲ ਆਇਲ ਸਪਲਾਈ ਦਾ ਹਿੱਸਾ ਸੱਜਿਓਂ ਖੱਬਿਓਂ ਇਰਾਨ ਦਾ ਤੇਲ ਵੀ ਉਸ ਗਲੋਬਲ ਸਪਲਾਈ ਦੇ ਵਿੱਚ ਇੱਕ ਭੂਮਿਕਾ ਨਿਭਾਉਂਦਾ ਡਿਸਪਾਈਟ ਆਫ ਦ ਸੈਂਕਸ਼ਨਸ। ਜਿਹੜੀਆਂ ਸਾਊਦੀ ਅਰੇਬੀਆ ਨੇ ਆਇਲ ਪ੍ਰੋਡਕਸ਼ਨ ਦੇ ਵਿੱਚ ਵਾਧਾ ਕਰਕੇ ਆਇਲ ਸਪਲਾਈ ਨੂੰ ਥੋੜ੍ਹਾ ਸਟੇਬਲਾਈਜ਼ ਕੀਤਾ, ਆਹ ਹੁਣ ਜੇ ਵਾਰ ਕਰਕੇ ਤਾਂਹੀਓ ਤੇਲ ਦੀ ਕੀਮਤ 'ਚ ਇੰਨਾ ਵੱਡਾ ਉਛਾਲ ਨਹੀਂ ਦੇਖਿਆ ਜਾ ਰਿਹਾ, ਨਹੀਂ ਤਾਂ ਜਿਹੜੀ ਆਹ ਇਨਸਟੇਬਿਲਿਟੀ ਆ ਇਹਦੇ ਕਰਕੇ ਤੇਲ ਦੀ ਕੀਮਤ, ਜੇ ਸਾਊਦੀ ਅਰੇਬੀਆ ਨੇ ਪ੍ਰੋਡਕਸ਼ਨ ਨਾ ਵਧਾਈ ਹੁੰਦੀ ਤਾਂ ਇਹ ਕਿਤੇ ਹੋਰ ਜ਼ਿਆਦਾ ਵਧੀ ਹੋਣੀ ਸੀ। ਸੋ ਕੀ ਜਿਹੜੀ ਇਹ ਸਾਰੀ ਦੀ ਸਾਰੀ ਕਾਰਵਾਈ ਹੁਣ ਪੈ ਰਹੀ ਆ, ਇਹਦੀਆਂ ਕੈਲਕੂਲੇਸ਼ਨਸ ਅਤੇ ਇਹਦੀ ਤਿਆਰੀ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ,
ਕਿਉਂਕਿ ਵਿਜੇ ਜੀ ਪਿਛਲੇ ਕਾਫੀ ਸਮੇਂ ਤੋਂ ਖਤਰਾ ਤਾਂ ਇਹ ਬਣਿਆ ਹੀ ਹੋਇਆ।
ਯੈਸ,
ਸੋ ਡੋਨਲਡ ਟਰੰਪ ਵੀ ਪਬਲਿਕਲੀ ਇਹਦੇ ਬਾਰੇ ਬੋਲ ਰਹੇ ਸੀ ਕਿ ਜੀ ਮੈਂ ਇਰਾਨ ਦੇ ਨਾਲ ਕੋਸ਼ਿਸ਼ ਕਰ ਰਿਹਾ ਨਿਊਕਲੀਅਰ ਡੀਲ ਹੋ ਜਾਵੇ, ਕਿਉਂਕਿ ਬੈਂਜਾਮਿਨ ਨੇਤਨਯਾਹੂ ਤਾਂ ਬੜੇ ਕਾਲੇ ਨੇ, ਉਹ ਤਾਂ ਕੋਈ ਕਾਰਵਾਈ ਕਰਨ ਨੂੰ ਫਿਰਦੇ ਨੇ, ਉਹਨਾਂ ਨੂੰ ਡਰ ਬੜਾ ਪੈ ਗਿਆ ਇਸ ਗੱਲ ਦਾ ਕਿ ਇਰਾਨ ਨੇ ਨਿਊਕਲੀਅਰ ਬੰਬ ਬਣਾ ਲੈਣਾ, ਅਸੀਂ ਨਿਊਕਲੀਅਰ ਬੰਬ ਨਹੀਂ ਬਣਾ ਦੇਣਾ ਇਰਾਨ ਨੂੰ, ਹੋਰ ਜੋ ਮਰਜ਼ੀ
ਹੋ ਜਾਵੇ
ਉਦਾਂ ਜੰਗ ਲਗਾ ਲੈਣੀ ਹੈ, ਪਰ ਨਿਊਕਲੀਅਰ ਬੰਬ ਇਰਾਨ ਨੂੰ ਨਹੀਂ ਬਣਾ ਦੇਣਾ, ਵੀ ਖਤਰਾ ਬਹੁਤ ਜ਼ਿਆਦਾ ਹੋ ਜਾਣਾ। ਤੇ ਹੁਣ ਜਿਹੜੀ G7 ਮੁਲਕਾਂ ਵੱਲੋਂ ਸਟੇਟਮੈਂਟ ਵੀ ਜਾਰੀ ਕੀਤੀ ਗਈ ਆ, ਇਰਾਨ ਇਜ਼ ਦ ਪ੍ਰਿੰਸੀਪਲ ਸੋਰਸ ਆਫ ਰੀਜਨਲ ਇਨਸਟੇਬਿਲਿਟੀ ਐਂਡ ਟੈਰਰ। ਸੋ ਉਹਦੇ ਵਿੱਚ ਹੁਣ ਅਸੀਂ ਕੋਈ ਓਹਲਾ ਹੀ ਨਹੀਂ ਛੱਡਿਆ ਕਿ ਇਜ਼ਰਾਈਲ ਦੇ ਨਾਲ ਹੀ ਖੜੇ ਨੇ ਸਾਰੇ।
ਅੱਛਾ, ਇੱਕ ਗੱਲ ਹੋਰ, ਟਰੰਪ ਨੇ
ਇਜ਼ਰਾਈਲ ਦਾ ਰਾਈਟ ਟੂ ਡਿਫੈਂਡ ਆ,
ਰਸ਼ੀਆ ਅਗਰੈਸਰ ਆ। ਅੱਛਾ, ਇੱਕ ਟਰੰਪ ਨੇ ਗੱਲ ਹੋਰ ਆਖੀ ਆ ਕਿ ਉਹ ਮਿਡਲ ਈਸਟ ਦੇ ਵਿੱਚ ਜੇਡੀ ਵੈਂਸ ਜਿਹੜੇ ਵਾਈਸ ਪ੍ਰੈਜੀਡੈਂਟ ਨੇ ਤੇ ਜਿਹੜੇ ਉਹਨਾਂ ਦੇ ਮਿਡਲ ਈਸਟ ਦੇ ਐਨਵੋਏ ਨੇ ਵਿਟਕੋਫ, ਉਹਨਾਂ ਨੂੰ ਵੀ ਭੇਜ ਸਕਦੇ ਨੇ। ਸੋ ਇਹ ਵੀ ਗੱਲਾਂ ਨਾਲ ਨਾਲ ਚੱਲ ਰਹੀਆਂ ਨੇ। ਬਸ ਜੀ, ਇੱਕ ਮੈਸੇਜ ਆਇਆ ਵਟਸਐਪ ਤੇ, ਆਈ ਥਿੰਕ ਇਹ ਰਵੀ ਸ਼ਰਮਾ ਜੀ ਦੀ ਵੀ ਸਵਾਲ ਜਾਇਜ਼ ਆ। ਕਹਿੰਦੇ ਡੋਨਲਡ ਟਰੰਪ ਨੂੰ ਇਹ ਪੁੱਛੋ ਵੀ ਜਿਹੜੇ 20 TV ਲੱਗੇ ਨੇ ਉਹਨਾਂ ਚੋਂ ਕਿਸੇ ਤੇ IPTV ਲਵਾਉਣਾ,
ਡੀਲ ਕਰ ਲਓ ਉਹਨਾਂ ਦੇ ਨਾਲ,
ਡੀਲ ਕਰ ਲਓ,
ਉਹਨਾਂ ਡੀਲ ਕਰਨੀ ਬੜੀ ਚੰਗੀ ਲੱਗਦੀ ਹੈ।
ਉਹਨਾਂ ਨੇ ਕਹਿਣਾ
20 TVਾਂ ਦੇ 20 IPTV ਲਵਾ ਲਓ ਤੇ ਦੇਖ ਲਓ ਕਿੰਨੇ ਦੇ।
ਉਹਨਾਂ ਨੇ ਕਹਿਣਾ ਵੀ IPTV ਦਾ ਨਾਂ ਟਰੰਪ TV ਕਰਨਾ ਪੈਣਾ,
ਇਹ ਵੀ ਗੱਲ
ਜਿਵੇਂ ਟਰੰਪ ਮੋਬਾਈਲ ਹੈ, ਉਹ ਲਾਈਸੈਂਸ
ਦਾ ਬਾਕਸ ਜਿਹੜਾ ਗੋਲਡਨ ਰੰਗ ਦਾ ਹੋਵੇ,
ਬਾਕਸ ਗੋਲਡਨ ਰੰਗ ਦਾ ਹੋਊਗਾ ਤੇ ਉੱਤੇ 47 ਚੈਨਲ ਚੱਲਣਗੇ,
ਸਿਰਫ 47 ਹਜ਼ਾਰ 47 ਸੌ 45
ਬਸ ਜੀ। ਵਟਸਐਪ ਤੇ ਨਾ ਮੈਸੇਜ ਹੋਰ ਵੀ ਕਈ ਨੇ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
ਸੁਖਮਨਵੀਰ ਸਿੰਘ ਜੀ ਦਾ ਮੈਸੇਜ ਆਇਆ, ਕਹਿੰਦੇ ਟਰੰਪ ਨੂੰ ਦੱਸ ਦਿਓ ਵੀ ਜੇ ਉਹਦੇ ਜਹਾਜ਼ ਦੇ ਵਿੱਚ 20 TV ਲੱਗੇ ਨੇ, ਜਿਹੜੇ ਜਹਾਜ਼ ਅਸੀਂ ਸਫ਼ਰ ਕਰਦੇ ਹਾਂ ਨਾ ਉਹਦੇ ਵਿੱਚ ਜਿੰਨੀਆਂ ਸੀਟਾਂ ਨੇ ਉਸ ਤੋਂ ਵੀ 2-3 ਵੱਧ TV ਲੱਗੇ ਹੁੰਦੇ ਆ ਕਮਰਸ਼ੀਅਲ ਏਅਰਕ੍ਰਾਫਟ ਦੇ।
ਜੀ 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 ਬਿਲਕੁਲ,
ਚੱਕਰ ਦਾ ਕਨੈਕਟੀਵਿਟੀ ਦਾ ਨਾ, ਉਹਨਾਂ ਦੇ ਲਾਈਵ ਚੱਲਦਾ TV ਉੱਥੇ ਸਾਰਾ ਹੀ।
ਹਾਂ, ਸਹੀ ਗੱਲ ਆ,
ਕਿਸੇ ਨਾਲ ਵੀ ਉੱਥੋਂ ਲਾਈਵ ਵੀਡੀਓ ਕਾਲ ਵੀ ਕਰ ਸਕਦੇ ਹਾਂ।
ਸੋ ਵਾਸੂ ਜੀ, ਅੱਜ ਕਾਫੀ ਗਤੀਵਿਧੀਆਂ ਭਰਪੂਰ ਦਿਨ ਰਹਿਣ ਵਾਲਾ, ਇਟਸ ਗੋਇੰ ਟੂ ਬੀ ਅ ਵੈਰੀ ਬਿਜ਼ੀ ਡੇ ਟੂਡੇ। ਜਿਹੜਾ ਤੁਸੀਂ ਆਇਆ G7 ਅੱਜ ਦੇ ਦਿਨ ਦੀ ਸਾਰੀ ਅਟੈਂਡਰੀ ਦੱਸੀ ਆ, ਉਹਦੇ ਵਿੱਚੋਂ ਕੀ ਕੁਝ ਨਿਕਲ ਕੇ ਆਉਂਦਾ, ਕਿਹੜੀਆਂ ਕਿਹੜੀਆਂ ਸਟੇਟਮੈਂਟਸ, ਕੀ ਕੁਝ ਬਿਆਨ ਆਉਂਦੇ ਨੇ, ਉਹ ਦੇਖਣਾ ਹੋਏਗਾ।
ਸੋ ਜਿਹੜੀ ਪਿਛਲੇ ਦਿਨ ਹੀ ਖਬਰ ਆਈ ਸੀ ਕਿ ਕਥਿਤ ਤੌਰ 'ਤੇ ਕੈਨੇਡਾ ਅਤੇ ਇੰਡੀਆ ਦੇ ਵਿਚਕਾਰ ਇੰਟੈਲੀਜੈਂਸ ਸ਼ੇਅਰਿੰਗ ਨੂੰ ਲੈ ਕੇ ਕਿਸੇ ਡੀਲ ਦੇ ਉੱਤੇ ਕੰਮ ਕੀਤਾ ਜਾ ਰਿਹਾ,
ਹਾਂਜੀ।
ਸੋ ਕੀ ਉੱਦਾਂ ਦੀ ਕੋਈ ਅਨਾਊਂਸਮੈਂਟ ਅੱਜ ਦੋਨੋਂ ਧਿਰਾਂ ਵੱਲੋਂ ਕੀਤੀ ਜਾਂਦੀ ਹੈ ਕਿ ਨਹੀਂ? ਦੂਸਰਾ, ਨਰਿੰਦਰ ਮੋਦੀ ਜਦੋਂ ਉਹ ਬਰੀਫ ਆਪਣੀ ਸਟੇਟਮੈਂਟ ਦੇਣਗੇ ਫੋਟੋ ਆਪ ਵੇਲੇ, ਕੀ ਬੋਲਦੇ ਨੇ,
ਕੀ ਕਹਿੰਦੇ ਨੇ,
ਮਾਰਕ ਕਾਰਨੀ ਕਿਸ ਟੋਨ ਦੇ ਵਿੱਚ ਗੱਲ ਕਰਦੇ ਨੇ, ਸੋ ਉਹ ਕੀ ਕਹਿਣਗੇ ਉਹ ਤਾਂ ਆਪਾਂ ਮੈਨੂੰ ਲੱਗਦਾ ਗੈਸ ਕਰ ਸਕਦੇ ਹਾਂ, ਪਰ ਕਿਸ ਟੋਨ ਦੇ ਵਿੱਚ, ਕਿੰਨੀ ਤਲਖੀ ਨਾਲ ਜਾਂ ਕਿੰਨੇ ਪਿਆਰ ਨਾਲ ਗੱਲ ਕਰਦੇ ਨੇ, ਸੋ ਉਹ ਦੇਖਣ ਵਾਲੀ ਗੱਲ ਹੋਏਗੀ। ਤੇ ਦੋਨੋਂ ਧਿਰਾਂ ਵੱਲੋਂ ਸਾਂਝੇ ਤੌਰ 'ਤੇ ਕੋਈ ਸਟੇਟਮੈਂਟ ਜਾਰੀ ਕੀਤੀ ਜਾਂਦੀ ਹੈ ਕਿ ਨਹੀਂ, ਜੇ ਕੀਤੀ ਜਾਂਦੀ ਹੈ ਉਹਦੇ ਵਿੱਚ ਇੰਟੈਲੀਜੈਂਸ ਸ਼ੇਅਰਿੰਗ ਡੀਲ ਬਾਰੇ ਕੁਝ ਲਿਖਿਆ ਜਾਂਦਾ ਕਿ ਨਹੀਂ,
ਟ੍ਰਾਂਸਨੈਸ਼ਨਲ ਆਪਰੇਸ਼ਨ ਬਾਰੇ,
ਉਹ ਤਾਂ ਡੈਫੀਨੇਟਲੀ ਲਿਖਿਆ ਜਾਏਗਾ, ਫੋਰਨ ਇੰਟਰਫੇਰੈਂਸ ਤੇ ਟ੍ਰਾਂਸਨੈਸ਼ਨਲ ਆਪਰੇਸ਼ਨ ਬਾਰੇ ਇੱਕ ਦੋ ਸਟੇਟਮੈਂਟਸ ਤਾਂ ਵਿੱਚ ਹੋਣਗੀਆਂ ਹੀ। ਉਸ ਤੋਂ